ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ। ਨਾਨਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ, ਹਰ ਕਿਰਪਾ ਤੇ ਸੰਤ ਭੇਟਿਆ। ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ,
ਸਵਈਏ ਪਹਿਲੇ ਕੇ
ਮਹੱਲਾ ਨਹੀਂ ਕਿਹਾ, ਮਹੱਲੇ
ਸਵਈਏ ਮਹੱਲੇ ਪਹਿਲੇ ਕੇ
ਪਹਿਲੇ ਕੇ
ਪਹਿਲੇ ਕੇ ਇੱਕ ਓਂਕਾਰ
ਇਹ ਠੀਕ ਕਰਾਂਗੇ। ਇੱਕ
ਇੱਕ
ਓਂਕਾਰ
ਓਂਕਾਰ ਸਤਿਗੁਰ ਪ੍ਰਸਾਦ।
ਹਾਂਜੀ,
ਇੱਕ ਮਨ ਪੁਰਖ ਧਿਆਏ ਵਰਦਾਤਾ।
ਮਨ 'ਤੇ ਵਿਸ਼ਰਾਮ ਕਰਨਾ। ਇੱਕ ਮਨ,
ਇੱਕ ਮਨ
ਪੁਰਖ ਧਿਆਏ ਵਰਦਾਤਾ,
ਪੁਰਖ ਧਿਆਏ ਵਰਦਾਤਾ।
ਵਰਦਾਤਾ ਪਾਠ ਵੱਖਰਾ ਨਾ ਟਕਸਾਲ ਵਾਲੀ 'ਤੇ, ਜੋ ਵਰਦਾਤਾ ਬਰਾਂ ਦਾ ਦਾਤਾ ਹੈ ਜਾਂ ਹਾਂਜੀ ਸ੍ਰੇਸ਼ਟ ਦਾਤਾ ਹੈ। ਸੋ ਵਾਹਿਗੁਰੂ ਜਿਹੜਾ ਬਰਾਂ ਦਾ ਦਾਤਾ ਹੈ ਉਹਨੂੰ ਪੁਰਖ ਜਿਹੜਾ ਪੂਰਨ ਹੈ ਉਹਨੂੰ ਧਿਆਈਏ। ਕਿਵੇਂ ਧਿਆਈਏ? ਇੱਕ ਮਨ, ਇੱਕ ਮਨ ਹੋ ਕੇ ਧਿਆਈਏ। ਹਾਂਜੀ,
ਸੰਤ ਸਹਾਰ ਸਦਾ ਵਿਖਿਆਤਾ।
ਹਾਂ, ਸੰਤਾਂ ਦਾ ਸਹਾਰ ਆਸਰਾ ਹੈ, ਸਦਾ ਹੀ ਪ੍ਰਸਿੱਧ ਹੈ, ਪ੍ਰਗਟ ਹੈ। ਵਿਖਿਆਤਾ ਮੈਨੇ ਪ੍ਰਗਟ ਹੈ ਜਾਂ ਪ੍ਰਸਿੱਧ ਹੈ।
ਤਾਹ ਚਰਨ ਲੈ ਰਿਦੇ ਵਾਸੋ,
ਲੈ ਤੇ ਵਿਸ਼ਰਾਮ ਕਰਾਂਗੇ। ਤਾਸ ਚਰਨ ਲੈ,
ਤਾਹ ਚਰਨ ਲੈ
ਹਿਰਦੈ ਵਸਾਵੋ,
ਹਿਰਦੈ ਵਸਾਵੋ।
ਉਸ ਵਾਹਿਗੁਰੂ ਦੇ ਚਰਨ ਕਮਲਾਂ ਨੂੰ ਲੈ ਕਰਕੇ ਹਿਰਦੈ ਵਸਾਵੋ, ਹਿਰਦੇ 'ਚ ਵਸਾਉਣਾ ਕੀਤਾ ਹੈ, ਅਰਥਾਤ ਚਰਨਾ ਕਮਲਾਂ ਦਾ ਧਿਆਨ ਕੀਤਾ ਹੈ।
ਤੋ ਪਰਮ ਗੁਰੂ ਨਾਨਕ,
ਤੋ ਤੇ ਵਿਸ਼ਰਾਮ, ਤੋ
ਤੋ
ਫਿਰ
ਪਰਮ ਗੁਰੂ ਨਾਨਕ ਗੁਣ ਗਾਵੋ।
ਹਾਂ, ਤਾਂ ਫਿਰ ਤਿਸ ਉਸੇ ਜਿਹੜਾ ਪਰਮ ਸਾਰਿਆਂ ਤੋਂ ਵੱਡੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਫਿਰ ਉਹਨਾਂ ਦੇ ਗੁਣਾਂ ਨੂੰ ਗਾਉਣਾ ਕਰੀਏ ਜਾਂ ਗਾਉਣਾ ਅਸੀਂ ਕਰਦੇ ਹਾਂ, ਭੱਟ ਕਹਿ ਰਿਹਾ। ਹਾਂਜੀ,
ਗਾਵੋ ਗੁਣ
ਪਕਾ ਲਓ ਇਹਨੂੰ, ਤੋ ਪਰਮ ਗੁਰੂ ਨਾਨਕ ਗੁਣ ਗਾਵੋ,
ਗੁਰੂ ਨਾਨਕ ਗਾਵੋ।
ਹਾਂ, ਪਰਮ ਮੈਨੇ ਵੱਡੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਸਾਰਿਆਂ ਤੋਂ ਵੱਡੇ ਨੇ, ਫਿਰ ਉਹਨਾਂ ਦੇ ਗੁਣਾਂ ਨੂੰ ਮੈਂ ਗਾਇਨ ਕਰਦਾ, ਭੱਟ ਕਹਿ ਰਿਹਾ। ਕੱਲ ਭੱਟ ਜੀ,
ਗਾਵੋ ਗੁਣ ਪਰਮ ਗੁਰ ਸੁਖ ਸਾਗਰ ਦਰਤ ਨਿਵਾਰਨ,
ਦੁਰਤ
ਦੁਰਤ ਨਿਵਾਰਨ।
ਅੱਗੇ ਕਰ ਲਿਆ, ਅੱਗੇ ਕਰੋ, ਇੱਕ ਕਿਸਮ ਦੀ ਆਪਣੀ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ,
ਪਰਮ ਗੁਰੂ ਸੁਖ ਸਾਗਰ।
ਹਾਂ, ਉਹਨਾਂ ਦੇ ਗੁਣਾਂ ਨੂੰ ਗਾਈਏ ਜਿਹੜੇ ਪਰਮ ਸਤਿਗੁਰ ਸੱਚੇ ਪਾਤਸ਼ਾਹ ਸੁੱਖਾਂ ਦੇ ਸਾਗਰ, ਪਰਮ ਸਾਰਿਆਂ ਤੋਂ ਵੱਡੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਗੁਣਾਂ ਨੂੰ ਗਾਈਏ।
ਦੁਰਤ ਨਿਵਾਰਨ ਸ਼ਬਦ ਸਰੇ,
ਜਿਹੜੇ ਕਿ ਦੁਰਤ ਨਾਮ ਪਾਪਾਂ ਨੂੰ ਨਿਵਾਰਨ ਵਾਲੇ ਨੇ, ਅਤੇ ਸ਼ਬਦ ਸਰੇ ਸ਼ਬਦ ਦੇ ਸਰੋਵਰ ਨੇ, ਸ਼ਬਦ ਦਾ ਅਰਥ ਉਪਦੇਸ਼, ਉਪਦੇਸ਼ ਦੇ ਸਰੋਵਰ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ, ਸਰੇ ਸਰੋਵਰ। ਦੁਰਤ ਪਾਪ ਪਾਪਾਂ ਨੂੰ ਨਿਵਾਰਨ ਵਾਲੇ ਨੇ, ਨਿਵਾਰਨ ਹਾਰੇ ਨੇ, ਅਤੇ ਉਪਦੇਸ਼ ਦੇ ਸਰੋਵਰ ਨੇ। ਹਾਂਜੀ,
ਗਾਵਹਿ ਗੰਭੀਰ ਧੀਰ ਮਤ ਸਾਗਰ।
ਹਾਂ, ਗੰਭੀਰ ਅਤੇ ਜਮਗਲਾ, ਗਾਵੇ ਗੰਭੀਰ ਧੀਰ ਮਤ ਸਾਗਰ,
ਧੀਰ ਮਤ ਸਾਗਰ।
ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਣਾਂ ਦੇ ਗੰਭੀਰ ਨੇ, ਅਤੇ ਮਤ ਦੇ ਬੜੇ ਧੀਰ ਜਵਾਨ ਨੇ। ਹਾਂਜੀ, ਬੁੱਧੀ ਦੇ ਸਮੁੰਦਰ, ਹਾਂਜੀ ਮਤ ਸਾਗਰ, ਹਾਂਜੀ ਧੀਰ ਜਵਾਨ ਨੇ, ਅਤੇ ਆਤਮ ਸੈਣੀ ਬੁੱਧੀ ਦੇ ਸਾਗਰ ਨੇ ਮਹਾਰਾਜ ਜੀ। ਉਹਨਾਂ ਦਾ ਯੋਗੀ ਜੰਗਮ
ਜੋਗੀ ਜੰਗਮ ਧਿਆਨ ਧਰੇ।
ਹਾਂ, ਜੋਗੀ ਤੇ ਜਮਕ ਲਾ ਕੇ ਜੋਗੀ ਜੰਗਮ ਧਿਆਨ ਧਰੇ,
ਧਿਆਨ ਧਰੇ।
ਜੋਗੀ ਵੀ ਉਹਨਾਂ ਦਾ ਧਿਆਨ ਧਰਦੇ ਨੇ, ਜੰਗਮ ਵੀ ਜਿਹੜੇ ਨੇ ਉਹ ਵੀ ਉਹਨਾਂ ਦਾ ਧਿਆਨ ਧਰਦੇ ਨੇ। ਜੰਗਮ ਤੁਹਾਨੂੰ ਦੱਸਿਆ, ਜਿਹਦੇ ਸਿਰ 'ਤੇ ਮੋਰ ਦੇ ਖੰਭ ਜਿਹੇ ਲਾਏ ਹੁੰਦੇ ਨੇ, ਗੌਰਜਾਂ ਦਾ ਵਿਆਹ ਕਰਦੇ ਫਿਰਦੇ ਨੇ। ਹਾਂਜੀ, 12 ਬਰਸ ਕੀ ਪੁਰਾਣੀ ਗੌਰਜਾਂ, ਜਨਮ ਜਨਮ ਕੀ ਰਗੜ ਹਮਾਰੀ, ਬਰੂ ਸੰਭੋਨਤ ਰਹੋ ਕੁਆਰੀ। ਪਾਰਵਤੀ ਬਾਰੇ ਕਹਿੰਦੇ ਨੇ, ਹਾਂਜੀ ਵੀ ਪਾਰਵਤੀ ਕਹਿੰਦੀ, ਜਨਮਾਂ ਜਨਮਾਂ ਦੀ ਮੇਰੀ ਰਗੜ ਹੈ, ਮੈਂ ਸ਼ੰਭੂ ਨੂੰ ਵਰਨਾ, ਸ਼ਿਵ ਜੀ ਨੂੰ ਵਰਨਾ, ਜੇ ਐਸਾ ਨਹੀਂ ਹੁੰਦਾ ਤਾਂ ਕੁਆਰੀ ਰਹਿਣਾ ਮੈਨੂੰ ਮਨਜ਼ੂਰ ਹੈ, ਅਤੇ ਵਰਨਾ ਤਾਂ ਮੈਂ ਸ਼ਿਵ ਜੀ ਨੂੰ ਹੀ ਹੈ। ਸੋ ਪੜ੍ਹਦੇ ਆ, ਹਾਂ, ਬਰੂ ਸੰਭੋ ਨਤ ਰਹੋ ਕੁਆਰੀ। ਹਾਂਜੀ, ਜਨਮ ਜਨਮ ਕੀ ਰਗੜ ਹਮਾਰੀ, ਬਰੂ ਸੰਭੋ ਨਤ ਰਹੋ ਕੁਆਰੀ। ਚਲੋ, ਉਹ ਵੀ ਧਿਆਨ ਧਰਦੇ ਨੇ ਜੰਗਮ ਜਿਹੜੇ ਨੇ, ਜੋਗੀ ਵੀ ਧਿਆਨ ਧਰਦੇ ਨੇ।
ਗਾਵ ਹੈ ਇੰਦਰਾਦ ਭਗਤ ਪ੍ਰਹਿਲਾਦ,
ਕੱਕਾ ਨਹੀਂ ਲਾਇਆ,
ਪ੍ਰਹਿਲਾਦਕ ਆਤਮ ਰਸ ਜਿਨ ਜਾਣਿਓ।
ਹਾਂ, ਇੰਦਰਾਦ ਕਵੀ ਭਾਈ ਗਾਉਂਦੇ ਨੇ, ਅਤੇ ਭਗਤ ਪ੍ਰਹਿਲਾਦ ਆਦਿਕ ਜਿਹੜੇ ਨੇ ਸਤਿਗੁਰਾਂ ਦੇ ਗੁਣਾਂ ਨੂੰ ਗਾਉਂਦੇ ਨੇ, ਗੁਰੂ ਨਾਨਕ ਸਾਹਿਬ ਜੀ ਨੂੰ। ਹਾਂਜੀ, ਆਤਮ ਰਸ ਜਿਨ ਜਾਣਿਓ, ਜਿਨ੍ਹਾਂ ਨੇ ਆਤਮ ਰਸ ਨੂੰ ਜਾਣਨਾ ਕੀਤਾ ਹੈ।
ਕਬ ਕਲ
ਭਾਵ ਗੁਰੂ ਨਾਨਕ ਸਾਹਿਬ ਜੀ ਨੇ ਆਤਮ ਆਨੰਦ ਮਾਣਿਆ ਨੇ। ਹਾਂਜੀ,
ਕਬ ਕਲ
ਕੱਲ੍ਹ ਪੜ੍ਹਨਾ, ਕੱਲ੍ਹ
ਕਬ
ਕੱਕੇ ਦੇ ਅੱਧ ਕਲਾ ਕੇ ਕੱਲ੍ਹ,
ਕੱਲ੍ਹ
ਕੱਲ੍ਹ ਭੱਟ ਦਾ ਨਾਂ ਹੈ। ਜੇ ਕੱਲ੍ਹ ਪੜ੍ਹਾਂਗੇ, ਕੱਲ੍ਹ ਦਾ ਅਰਥ ਕਲਪਣਾ, ਕੱਲ੍ਹ ਦਾ ਅਰਥ ਝਗੜਾ, ਕੱਲ੍ਹ ਦਾ ਅਰਥ ਸੁੰਦਰ, ਉਹ ਅਰਥ ਬਣ ਜਾਂਦੇ ਨੇ। ਪਰ ਇੱਥੇ ਕੱਲ੍ਹ, ਕੱਲ੍ਹ ਭੱਟ ਦਾ ਨਾਂ ਹੈ। ਸ਼ਾਮ ਵੇ ਜਿਹੜਾ ਸੀ ਵਾਹਿਗੁਰੂ ਜੀ ਰਿਗਵੇਦ ਦਾ ਇਹ ਭੱਟ ਹੋਇਆ, ਤੁਹਾਨੂੰ ਚਾਰੇ ਭੱਟਾਂ ਦੇ ਨਾਂ, ਚਾਰੇ ਵੇਦਾਂ ਦੇ ਭੱਟਾਂ ਦੇ ਨਾਂ ਲਿਖਾਏ ਨੇ ਨਾ, ਇੱਕ ਇੱਕ ਵੇਦ ਦੇ ਚਾਰ ਚਾਰ। ਸ਼ਾਮ ਵੇਦ ਦਾ ਮਥੁਰਾ ਜਲਪ ਹਰਬੰਸ ਬਲ, ਇਹ ਸ਼ਾਮ ਵੇਦ ਦੇ ਹੋਏ ਚਾਰੇ। ਕੱਲ੍ਹ ਕੱਲ ਸਹਾਰ ਜਲਨ ਅਤੇ ਨਲ, ਇਹ ਰਿਗਵੇਦ ਦੇ ਹੋਏ ਨੇ। ਇਸੇ ਹੀ ਤਰ੍ਹਾਂ ਯਜੁਰਵੇਦ ਦੇ ਟਲ ਸਲ ਭਲ ਜਲ, ਇਹ ਜਿਹੜੇ ਨੇ ਯਜੁਰਵੇਦ ਦੇ ਹੋਏ ਨੇ। ਅਥਰਵਣ ਵੇਦ ਦੇ ਦਾ ਕੀਰਤ ਦਾਸ ਕੀਰਤ ਗੈਂਦ ਅਤੇ ਗੰਗਾ, ਇਹ ਜਿਹੜੇ ਨੇ ਅਥਰਵਣ ਵੇਦ ਦੇ ਹੋਏ ਨੇ। ਇੱਥੇ ਹੁਣ ਜਿਹੜਾ ਸੀ ਸ਼ਾਮ ਵੇਦ ਦਾ ਭੱਟ, ਕੱਲ੍ਹ ਜਿਹੜਾ ਜਿਹਦਾ ਨਾਂ ਹੈ, ਉਹ ਵਾਹਿਗੁਰੂ ਦੇ ਸ੍ਰੇਸ਼ਟ ਜਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ੍ਰੇਸ਼ਟ ਜਸ ਨੂੰ ਗਾ ਰਿਹਾ, ਕਹਿ ਰਹੇ ਨੇ, ਜਿਨ੍ਹਾਂ ਨੇ ਰਾਜਯੋਗ ਜਨਮਾਣਿਓ, ਜਿਸ ਗੁਰੂ ਨਾਨਕ ਸਾਹਿਬ ਜੀ ਨੇ ਰਾਜਯੋਗ ਦਾ ਆਨੰਦ ਨੂੰ ਮਾਨਣਾ ਕੀਤਾ, ਐਂ ਨਾਲ ਦੇ ਭੱਟਾਂ ਨੂੰ ਕਹਿ ਰਿਹਾ, ਭੱਟੋ ਮੈਂ ਗਾ ਰਿਹਾ ਅਤੇ ਤੁਸੀਂ ਵੀ ਗਾਓ ਸਾਰੇ। ਹਾਂਜੀ ਹਾਂਜੀ, ਕੱਲ੍ਹ ਰਿਗਵੇਦ ਦੇ ਇੱਕ ਕੱਲ੍ਹ, ਇੱਕ ਕੱਲ ਸਹਾਰ, ਇੱਕ ਜਲਨ ਅਤੇ ਇੱਕ ਨਲ, ਇਹ ਚਾਰੇ ਰਿਗਵੇਦ ਦੇ ਨੇ, ਇਹਦੇ ਲਿਖਿਆ ਅੱਗੇ। ਠੀਕ ਹੈ, ਚਲੋ ਫਿਰ।
ਕਬ ਕੱਲ ਸੋ ਜਸ ਗਾਵਿਓ ਗੁਰੂ ਨਾਨਕ,
ਗਾਵਿਓ ਨਹੀਂ ਗਾਵੋ,
ਗਾਵੋ
ਗਾਵੋ
ਗਾਵੋ,
ਹਾਂ,
ਗੁਰੂ ਨਾਨਕ,
ਹਾਂ,
ਰਾਜ ਯੋਗ ਜਿਨ ਮਾਣਿਓ।
ਹਾਂ, ਜਿਸ ਗੁਰੂ ਨਾਨਕ ਸਾਹਿਬ ਜੀ ਨੇ ਰਾਜ ਯੋਗ ਦੇ ਆਨੰਦ ਨੂੰ ਮਾਣਿਆ। ਕਵ ਕਵੀ ਕੱਲ੍ਹ ਮੈਨੇ ਭੱਟ, ਜਿਹੜਾ ਕਾਲ ਜੀ ਦਾ ਨਾਂ ਹੈ, ਸੋ ਜਸ, ਸੋ ਜਸ ਨਹੀਂ ਪੜ੍ਹਨਾ ਇਹਨੂੰ, ਸੋ ਜਸ ਪੜ੍ਹਨਾ, ਹਾਂ, ਸ੍ਰੇਸ਼ਟ ਜਸ ਨੂੰ ਗਾਉਂਦਾ ਹੈ, ਗਾ ਰਿਹਾ ਅਤੇ ਤੁਸੀਂ ਗਾਵੋ, ਦੂਜਿਆਂ ਨੂੰ ਭੱਟਾਂ ਨੂੰ ਬੇਨਤੀ ਕਰ ਰਿਹਾ। ਚਲੋ ਜੀ,
ਗਾਵ ਹੈ ਜਨਕਾਦ ਜੁਗਤ ਜੁਗ ਜੋਗੇਸ਼ਵਰ,
ਜੋਗੇਸ਼ਵਰ ਜੋਗੇਸ਼ਵਰ
ਜੋਗੇਸ਼ਵਰ, ਹਰ ਰਸ ਪੂਰਨ ਸਰਬ ਕਲਾ।
ਹਾਂ, ਪੜ੍ਹ ਲਓ ਸਾਰੇ ਜਨਮ ਕਲਾ ਕੇ, ਗਾਵੈ ਜਨਕਾਦ
ਗਾਵੈ ਜਨਕਾਦ
ਜੁਗਤ ਜੋਗੇਸ਼ਵਰ
ਜੁਗਤ ਜੋਗੇਸ਼ਵਰ,
ਹਰ ਰਸ ਪੂਰਨ
ਹਰ ਰਸ ਪੂਰਨ
ਸਰਬ ਕਲਾ
ਸਰਬ ਕਲਾ।
ਪੜ੍ਹੋ ਫਿਰ,
ਗਾਵੋ ਜਨਕਾਦ
ਤੁਸੀਂ
ਜਗਦੇਸ਼ਵਰ,
ਤੁਸੀਂ ਗਾਵੈ ਪੜ੍ਹਦੇ ਹੋ, ਹਾਹਾ ਤਾਂ ਲਾਉਂਦੇ ਨਹੀਂ, ਗਾਵੈ
ਗਾਵੈ,
ਹਾਂ, ਖੇਚਲ ਦਾ ਹੋਣਾ ਥੋੜ੍ਹੀ ਜਿਹੀ ਗਲੇ ਨੂੰ। ਹਾਂਜੀ, ਚੱਲ ਹੋ ਗਿਆ ਪੂਰਨ, ਕਰੋ ਕਿਰਪਾ ਦੁਆਰੇ। ਗਾਵੈ ਜਨਕਾਦ ਜੁਗਤ ਜੋਗੇਸ਼ਵਰ
ਜੁਗਤ ਜੋਗੇਸ਼ਵਰ,
ਹਰ ਰਸ ਪੂਰਨ
ਹਰ ਰਸ ਪੂਰਨ
ਸਰਬ ਕਲਾ
ਸਰਬ ਕਲਾ।
ਸੋ ਸਰਬ ਵੀ ਬੱਬੇ ਨਾਲ ਪੜ੍ਹਨਾ, ਵਾਹਵੇ ਨਾਲ ਨਹੀਂ, ਸਰਬ ਨਹੀਂ ਕਹਿਣਾ, ਸਰਬ
ਸਰਬ
ਬੱਬਾ ਚਾਨਣ ਵਾਸਤੇ ਨਾ, ਬੁੱਲ ਬੁੱਲਾਂ ਦੇ ਜੋੜਨੇ ਇਹ, ਉੱਥੋਂ ਬੋਲਦਾ ਬੱਬਾ ਬੁੱਲ ਜੋੜ ਕੇ, ਸਰਬ
ਸਰਬ।
ਹਾਂ ਵਾਹ ਬੁੱਲ ਖੁੱਲ੍ਹੇ ਰੱਖਾਂਗੇ ਅਤੇ ਵਾਹਵਾ ਬੋਲ ਜੀ ਸਰਬ। ਹਾਂ ਇਸ ਲਈ ਜਨਕ ਆਦਿਕ ਵੀ ਜਿਹੜੇ ਨੇ, ਜਨਕ ਰਾਜਾ ਜਿਹੜਾ ਹੋਇਆ, ਬ੍ਰਹਮ ਗਿਆਨੀ ਹੋਇਆ ਹੈ, ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਗੁਣਾਂ ਨੂੰ ਗਾ ਰਹੇ ਨੇ। ਯੁਗ ਤੋਂ ਯੋਗ ਈਸ਼ਰ, ਸੋ ਜਿਹੜੇ ਯੋਗ ਦੇ ਵਿੱਚ ਜੁੜੇ ਹੋਏ ਯੋਗੀਆਂ ਦੇ ਈਸ਼ਰ ਨੇ, ਉਹ ਵੀ ਤੈਨੂੰ ਇਹ ਜਿਹੜੇ ਨੇ ਜਨਕ ਰਾਜਾ ਜੀ ਗਾ ਰਹੇ ਨੇ। ਹਰ ਰਸ ਪੂਰਨ ਸਰਵ ਕਲਾ, ਜੋ ਸਾਰੀਆਂ ਕਲਾਂ ਵਿੱਚ ਪੂਰਨ ਹਰੀ ਵਾਹਿਗੁਰੂ, ਜਾਂ ਸਾਰੀਆਂ ਕਲਾਂ ਵਿੱਚ ਸੰਪੂਰਨ ਹਰੀ ਦੇ ਰੂਪ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਹਨ, ਉਹਨਾਂ ਦੇ ਗੁਣਾਂ ਨੂੰ ਭਾਈ ਗਾ ਰਹੇ ਨੇ। ਹਾਂਜੀ ਜੁੜ ਕੇ ਜੋਗਤ ਮੇਰੇ ਜੁੜੇ ਹੋਏ ਯੋਗੇਸ਼ਰ, ਯੋਗੀਆਂ ਦੇ ਈਸ਼ਰ ਯੋਗ ਵਿੱਚ ਜੁੜੇ ਹੋਏ ਗਾ ਰਹੇ ਨੇ। ਜਿਹਦਾ ਗਾ ਰਹੇ ਨੇ ਜਿਹੜੇ ਸਰਬ ਕਲਾ, ਕਿਉਂਕਿ ਗੁਰੂ ਨਾਨਕ ਸਾਹਿਬ ਜੀ 14 ਕਲਾਂ ਜਾਂ 16 ਕਲਾਂ ਸੰਪੂਰਨ ਨਹੀਂ ਸੀ, ਉਹ ਤਾਂ ਪੂਰਨ ਕਲਾ ਅਵਤਾਰ ਸੀ, ਸਰਬ ਕਲਾ ਪੂਰਨ ਸੀ, ਅਨੰਤ ਕਲਾ ਹੋਏ ਠਾਕੁਰ ਚੜ੍ਹਿਆ ਉਹਨਾਂ ਗੁਰੂ ਗ੍ਰੰਥ ਸਾਹਿਬ ਵਿੱਚ, ਇੱਕ ਅੱਧੀ ਕਲਾ ਨਾਲ ਨਹੀਂ ਸੀ ਸਰਦਾ, ਕਲਯੁਗ ਦਾ ਕੰਮ ਇੰਨਾ ਵਿਗੜ ਗਿਆ ਸੀ, ਸਾਰੀਆਂ ਕਲਾ ਲੈ ਕੇ ਗੁਰੂ ਨਾਨਕ ਸਾਹਿਬ ਆਏ। ਜਿਵੇਂ ਹੁਣ ਵੀ ਆਉਣਾ ਪਊਗਾ ਕਿਸੇ ਨੂੰ, ਕੰਮ ਬਹੁਤਾ ਵਿਗੜਦਾ ਜਾ ਰਿਹਾ, ਇੱਦਾਂ ਵੀ ਉਹਨਾਂ ਸ਼ਕਤੀ ਦਾ ਹੀ ਆਉਣਾ ਹੋਵੇਗਾ ਤਾਂ ਠੀਕ ਆਵੇਗਾ, ਡੰਡੇ ਵਾਲਾ ਆਊ ਕੋਈ ਕਰੂਗਾ ਸੱਟ ਕੰਮ, ਆਪਾਂ ਤੋਂ ਨਹੀਂ ਹੋਣਾ। ਚਲੋ ਆਪਾਂ ਤਾਂ ਖਾਣੀ ਪੈਣੀ ਵਾਲੇ ਜਿਹਨੇ ਖਾਈ, ਚੱਲੋ ਅੱਗੇ ਚਲੋ ਜੀ।
ਗਾਵ ਹੈ ਸੰਕਾਦ ਸਾਧ ਸਦਾਦਕ
ਸਿਧਾਦਕ
ਸਿਧਾਦਕ
ਸਿਧਾਦਕ ਸਿੱਧਾ ਭਾਰਕ ਸਿਧਾਦਿਕ
ਸਿਧਾਦਿਕ
ਪੜੋ ਸਾਰੇ। ਗਾਵੈ ਸੰਕਾਦ
ਗਾਵੈ ਸੰਕਾਦ
ਸਾਧ ਸਿਧਾਦਿਕ
ਸਾਧ ਸਿਧਾਦਿਕ
ਮੁੰਜਨ ਗਾਵੈ
ਮੁੰਜਨ ਗਾਵੈ
ਅਚਲ ਛਲਾ
ਅਚਲ ਛਲਾ
ਪੜਿਓ ਅਛਲ ਥੋੜ੍ਹੇ ਜਿਹਾ ਨਾ ਐੜੇ ਤੇ ਸੱਚੇ ਦੇ ਅਧਿਕ ਲਾਉਣੀ ਨਹੀਂ, ਐੜੇ ਤੇ ਡੱਡੇ ਵਿਚਾਲੇ ਡੈਸ ਲਾ, ਸੱਚੇ ਦੇ ਵਿਚਾਲੇ ਡੈਸ ਲਾ ਕੇ ਅਛਲ ਅਛਲ ਨਹੀਂ ਕਰਨਾ, ਅਛਾਲ ਹਾਂ ਇੱਦਾਂ ਛਾਲ ਹੈ ਨਾ, ਐੜਾ ਮੂਹਰੇ ਲਾ ਦੇਣਾ ਅਛਾਲ। ਚਲੋ ਜੀ ਹਾਂਜੀ ਸੰਕਾਦ ਗਾਉਂਦੇ ਨੇ ਸੰਕਾਦ ਕਾਦਿਕ ਵੀ ਸੱਚੇ ਪਾਤਸ਼ਾਹ। ਸੰਕਾਦਿਕ ਕੌਣ ਸੀ? ਬ੍ਰਹਮਾ ਦੇ ਪੁੱਤਰ। ਕੀ ਨਾਂ ਸੀ ਉਹਨਾਂ ਦੇ? ਹਾਂ ਠੀਕ ਹੈ, ਇਹ ਚਾਰ ਪੁੱਤਰ ਸੀ ਉਹਨਾਂ ਦੇ, ਸਨਕ ਸੁਨੰਦਨ ਸਨਾਤਨ ਸੰਤ ਕੁਮਾਰ, ਇਹ ਚਾਰੇ ਬ੍ਰਹਮਾ ਦੇ ਪੁੱਤਰ ਗਾ ਰਹੇ ਨੇ। ਅਤੇ ਹੋਰ ਕੌਣ ਗਾਉਂਦਾ ਹੈ? ਸਾਧੂ ਲੋਕ ਵੀ ਗਾ ਰਹੇ ਨੇ, ਸਾਧਨਾ ਕਰਨ ਵਾਲੇ ਗਾ ਰਹੇ ਨੇ। ਅਤੇ ਸਿਧਾਦਿਕ ਸਿਧਾਦਿਕ ਵੀ ਜਿਹੜੇ 84 ਸਿੱਧ ਨੇ, ਉਹ ਵੀ ਸੱਚੇ ਪਾਤਸ਼ਾਹ ਜੀ ਦੇ ਜਸ ਨੂੰ ਗਾਉਂਦੇ ਨੇ। ਹਾਂ ਸਿਧਾਦਿਕ ਹਾਂ ਮੁੰਜਨ ਗਾਵ ਹੈ, ਨਾ ਦੇਖਿਓ ਕਿਤੇ ਬੋਲ ਪਏ ਨਾ ਕਿਤੇ ਪਾਠ ਸ਼ੁੱਧ ਹੋ ਗਿਆ, ਐਵੇਂ ਬੋਲੋ ਮੁੰਜਨ ਗਾਵ ਹੈ
ਮੁੰਜਨ ਗਾਵ ਹੈ
ਅਚਲ ਛਲਾ। ਮੁਨੀ ਜਨ ਵੀ ਸੱਚੇ ਪਾਤਸ਼ਾਹ ਤੇਰੇ ਜਸ ਨੂੰ ਗਾਉਂਦੇ ਨੇ, ਛਲਣੇ ਤੋਂ ਰਹਿਤ ਹੋ ਕਰਕੇ। ਹਾਂ ਜੀ ਹਾਂ ਜਾਂ ਹਾਂਜੀ ਛਲਣੇ ਤੋਂ ਰਹਿਤ ਵਾਹਿਗੁਰੂ। ਹਾਂਜੀ ਛਲਾ, ਸੋ ਜਿਹੜੀ ਛਲ ਵਾਲੀ ਮਾਇਆ ਤੂੰ ਉਹ ਤੋਂ ਛਲਣੇ ਤੋਂ ਰਹਿਤ ਹੈ, ਬਾਕੀ ਸਾਰਿਆਂ ਨੂੰ ਛਲਿਆ ਹੋਇਆ ਜਿਸ ਮਾਇਆ ਨੇ, ਪਰ ਤੂੰ ਆਪ ਅਛਾਲਾ। ਸੋ ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹ ਸਾਰੇ ਹੀ ਤੇਰੇ ਜਸ ਨੂੰ ਗਾ ਰਹੇ ਨੇ ਮੁਨੀ ਜਨ ਵੀ, ਤਾਂ ਕਿਹਾ ਵੀ ਸਭ ਤੋਂ ਵੱਡਾ ਸਤਿਗੁਰੂ ਨਾਨਕ, ਕਿੰਨੇ ਗਾ ਰਹੇ ਨੇ ਵੇਖ ਲਓ। ਹਾਂਜੀ ਤਾਂ ਵੱਡੇ ਨੇ ਗੁਰੂ ਨਾਨਕ ਸਾਹਿਬ ਜੀ। ਹਾਂਜੀ ਮਹਾਰਾਜ ਚਲੋ ਜੀ ਅੱਗੇ।
ਕਾਵੈ ਗੁਣ ਦੋਮ ਅਟਲ
ਤਦੇ ਨਾਲ ਧੋਮ
ਧੋਮ ਅਟਲ ਮੰਡਲਾਵੈ
ਮੰਡਲਵੈ
ਮੰਡਲਵੈ
ਪੜਾਂਗੇ ਸਾਰੇ। ਗਾਵੈ ਗੁਣ ਧੋਮ
ਗਾਵੈ ਗੁਣ ਧੋਮ
ਅਟਲ ਮੰਡਲਵੈ
ਅਟਲ ਮੰਡਲਵੈ
ਭਗਤ ਪਾਏ ਰਸ ਜਾਣਿਓ
ਭਗਤ ਪਾਏ ਰਸ ਜਾਣਿਓ।
ਧੋਮ ਦੇ ਦੋ ਅਰਥ ਨੇ, ਧੋਮ ਅਰਥ ਅਤੇ ਧਰੂ ਭਗਤ ਦਾ ਵੀ ਹੈ। ਧਰੂ ਭਗਤ ਤੋਂ ਮੈਨੂੰ ਧਰੂ ਜਿਹੜਾ ਅਟਲ ਪਦਵੀ ਨੂੰ ਪ੍ਰਾਪਤ ਕਰਕੇ ਅਟਲ ਮੰਡਲ ਵਿੱਚ ਉੱਥੇ ਬੈਠਿਆ ਹੋਇਆ ਗਾ ਰਿਹਾ ਹੈ। ਜਿਹੜਾ ਧਰੂ ਦਾ ਮੰਡਲ ਹੈ ਸੱਚਖੰਡ ਦੇ ਮੂਹਰੇ, ਕਿਹਾ ਵੀ ਦਰਵਾਜ਼ੇ ਦੇ ਮੂਹਰੇ ਬੈਠੇ ਨੇ, ਅਤੇ ਗੁਰੂ ਨਾਨਕ ਸਾਹਿਬ ਜੀ ਮਿਲੇ ਨੇ ਉੱਥੇ ਉਹਨਾਂ ਨੂੰ। ਅਤੇ ਉਹ ਵੀ ਕਹਿੰਦੇ ਉਸ ਵੇਲੇ ਜਸ ਨੂੰ ਗਾਇਆ ਮਹਾਰਾਜੇ ਪਾਤਸ਼ਾਹ ਤੁਸੀਂ ਧੰਨ ਹੋ ਅਤੇ ਤੁਹਾਡੇ ਮੈਨੂੰ ਦਰਸ਼ਨ ਹੋਏ ਨੇ ਅਤੇ ਸੱਚਖੰਡ 'ਚ ਹੋ ਕੇ ਆਏ ਨੇ ਜੋ ਗਏ ਨੇ ਜਦ ਵੀ ਫਿਰ ਸੱਚਖੰਡ ਦਾ ਹਾਲ ਸਾਰਾ ਸੁਣਾਇਆ ਇਹਦੇ ਤਾਂ ਹੀ ਮਹਿਮਾ ਸੱਚਖੰਡ ਦੇ ਸਤਿਗੁਰਾਂ ਨੇ ਦੱਸੀ ਆ ਉੱਥੇ ਧੂਣ ਬੈਠੇ ਨੂੰ ਉਸ ਵੇਲੇ ਕਹਿ ਧੰਨ ਹੋ ਮਹਾਰਾਜ ਸੇ ਪਾਤਸ਼ਾਹ ਉਹਨਾਂ ਦੇ ਜਸ ਨੂੰ ਗਾਇਆ ਇਸ ਕਰਕੇ ਧਰੂਮ ਵੀ ਆਪਣੇ ਮੰਡਲ ਜਿਹੜਾ ਟਲ ਮੰਡਲ ਹੈ ਉਹਦੇ ਵਿੱਚ ਬੈਠਾ ਹੋਇਆ ਗੁਰੂ ਨਾਨਕ ਸਾਹਿਬ ਦੇ ਜਸ ਨੂੰ ਗਾ ਰਿਹਾ ਹੈ। ਦੂਜਾ ਅਰਥ ਧੋਮ ਇੱਕ ਰਿਖੀ ਵੀ ਹੋਇਆ ਧੋਮ ਰਿਸ਼ੀ ਜਿਹੜੇ ਨੇ ਉਹ ਵੀ ਸੱਚੇ ਪਾਤਸ਼ਾਹ ਅਟਲ ਮੰਡਲ ਦੇ ਮਾਲਕ ਹੋ ਕਰ ਕੀਤੇ ਨੇ ਜਸ ਨੂੰ ਗਾ ਰਹੇ ਨੇ ਜਾਂ ਇਹ ਅਟਲ ਮੰਡਲ ਦੇ ਮਾਲਕ ਗੁਰੂ ਸਾਹਿਬ ਜੀ ਧੋਮ ਰਿਖੀ ਵੀ ਤੇਰੇ ਜਸ ਨੂੰ ਗਾ ਰਿਹਾ। ਉਹ ਥਾਂ ਜਿਹੜਾ ਕਿ ਜਿਸ ਥਾਂ ਵਿੱਚ ਉਹ ਰਹਿ ਰਹੇ ਨੇ ਉਹਨੂੰ ਮੰਡਲ ਕਹਿ ਦਿੰਦੇ ਨੇ ਪੁਰੀ ਕਹਿ ਲਓ। ਭਗਤ ਭਾਏ ਰਸ ਜਾਣਿਓ
ਹਾਂ
ਜਿਸ ਧਰੂ ਭਗਤ ਨੇ ਭਗਤੀ ਕਿਹੜੀ ਭਾਏ ਪ੍ਰੇਮਾ ਰਸ ਭਗਤੀ ਦੇ ਰਸ ਨੂੰ ਜਿਹਨੇ ਜਾਣਨਾ ਕੀਤਾ ਉਹ ਵੀ ਸੱਚੇ ਪਾਤਸ਼ਾਹ ਤੇਰੇ ਜਸ ਨੂੰ ਗਾ ਰਿਹਾ। ਸਤੋਮ ਦੇ ਦੋ ਅਰਥ ਹੋ ਗਏ ਨਾ ਧੋਮ ਧਰੂ ਭਗਤ ਧੋਮ ਇੱਕ ਰਿਸ਼ੀ ਦਾ ਨਾਮ ਵੀ ਹੈ। ਅੱਗੇ ਜੀ
ਕਬ ਕਲ ਸੁਜਸ ਗਾਵ ਹੋ ਗੁਰੂ ਨਾਨਕ
ਠੀਕ
ਰਾਜ ਜੋਗ ਜਨ ਮਾਨਿਓ
ਜਿਨ ਮਾਨਿਓ
ਜਿਨ ਮਾਨਿਓ
ਕੱਲ ਪੜ੍ਹਨਾ ਅਧਿਕ ਲਾ ਕੇ ਨਾ ਕਬ ਕਲ ਸੁਜਸ ਗਾਵੋ ਗੁਰੂ ਨਾਨਕ
ਕਬ ਕਲ ਸੁਜਸ ਗਾਵੋ ਗੁਰੂ ਨਾਨਕ
ਜਾਣੀ ਕੱਲ ਤੇ ਜਮ ਕਲਾਇਆ ਕਰੋ ਨਾ ਕੱਲ ਭੱਟ ਕਹਿੰਦੇ ਨੇ ਕਬ ਕਲ
ਕਬ ਕਲ
ਸੁਜਸ ਗਾਵੋ ਗੁਰੂ ਨਾਨਕ
ਸੁਜਸ ਗਾਵੋ ਗੁਰੂ ਨਾਨਕ
ਰਾਜ ਜੋਗ ਜਿਨ ਮਾਨਿਓ
ਰਾਜ ਜੋਗ ਜਿਨ ਮਾਨਿਓ
ਸੋ ਕੱਲ ਭੱਟ ਜੀ ਕਹਿ ਰਹੇ ਨੇ ਕਿ ਮੈਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੁਜਾਸ ਸ੍ਰੇਸ਼ ਦਸ਼ਟ ਗਾ ਰਿਹਾ ਜਿਸ ਗੁਰੂ ਨਾਨਕ ਸਾਹਿਬ ਜੀ ਨੇ ਰਾਜ ਯੋਗ ਦੇ ਆਨੰਦ ਨੂੰ ਮਾਨਣਾ ਕੀਤਾ ਹੈ। ਹਾਂਜੀ ਅਤੇ ਤੁਸੀਂ ਵੀ ਸਿੱਧੋ ਵਾਹਿਗੁਰੂ ਜੀ ਪੱਟੋ ਬਾਕੀ ਦਿਓ ਗਾਵੋ ਅਤੇ ਅਸੀਂ ਵੀ ਗਾਈਏ। ਹੋਰ ਕੌਣ ਗਾਉਂਦਾ ਹੈ ਪੜ੍ਹੋ ਅੱਗੇ
ਵਾਹਿਗੁਰੂ ਬਾਬਾ ਜੀ ਔਖਾ ਹੈ
ਹਾਂ ਜੋੜ ਜਾੜ ਲਓ ਦੇਖੋ ਕਰੋ ਜਤਨ ਗਾਵਹਿ
ਗਾਵਹਿ ਕਲ
ਕਪਲਾਦ
ਕਪ
ਕਪਲਾਦ
ਕਪਲਾਦ
ਕਪ ਨਹੀਂ ਪੜ੍ਹਨਾ ਥੋੜ੍ਹਾ ਭੁੱਲਾ ਕਪਲਾਦ
ਕਪਲਾਦ
ਪੜ੍ਹ ਲਓ ਫਿਰ ਸਾਰੇ ਗਾਵਹਿ ਕਪਲਾਦ
ਗਾਵਹਿ ਕਪਲਾਦ
ਆਦਿ ਜੋਗੇਸ਼ਵਰ
ਆਦਿ ਜੋਗੇਸ਼ਵਰ
ਅਪਰੰਪਰ ਅਵਤਾਰ ਭਰੋ
ਅਪਰੰਪਰ ਅਵਤਾਰ ਭਰੋ
ਹਾਂਜੀ ਕਪਲ ਮੁਨੀ ਵੀ ਤੇਰੇ ਜਸ ਨੂੰ ਸੱਚੇ ਪਾਤਸ਼ਾਹ ਜੋ ਤੁਸੀਂ ਅਪਰੰਪਰ ਪਾਠ ਹੈ ਜਿਹੜਾ ਨਾ ਇਹ ਦੋ ਸ਼ਬਦਾਂ ਸੰਧੀ ਹੈ ਜੋ ਆਪਾਂ ਅਪਰੰਪਰ ਪੜ੍ਹਦੇ ਹਾਂ ਅਪਰੰਗ ਪਲੱਸ ਪਰ ਅਪਰੰਗ ਦਾ ਅਰਥ ਹੁੰਦਾ ਹੈ ਪ੍ਰਕਿਰਤੀ ਜਿਹੜੀ ਸਾਰੇ ਜੀਵਾਂ ਦੀ ਪ੍ਰਕਿਰਤੀ ਹੈ ਪਰ ਮੈਨੇ ਪਰੇ ਉਹਨੂੰ ਕਹਿੰਦੇ ਨੇ ਅਪਰੰਗ ਪਰ ਹਾਂ ਜੋ ਸਾਰੇ ਜੀਵਾਂ ਦੀ ਜਾਂ ਪ੍ਰਕਿਰਤੀ ਤੋਂ ਪਰਾ ਰੂਪ ਵਾਹਿਗੁਰੂ ਹੈ ਜਿਹੜਾ ਬਰੋ ਮੈਨੇ ਸ੍ਰੇਸ਼ਟ ਉਸ ਸ੍ਰੇਸ਼ਟ ਵਾਹਿਗੁਰੂ ਦੇ ਅਵਤਾਰ ਕੌਣ ਨੇ ਗੁਰੂ ਨਾਨਕ ਸਾਹਿਬ ਜੀ ਹਾਂਜੀ ਉਹਨਾਂ ਦੇ ਜਸ ਨੂੰ ਕਪਿਲ ਮੁਨੀ ਵੀ ਜਿਹੜਾ ਹੈ ਅਤੇ ਸਰਵ ਯੋਗੀਆਂ ਦੀ ਆਦਿ ਹੈ ਜਿਹੜਾ ਆਦਿ ਯੋਗੇਸ਼ਵਰ ਸਾਰੇ ਯੋਗੀਆਂ ਦੀ ਆਦਿ ਰੂਪ ਹੈ ਕਪਿਲ ਮੁਨੀ ਜਿਹੜਾ ਹੈ ਉਹ ਗੁਰੂ ਨਾਨਕ ਸਾਹਿਬ ਜੀ ਦੇ ਜਸ ਨੂੰ ਭਾਈ ਉਹ ਵੀ ਗਾ ਰਿਹਾ। ਸੋ ਜਿਹੜਾ ਸੀ ਨਾ ਕਹਿ ਲਓ ਬਈ ਕਪਿਲ ਮੁਨੀ ਜਿਹੜਾ ਸੀ ਇਹ ਦੇਵਹੂਤ ਦੀ ਮਾਤਾ ਦਾ ਨਾਮ ਸੀ ਕਪਿਲ ਮੁਨੀ ਦੇ ਦੇਵਹੂਤ ਇਹਦੀ ਮਾਤਾ ਦਾ ਨਾਂ ਸੀ ਅਤੇ ਕਹਿ ਲਓ ਬਈ ਕਰਦਮੇ ਦੇ ਪਿਤਾ ਦਾ ਨਾਂ ਸੀ ਉਹਦਾ ਪੁੱਤਰ ਸੀ ਕਰਦਮ ਦਾ ਪੁੱਤਰ ਕਰਦਮੇ ਦੇ ਪਿਤਾ ਦਾ ਨਾਂ ਸੀ ਦੇਵਹੂਤ ਇਹਦੀ ਮਾਤਾ ਦਾ ਨਾਂ ਸੀ। ਭਾਗਵਤ ਵਿੱਚ ਵੀ ਇਹਨੂੰ ਪੰਜਵਾਂ ਵਿਸ਼ਨੂੰ ਦਾ ਪੰਜਵਾਂ ਅਵਤਾਰ ਮੰਨਿਆ ਕਪਿਲ ਮੁਨੀ ਨੂੰ ਵਿਸ਼ਨੂੰ ਦੇ 24 ਅਵਤਾਰਾਂ ਦੇ ਵਿੱਚ ਨਾ ਇਵੇਂ ਹੀ ਪੰਜਵਾਂ ਅਵਤਾਰ ਇਹਨੂੰ ਬੰਨਿਆ। ਗੀਤਾ ਦੇ ਵਿੱਚ ਕ੍ਰਿਸ਼ਨ ਜੀ ਨੇ ਇਹਦੇ ਬਾਰੇ ਲਿਖਿਆ ਸਿਧਾਨਾ ਕਪਲੋ ਮੁਨਹਿ ਸਿਧਾਨਾ ਕਪਲੋ ਮੁਨਹਿ ਗੀਤਾ ਵਿੱਚ ਕ੍ਰਿਸ਼ਨ ਜੀ ਲਿਖਦੇ ਨੇ ਉੱਥੇ। ਸੋ ਇਉਂ ਇਹਦਾ ਭਾਈ ਕਥਨ ਆਉਂਦਾ ਕਿ ਜਦੋਂ ਸਗਰ ਦਾ 60,000 ਪੁੱਤਰ ਸੀ ਰਾਜੇ ਸਗਰ ਦਾ ਉਹਨੇ ਜੱਗ ਕੀਤਾ ਘੋੜਾ ਛੱਡਿਆ ਸਮੇਹ ਜੱਗ ਵਾਸਤੇ ਇੰਦਰ ਨੇ ਘੋੜੇ ਨੂੰ ਜਿਹੜੀ ਫੜ ਕੇ ਲੁਕੋ ਕੇ ਪਤਾਲ ਵਿੱਚ ਲੈ ਗਿਆ ਵੀ ਜੱਗ ਸੰਪੂਰਨ ਨਾ ਹੋਵੇ ਤਾਂ ਇਹ ਜਿਹੜੇ ਸੀ 60,000 ਪੁੱਤਰ ਉਹਦੇ ਘੋੜੇ ਨੂੰ ਲੱਭਣ ਵਾਸਤੇ ਸਾਰੇ ਲੱਭਦੇ ਰਹੇ ਨੇ ਹੇਠਾਂ ਜੋ ਪਤਾ ਲੱਗੇ ਵੀ ਉੱਥੇ ਉਹਦੇ ਕੋਲ ਇੰਦਰ ਕੋਲ ਹੈ ਅਤੇ ਉਹਦੇ ਕੋਲ ਗਏ ਨੇ ਤਾਂ ਉਸ ਵੇਲੇ ਕਪਿਲ ਮੁਨੀ ਨੇ ਆਪਣੀ ਦ੍ਰਿਸ਼ਟੀ ਨਾਲ 60,000 ਪੁੱਤਰ ਜਿਹੜਾ ਸੀ ਭਸਮ ਕਰ ਦਿੱਤਾ ਸੀ ਉਹ ਕਪਲ ਮੁਨੀ ਹੈ। ਹਾਂਜੀ ਅੱਛਾ ਅੱਛਾ ਉਹਨਾਂ ਉਹਨਾਂ ਸਮੇਂ 'ਚ ਇੰਨੇ ਹੁੰਦੇ ਸੀ ਕਿਉਂਕਿ ਦਸ ਦਸ ਲੱਖ ਲੱਖ ਵਾਰ ਉਮਰ ਹੁੰਦੀ ਸੀ ਨਿਆਣੇ ਬਣਾਏ ਜਾਂਦੇ ਸੀ ਇਸ ਤਰ੍ਹਾਂ ਇੰਨੇ ਹੋ ਜਾਂਦੇ ਸੀ। ਰਾਵਣ ਦਾ 1 ਲੱਖ ਪੁੱਤ 1.25 ਲੱਖ ਪੋਤਰਾ ਕਿਹਾ ਨਾ ਉਹਨਾਂ ਦੀ ਉਮਰਾਂ ਐਡੀਆਂ ਐਡੀਆਂ ਹੁੰਦੀਆਂ ਸੀ ਉਹਨਾਂ ਨੇ ਵਿਆਹ ਹੁੰਦੇ ਸੀ ਐਸਾ ਕੋਈ ਅਤਕਥਨੀ ਬਾਤ ਨਹੀਂ। ਸੋ ਸੰਤ ਮਹਾਂਪੁਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਕਿਆ ਕਰਦੇ ਸੀ ਉਹ ਆਹ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਨਾ ਫੈਮਿਲੀ ਪਲੈਨਿੰਗ ਦਾ ਪ੍ਰੋਗਰਾਮ ਇਹਨਾਂ ਨੇ ਇਹ ਆਪਾਂ ਨੇ ਨਹੀਂ ਮੰਨਣਾ ਆਪਾਂ ਵੱਧ ਤੋਂ ਵੱਧ ਸੰਗਤਾਂ ਤਿਆਰ ਕਰੋ ਪੰਥ ਨੂੰ ਲੋੜ ਹੈ ਤਾਂ ਸਾਡਾ ਪੰਥ ਚੜ੍ਹਦੀ ਕਲਾ ਵਿੱਚ ਹੋਵੇ। ਸੋ ਹਾਂਜੀ ਹਾਂ ਉਹ ਵੱਧ ਸਗੋਂ ਲਾਗੂ ਕੀਤਾ ਪਾਗਲ ਹੋ ਜਾਂਦੇ ਸਾਨੂੰ ਮਨ ਕਹਿੰਦੀ ਸਾਡੀ ਪਹਿਲਾਂ ਹੀ ਕੌਮ ਘੱਟ ਹੈ ਵੱਧ ਚੜ੍ਹ ਕੇ ਚੜਿਆ ਨਾ ਸਾਨੂੰ ਲੋੜ ਹੈ ਪੰਥ ਨੂੰ ਹਾਂਜੀ ਹਾਂਜੀ ਹਾਂ ਭਗਤ ਪੁਰਾਣ ਵਿੱਚ ਲਿਖਿਆ ਗੁਰੂ ਨਾਨਕ ਸਾਹਿਬ ਦਾ ਆਉਣਾ ਹਾਂਜੀ ਬੇਦੀ ਵੰਸ਼ ਵਿੱਚ ਨਾਨਕ ਉੱਥੇ ਉਹਨਾਂ ਨੇ ਕਿਹਾ ਪੱਛਮ ਸੁਭੇ ਦੇਸ਼ ਬੇਦੀ ਵੰਸ਼ ਵਿੱਚ ਨਾਨਕ ਪੱਛਮ ਦੇਸ਼ ਵਿੱਚ ਬੇਦੀ ਵੰਸ਼ ਵਿੱਚ ਗੁਰੂ ਨਾਨਕ ਸਾਹਿਬ ਦਾ ਆਗਮਨ ਹੋਵੇਗਾ ਇਹ ਭਗਤ ਪੁਰਾਣ ਦੇ ਵਿੱਚ ਲਿਖਿਆ ਹੋਇਆ ਹਾਂ ਭਗਤ ਪੁਰਾਣ 'ਚ ਕਿਉਂਕਿ ਪਹਿਲਾਂ ਤਾਂ ਲਿਖੀ ਗਈ ਹੈ ਨਾ ਭਗਤ ਪੁਰਾਣ ਦੁਆਪਰ ਯੁੱਗ ਵਿੱਚ ਲਿਖੀ ਗਈ ਵੇਦ ਵਿਆਸ ਨੇ ਲਿਖਿਆ ਉਹ ਪਹਿਲਾਂ ਦੇਖ ਲਓ ਲਿਖ ਗਏ ਹੈਲੋ ਜੀ
ਬਾਬਾ ਤੁਸੀਂ
ਤਦਾ ਵੈ ਲੋਕ ਰਾਖਿਆਰਥਮ ਲੋਕਾਂ ਦੀ ਰੱਖਿਆ ਵਾਸਤੇ ਮਲੇਸ਼ਾ ਨਾ ਨਾਸ਼ੇ ਤਵੇ ਮਲੇਸ਼ਾ ਦਾ ਨਾਸ ਕਰਨ ਵਾਸਤੇ ਪੱਛਮੇ ਸੁਵਿਧੇ ਸੋ ਬੇਦੀ ਵੰਸ਼ ਚੋ ਨਾਨਕੋ ਇਹ ਲਿਖਿਆ ਉੱਥੇ ਬੇਦੀ ਵੰਸ਼ ਵੀ ਦੱਸਿਆ ਹੈ ਦੇਸ਼ ਵੀ ਦੱਸਿਆ ਪੱਛਮ ਦੇ ਇਲਾਕੇ ਵਾਲੇ ਪਾਸੇ ਹੋਊਗਾ ਸੋ ਦੇਸ਼ ਦੇ ਪੱਛਮ ਵਾਲੇ ਪਾਸੇ ਸੋ ਹੋਇਆ ਚਲੋ ਹਾਂਜੀ ਇਉਂ ਇਹ ਜਿਹੜਾ ਸੀ ਭਾਈ ਕਪਿਲ ਮੁਨੀ ਵੀ ਉਹਨਾਂ ਦੇ ਜਸ ਨੂੰ ਗਾ ਰਿਹਾ ਸਾਂਗ ਸ਼ਖਸ ਦਾ ਕਰਤਾ ਵੀ ਹੋਇਆ ਹਾਂਜੀ ਅੱਗੇ ਕਰਾਂਗੇ ਕਿਰਪਾ ਕਰੋ ਜੀ
ਗਾਵੇ ਜਮ ਬਾਬੇ ਤੁਸੀਂ
ਹਾਂਜੀ ਗਾਵੇ ਜਮ ਦਗਨ
ਗਾਵੇ ਜਮ
ਪਰਸਰਾਮੇਸ਼ਵਰ
ਅਤੇ
ਕਿਤੇ ਹੁਣ ਨਾ ਹੋ ਜਾਏ ਕਿਤੇ ਪੱਟਾਂ ਦਾ ਸਮਝਿਆ ਤੁਹਾਨੂੰ ਪਾਠ ਆਇਆ ਹੋਵੇ ਉੱਥੇ ਫਿਰ ਮੇਲੇ ਵਰਗਾ ਗਰੀਬ ਆਇਆ ਹੋਵੇ ਕਹਿਣਗੇ ਜੀ ਆ ਫਿਰ ਆਓ ਜੀ ਫਿਰ ਹੁਣ ਤੁਸੀਂ ਪੜ੍ਹੋ ਜੀ ਆਇਓ ਜੀ ਕਰਿਓ ਕਿਰਪਾ ਹੁਣ ਮਿਹਨਤ ਕਰੋ ਬੋਲੋ ਹਾਂਜੀ ਗਾਵੇ ਜਮ ਦਗਨ ਪਰਸਰਾਮੇਸ਼ਵਰ
ਗਾਵੇ ਜਮ ਦਗਨ ਪਰਸ ਪਰ
ਕਰ ਕੁਠਾਰ ਰਗ ਤੇਜ ਹਰਿਓ
ਰਗ ਤੇਜ ਹਰਿਓ
ਕਈ ਪਾਠੀ ਕਰ ਕੁਠਾਰ ਰਗ ਇਉਂ ਕਰ ਜਾਂਦੇ ਨੇ ਆ ਰਗ ਦੂਈ ਨਾਲ ਜਿਹੜੀ ਸਮਝ ਉੱਥੇ ਪਾਈ ਜਾਂਦੇ ਨੇ
ਗਾਵੇ
ਰਗ ਰਗ ਰਘੂ ਬੰਸ ਦੀ ਗੱਲ ਕਰ ਰਹੇ ਨੇ ਪੜ੍ਹੋ ਫਿਰ ਗਾਵੇ ਜਮ ਦਗਨ
ਗਾਵੇ ਜਮ ਦਗਨ
ਪਰਸਰਾਮੇਸ਼ਵਰ
ਪਰਸਰਾਮੇਸ਼ਵਰ ਪਰਸਰਾਮੇਸ਼ਵਰ
ਕਰ ਕੁਠਾਰ
ਕਰ ਕੁਠਾਰ
ਰਗ ਤੇਜ ਹਰਿਓ
ਰਗ ਤੇਜ ਹਰਿਓ
ਸੋ ਜਮ ਦੰਗਣੀ ਰਿਸ਼ੀ ਹੋਇਆ ਉਹਦਾ ਪੁੱਤਰ ਅੱਗੇ ਪਰਸਰਾਮ ਹੋਇਆ ਹਾਂਜੀ ਜਿਹੜਾ ਕਿ ਈਸ਼ਰ ਦੀਆਂ ਇਹ ਦੋ ਸ਼ਬਦਾਂ ਸੰਧੀ ਵਿਸ਼ੇਸ਼ ਹੋਣਾ ਪਰਸੁਰਾਮ ਅਤੇ ਈਸ਼ਰ ਪਰਮੇਸ਼ਰ ਦੀਆਂ ਈਸ਼ਰ ਦੀਆਂ ਉਹਦੇ ਵਿੱਚ ਦੋ ਅੰਸ਼ਾਂ ਸੀ ਦੋ ਸ਼ਕਤੀਆਂ ਸੀ ਕੇਵਲ ਰਾਮ ਚੰਦਰ ਕੋਲ 14 ਕਲਾ ਸੀਆਂ ਇਹਦੇ ਕੋਲ 2 ਕਲਾ ਹੀ ਸੀ 2 ਕਲਾ ਅਵਤਾਰ ਹੋਇਆ ਪਰਸੁਰਾਮ ਹਾਂ ਸਿਰਫ 2 ਹੀ ਕਲਾ ਸੀ ਜਮ ਦਗਨੀ ਰਿਸ਼ੀ ਵੀ ਜਿਹੜਾ ਜੀ ਗਾ ਰਿਹਾ ਜੀ ਦਾ ਪੁੱਤਰ ਅੱਗੇ ਪਰਸੁਰਾਮ ਸੀ 2 ਕਲਾ ਜਿਹੜਾ ਸੰਪੂਰਨ ਸੀ ਈਸ਼ਰ ਦੀਆਂ ਉਹਦੀਆਂ ਵਿੱਚ 2 ਅੰਸ਼ਾਂ ਸੀ 2 ਕਲਾ ਸ਼ਕਤੀਆਂ ਸੀ ਪਰਸੁਰਾਮ ਵੀ ਗਾ ਰਿਹਾ ਅਤੇ ਜਮਦਗਨੀ ਰਿਸ਼ੀ ਵੀ ਗਾ ਰਿਹਾ ਪਰਸੁਰਾਮ ਨੇ ਤਹੀਆ ਕੀਤਾ ਸੀ ਕਿ ਛਤਰੀਆਂ ਦਾ ਨਾਸ਼ ਕਰਨਾ ਮੈਂ ਕੁਹਾੜਾ ਲੈ ਕੇ ਕਰਨਾ ਮੈਂ ਹੱਥ ਵਿੱਚ ਕੁਠਾਰ ਮੈਨੇ ਕੁਹਾੜਾ ਜਿਹਨੇ ਹੱਥ 'ਚ ਕੁਹਾੜਾ ਫੜ ਕੇ 21 ਵਾਰੀ ਛਤਰੀਆਂ ਦਾ ਨਾਸ਼ ਕੀਤਾ ਵੀ ਧਰਤੀ 'ਤੇ ਪੈਦਾ ਨਹੀਂ ਹੋਣ ਦੇਣੀ ਕਿਉਂ ਕੀਤਾ ਸੀ ਕਿ ਇਹਦੇ ਪਿਤਾ ਜਮਦਗਨੀ ਨੂੰ ਜਿਹੜਾ ਸੀ ਅਤੇ ਮਾਰ ਦਿੱਤਾ ਸੀ ਸੰਸਰ ਬਾਹੂ ਨੇ ਤਾਂ ਕਰਕੇ ਉਹਦਾ ਬਦਲਾ ਲੈਣ ਵਾਸਤੇ ਬਈ ਮੈਂ ਆਪਣੇ ਪਿਤਾ ਜਮਦੰਗਣੀ ਦਾ ਜਿਹੜਾ ਹੈਗਾ ਬਦਲਾ ਲੈਣਾ ਹੱਥ 'ਚ ਕੁਹਾੜਾ ਭਰ ਕੇ ਪਰਸੁਰਾਮ ਨੇ 21 ਵਾਰ ਛਤਰੀਆਂ ਦਾ ਨਾਸ਼ ਕੀਤਾ ਜਦੋਂ ਰਾਮਚੰਦਰ ਜੀ ਵੀ ਛਤਰੀ ਹੋਏ ਨੇ ਕਹੀਂ ਜਾਂਦੇ ਨੇ ਬਾਹਮਣ ਨੂੰ ਲੋਕ ਰਾਮਚੰਦਰ ਨੂੰ ਮੰਨ ਲਏ ਅਤੇ ਬਾਹਮਣ ਅਸੀਂ ਬਾਹਮਣ ਦੀ ਪੂਜਾ ਕਰ ਲਈ ਰਾਮਚੰਦਰ ਵੀ ਛਤਰੀ ਸਨ ਜਿਵੇਂ ਗੁਰੂ ਗੋਬਿੰਦ ਸਿੰਘ ਨੇ ਕਿਹਾ ਆਪਣੇ ਸ੍ਰੀ ਦਸਮ ਗ੍ਰੰਥ ਵਿੱਚ ਛਤਰੀ ਕੋ ਪੂਤ ਹਾਂ ਬਾਹਮਣ ਕੋ ਨਾ ਹੈ ਇਵੇਂ ਹੀ ਜਮਦੰਗਣੀ ਜਿਹੜੇ ਨੇ ਫਿਰ ਜਿਹੜਾ ਸੀ ਪਰਸ ਰਾਮ ਨੇ ਆਪਣੇ ਪਿਤਾ ਦਾ ਬਦਲਾ ਲੈਣ ਵਾਸਤੇ 21 ਵਾਰੀ ਛੱਤਰੀਆਂ ਨੂੰ ਕੁਹਾੜਾ ਫੜ ਕੇ ਨਾਸ਼ ਕੀਤਾ। ਜਦੋਂ ਰਾਮ ਚੰਦਰ ਜੀ 'ਤੇ ਹਮਲਾ ਕਰਨ ਲੱਗੇ, ਹੁਣ ਰਾਮ ਚੰਦਰ ਜੀ 14 ਕਲਾ ਸੰਪੂਰਨ ਸੀ, ਉਹਨਾਂ ਨੇ ਜੂੜੀਆਂ ਫੜ ਲਿਆ, ਫੜ ਕੇ ਜਿਹੜਾ ਸੀ ਕਾਬੂ ਕਰ ਲਿਆ ਸਾਰੀ ਸ਼ਕਤੀ ਜਿਹੜੀ ਸੀ। ਹੁਣ ਕਹਿ ਰਹੇ ਨਾ ਕਰ ਕੁਠਾਰ ਜਿਸ ਪਰਸ ਰਾਮ ਦੇ ਹੱਥ ਵਿੱਚ ਕਰ ਮੈਨੇ ਹੱਥ ਕੁਠਾਰ ਮੈਨੇ ਕੁਹਾੜਾ ਫੜਿਆ ਹੋਇਆ ਸੀ। ਰਗ ਤੇਜ਼ ਹਰਿਓ, ਰਾਮ ਚੰਦਰ ਜੀ ਸੂਰਜਵੰਸ਼ੀ ਹੋਏ ਨੇ, ਇਸ ਕਰਕੇ ਰਘੂਕੁਲ ਵਿੱਚ ਪੈਦਾ ਹੋਏ ਨੇ, ਤਾਂ ਇੱਥੇ ਰਗ ਆਇਆ। ਸੋ ਰਘੂਕੁਲ ਦੇ ਸ਼੍ਰੀ ਰਾਮ ਚੰਦਰ ਜੀ ਨੇ ਉਹਦਾ ਸਾਰਾ ਤੇਜ਼ ਸ਼ਕਤੀ ਜਿਹੜੀ ਸੀ ਹਰਿਓ ਖਿੱਚ ਲਈ। ਹਾਂਜੀ, ਪਰ ਉਹਨਾਂ ਨੇ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਜਿੱਥੇ ਜਮਦੰਗਣੀ ਨੇ ਮਹਾਰਾਜ ਜਸ ਨੂੰ ਗਾਇਆ, ਪਰਸ ਰਾਮ ਨੇ ਗਾਇਆ। ਅਤੇ ਇਸੇ ਤਰ੍ਹਾਂ ਜਿਸ ਰਾਮ ਚੰਦਰ ਜੀ ਨੇ ਉਸ ਪਰਸ ਰਾਮ ਦੀ ਸ਼ਕਤੀ ਖਿੱਚ ਲਈ, ਅਤੇ ਰਾਮ ਚੰਦਰ ਵੀ ਉਹਦੇ ਜਸਾਂ ਨੂੰ ਗਾ ਰਿਹਾ। ਇਸ ਕਰਕੇ ਸਭ ਤੋਂ ਵੱਡਾ ਸਤਿਗੁਰੂ ਨਾਨਕ ਰਾਖੀ ਮੇਰੀ, ਤਾਂ ਵੱਡੇ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ, ਕਿੰਨੇ ਉਹਨਾਂ ਦੇ ਜਸ ਨੂੰ ਗਾ ਰਹੇ ਨੇ, ਅਸੀਂ ਵੀ ਗਾ ਲਈਏ। ਚਲੋ ਜੀ, ਹਾਂਜੀ, ਰਘ ਉਹਨਾਂ ਦੀ ਕੁੱਲ ਦਾ ਨਾਂ ਰਘੂਕੁੱਲ, ਰਘੂਕੁੱਲ ਜਿਹੜੀ ਸੂਰਜਵੰਸ਼ੀ ਕੁੱਲ ਹੋਈ ਹੈ, ਜਿੰਨੇ ਹੁਣ ਤੱਕ ਰਾਜੇ ਮਹਾਰਾਜੇ ਚਲੇ ਆ ਰਹੇ ਨੇ, ਅਵਤਾਰ ਆ ਰਹੇ ਨੇ, ਦੋ ਕੁਲਾਂ ਵਿੱਚੋਂ ਆ ਰਹੇ ਨੇ, ਇੱਕ ਰਘੂਕੁੱਲ, ਇੱਕ ਜਿਹੜੀ ਸੀ ਸੂਰਜਵੰਸ਼ੀ ਹੈ, ਇੱਕ ਜਿਹੜੀ ਆ ਜੋਧੀ ਆ ਚੰਦਰਵੰਸ਼ੀ ਕੁੱਲ, ਦੋਨਾਂ ਕੁਲਾਂ ਵਿੱਚ ਚਲੇ ਆ ਰਹੇ ਨੇ। ਜਿਹੜਾ ਵਿਸ਼ਨੂੰ ਦਾ ਅਵਤਾਰ ਜਿਹੜਾ ਸੀ ਇਹ ਰਘੂਕੁੱਲ ਵਿੱਚ ਵੀ ਅਤੇ ਚੰਦਰਵੰਸ਼ੀ ਕੁੱਲ ਵੀ, ਕਿਸੇ ਨੂੰ ਰੂਪ ਹੋ ਕੇ ਆਏ ਨੇ ਜਦੋਂ ਉਹ ਚੰਦਰਵੰਸ਼ੀ ਕੁੱਲ ਵਿੱਚ ਆਏ ਨੇ, ਰਾਮ ਚੰਦਰ ਸੂਰਜਵੰਸ਼ੀ ਹੋਏ ਨੇ। ਚਲੋ ਅੱਗੇ,
ਉਦੋ
ਪੜ੍ਹੋ ਸਾਰੇ ਜੀ, ਉਦੋ ਅਕਰੂਰ,
ਉਦੋ ਅਕਰੂਰ,
ਕੱਕੇ ਦੇ ਥੱਲੇ ਕੀ ਹੈ, ਉਹਦੇ ਥੱਲੇ ਕੀ ਹੈ, ਅਤੇ ਫਿਰ ਕਿਹਨੂੰ ਲੱਗਣਗੇ ਇਹ, ਹਜ਼ਾਰੇ ਨੂੰ। ਇਸ ਕਰਕੇ ਹਾਂ ਹਾਂ ਜਿਹੜਾ ਹੈ ਰਾਰੇ ਨੂੰ ਦਲੈਂਕੜ ਲਾਓ, ਇਹ ਨਾ ਹੋਵੇ ਵੀ ਅਸੀਂ ਰਾਰਾ ਜਿਹੜਾ ਹੈ ਅਤੇ ਦਲੈਂਕੜ ਵੀ ਕੱਕੇ ਨੂੰ ਲੱਗੇ ਨੇ ਉਹਨੂੰ ਲੈਣੇ ਨੇ, ਅਕੂਰਾਰ ਨਾ ਪੜਦੇ, ਅਕੂਰਾਰ ਉਹ ਨਾ ਪੜਿਓ, ਕਿਉਂਕਿ ਦੁਲੈਂਕੜ ਰਾਰੇ ਨੂੰ ਨੇ। ਸਪਾਠ ਹੋ ਗਿਆ ਅਕਰੂਰ,
ਅਕਰੂਰ
ਬੋਲੋ ਸਾਰੇ, ਉਦੋ ਅਕਰੂਰ ਬਿਦਰ ਗੁਣ ਗਾਵੈ,
ਉਦੋ ਅਕਰੂਰ ਬਿਦਰ ਗੁਣ ਗਾਵੈ,
ਸਰਬਾਤਮ ਜਿਨ ਜਾਣਿਓ,
ਸਰਬਾਤਮ ਜਿਨ ਜਾਣਿਓ।
ਉਦੋ ਅਤੇ ਅਕਰੂਰ ਇਹ ਦੋਵੇਂ ਕ੍ਰਿਸ਼ਨ ਜੀ ਦੇ ਚਾਚਾ ਜੀ ਸੀ, ਉਦੋ ਵੀ ਅਕਰੂਰ ਵੀ, ਪਰ ਜਿਹੜਾ ਅਕਰੂਰ ਸੀ ਇਹ ਸਕਾ ਚਾਚਾ ਸੀ, ਉਦੋ ਜਿਹੜਾ ਸੀ ਉਹ ਪਿਤਾ ਦੇ ਭਰਾ ਦੂਜੇ ਥਾਂ ਜਿਹੜੇ ਸੀ ਉਹਨਾਂ ਦਾ, ਜਿਵੇਂ ਸ਼ਰੀਕੇ 'ਚੋਂ ਕਹਿ ਲਈਏ, ਉਦੋਂ ਇੱਦਾਂ ਸੀ, ਦੋਵੇਂ ਹੀ ਚਾਚੇ ਲੱਗਦੇ ਸੀ ਕ੍ਰਿਸ਼ਨ ਮਹਾਰਾਜ ਦੇ। ਅਤੇ ਬੇਦਰ ਦਾਸੀ ਦਾ ਪੁੱਤਰ ਸੀ ਅਤੇ ਇਹਦਾ ਸੇਵਕ ਹੋਏ ਨੇ ਕ੍ਰਿਸ਼ਨ ਜੀ ਦੇ, ਉਹ ਸਾਰੇ ਹੀ ਇਹ ਵੀ ਉਹਨਾਂ ਦੇ ਗੁਣਾਂ ਨੂੰ ਗਾ ਰਹੇ ਨੇ। ਸਰਬਾਤਮ ਜਨ ਜਾਣਿਓ, ਜਿਹਨਾਂ ਭਗਤਾਂ ਨੇ ਸਰਬ 'ਚ ਪਰਮੇਸ਼ੁਰ ਨੂੰ ਆਪਣਾ ਆਪ ਰੂਪ ਕਰਕੇ ਜਾਣਨਾ ਕੀਤਾ, ਭਾਵ ਜਿਹਨਾਂ ਨੂੰ ਗਿਆਨ ਪ੍ਰਾਪਤ ਹੋਇਆ ਇਹਨਾਂ ਨੂੰ, ਉਹ ਸਾਰੇ ਗਾ ਰਹੇ ਨੇ। ਵਾਹਿਗੁਰੂ ਜੀ,
ਕਬ ਕਲ
ਸੋਜਸ
ਗਾਵੋ,
ਗੁਰੂ ਨਾਨਕ ਪੜ੍ਹੋ ਸਾਰੇ ਜੀ, ਕਬ ਕਲ ਸੁਜਸ ਗਾਵੋ ਗੁਰੂ ਨਾਨਕ,
ਗਾਵੋ ਗੁਰੂ ਨਾਨਕ,
ਰਾਜੋਗ ਜਨ ਮਾਣਿਓ,
ਰਾਜੋਗ ਜਨ ਮਾਣਿਓ।
ਸੋ ਕਲ ਨਾਮੇ ਭੱਟ ਜਿਹੜਾ ਹੈ ਉਹ ਕਹਿ ਰਹੇ ਨੇ ਗੁਣਾਂ ਦਾ, ਗੁਰੂ ਨਾਨਕ ਸਾਹਿਬ ਜੀ ਦਾ ਸ੍ਰੇਸ਼ਟ ਜਸ ਮੈਂ ਗਾ ਰਿਹਾ ਅਤੇ ਬਾਕੀ ਦੇ ਪੱਟੋ ਤੁਸੀਂ ਵੀ ਗਾਓ, ਜਿਸ ਗੁਰੂ ਨਾਨਕ ਸਾਹਿਬ ਜੀ ਨੇ ਰਾਜਯੋਗ ਮਾਨਣਾ ਕੀਤਾ ਹੈ। ਸੋ ਰਾਜਯੋਗ ਕੀ ਸੀ? ਰਾਜ ਨਾਮ ਪ੍ਰਕਾਸ਼ ਰੂਪ ਪਰਮੇਸ਼ਰ, ਯੋਗ ਨਾਮ ਜਿਹੜਾ ਭਾਈ ਗਿਆਨ ਦਾ। ਹਾਂਜੀ, ਉਹਨਾਂ ਦੇ ਜਸ ਨੂੰ ਗਾ ਰਹੇ ਨੇ, ਅੰਤਰੀ ਵਰਥ ਹੈ ਰਾਜ ਨਾਮ ਪ੍ਰਕਾਸ਼ ਦਾ, ਯੋਗ ਮੈਨੇ ਜੋ ਪ੍ਰਕਾਸ਼ ਰੂਪ ਨੇ, ਅਤੇ ਯੋਗ ਨਾਮ ਗਿਆਨ ਦਾ ਵੀ ਹੈ, ਯੋਗ ਨਾਮ ਜੁਣ ਦਾ ਵੀ ਹੈ, ਜਿਹੜੇ ਉਹਦੇ ਵਿੱਚ ਗਿਆਨ ਯੋਗ ਵਿੱਚ ਜੁੜੇ ਹੋਏ ਨੇ, ਪ੍ਰਕਾਸ਼ ਰੂਪ ਦੇ ਗਿਆਨ ਯੋਗ ਵਿੱਚ ਜੁੜ ਕਰਕੇ ਨੰਦ ਨੂੰ ਮਾਣ ਕੇ ਜਿਹੜੇ ਨੇ ਉਹਨਾਂ ਨੂੰ ਅਸੀਂ ਗਾ ਰਹੇ ਹਾਂ। ਜਾਂ ਰਾਜਯੋਗ ਕਿਹੜਾ ਸੀ? ਇਹ ਖੱਟ ਯੋਗ ਹੁੰਦਾ, ਜਿਹੜੇ ਯੋਗੀਆਂ ਨੇ ਕਮਾਇਆ ਵੀ ਘਰ ਬਾਰ ਛੱਡੋ ਜੀ ਤਾਂ ਰੱਬ ਦੀ ਪ੍ਰਾਪਤੀ ਹੋ, ਪਹਾੜਾਂ 'ਚ ਆ ਜਾਓ ਸਾਡੇ ਕੋਲ, ਮੁੜ ਕੇ ਘਰਾਂ ਵੱਲ ਨਾ ਪਰਤਿਆ, ਅਤੇ ਉਹ ਹੈ ਹੱਠ ਯੋਗ। ਅਤੇ ਰਾਜਯੋਗ ਕੀ ਆ? ਗੁਰੂ ਨਾਨਕ ਸਾਹਿਬ ਕਹਿੰਦੇ ਯੋਗ ਨਾ ਭਗਮੀ ਕੱਪੜੀ, ਯੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਯੋਗ ਪਾਈ ਹੈ ਸਤਿਗੁਰ ਕਹਿ ਉਪਦੇਸ਼। ਜਦ ਘਰ ਬੈਠ ਕੇ ਗ੍ਰਿਸ਼ਤੀ ਹੁੰਦੀਆਂ ਹੋਈ ਗਿਆਨ ਦੀ ਪ੍ਰਾਪਤੀ ਕਰਕੇ ਪਰਮੇਸ਼ੁਰ ਨੂੰ ਪਾਉਣਾ, ਉਹਨੂੰ ਕਹਿੰਦੇ ਨੇ ਰਾਜਯੋਗ। ਸੋ ਮਹਾਰਸ਼ੀ ਪਾਤਸ਼ਾਹ ਗ੍ਰਿਸ਼ਤੀ ਹੋਏ, ਸਾਨੂੰ ਗ੍ਰਿਸ਼ਤੀ ਬਣਨ ਦੀ ਆਗਿਆ ਦਿੱਤੀ ਅਤੇ ਇਉਂ ਰਾਜ ਯੋਗ ਦੇ ਆਨੰਦ ਨੂੰ ਮਹਾਰਾਜ ਨੇ ਮਾਨਣਾ ਕੀਤਾ। ਚਲੋ ਜੀ,
ਗਾਵ ਹੈ ਗੁਣ ਬਰਨ ਚਾਰ ਖੱਟ ਖੱਟ ਦਰਸ਼ਨ ਬ੍ਰਹਮਾਦਿਕ ਸਿਮਰੰਤ ਗੁਣਾ।
ਹਾਂ ਬਸਾਂ ਪਿਛਲਾ ਥੋੜ੍ਹਾ ਜਿਹਾ ਗੜਬੜ ਹੋ ਗਈ। ਗਾਵ ਹੈ ਗੁਣ ਬਰਨ ਚਾਰ ਖੱਟ ਦਰਸ਼ਨ। ਹਾਂ, ਜੇ ਆਪਾਂ ਚਾਰ ਖੱਟ ਦਰਸ਼ਨ ਕਰਾਂਗੇ, ਚਾਰ ਤੇ ਛੇ ਕਿੰਨੇ ਹੋ ਗਏ? ਦਸ, ਫਿਰ ਦਸ ਦਰਸ਼ਨ ਹੋ ਜਾਣਗੇ, ਪਰ ਦਰਸ਼ਨ ਨੇ ਕੇਵਲ ਛੇ ਹੀ ਸੇ, ਇਸ ਲਈ ਉੱਦਾਂ ਹੀ ਇਹਨੂੰ ਬਣਾਓ। ਗਾਵ ਹੈ ਗੁਣ ਬਰਨ ਚਾਰ ਖੱਟ ਦਰਸ਼ਨ ਬ੍ਰਹਮਾਦਿਕ ਸਿਮਰੰਥ ਗੁਣਾ। ਹਾਂਜੀ, ਅਤੇ ਮਹਾਰਸ਼ੀ ਪਾਤਸ਼ਾਹ ਤੇਰੇ ਗੁਣਾਂ ਨੂੰ ਗਾਉਂਦੇ ਨੇ। ਚਾਰੇ ਬਰਨ ਕਿਹੜੇ ਨੇ? ਬ੍ਰਾਹਮਣ, ਖੱਤਰੀ, ਸ਼ੂਦਰ, ਵੈਸ, ਇਹ ਚਾਰੇ ਬਰਨ ਵੀ ਤੇਰੇ ਗੁਣਾਂ ਨੂੰ ਗਾ ਰਹੇ ਨੇ। ਖੱਟ ਦਰਸ਼ਨ, ਖੱਟ ਮੈਨੇ ਸੇ, ਦਰਸ਼ਨ ਦਾ ਅਰਥ ਹੈ ਭੇਖ, ਸੇ ਭੇਖ ਵੀ ਤੇਰੇ ਗੁਣਾਂ ਨੂੰ ਗਾ ਰਹੇ ਨੇ। ਸੇ ਭੇਖ ਤੁਹਾਨੂੰ ਲਿਖਾਏ ਨੇ, ਹਾਂ ਦੱਸਣ ਲੱਗੇ ਨਹੀਂ ਸੁਣਿਆ, ਹੁਣ ਸਾਰੇ ਲਿਖੀ ਜਾ ਪੁਰਾਣੇ ਵਿਦਿਆਰਥੀ।
ਹਾਂ,
ਜਾ ਮੈਂ ਮੀਨਾ ਮੇਘ, ਠੀਕ ਹੈ, ਬਹੁਤ ਯਾਦ ਕੀਤਾ, ਵਧੀਆ। ਹਾਂਜੀ, ਜੋਗੀ ਜੰਗਮ ਸਰੇਵੜੇ
ਸੰਨਿਆਸੀ ਦਰਵੇਸ਼
ਛੇਵਾਂ ਜਾਮਾ ਬਿਪਰਕਾ
ਜਾ
ਮਹਿ ਮੀਨ ਨਾ ਮੇਖ।
ਸੋ
ਇਹ ਛੇ ਭੇਖ ਨੇ, ਜੋਗੀ ਹੋ ਗਏ, ਜੰਗਮ ਹੋ ਗਏ ਸਰੇਵੜੇ ਦਿਲਜਾਨੀ ਨੇ, ਅਤੇ ਸੰਨਿਆਸੀ ਹੋ ਗਏ ਦਰਵੇਸ਼, ਅਤੇ ਛੇਵਾਂ ਬਾਹਮਣ ਬਿਪਰ, ਬਿਪਰ ਮੈਨੇ ਬਾਹਮਣ, ਛੇਵਾਂ ਜਾਮਾ ਬਿਪਰਕਾ ਜਾਮ ਹੈ ਮੀਨ ਨਾ ਮੇਖ। ਇਹਦੇ 'ਚ ਕੋਈ ਸ਼ੱਕ ਨਹੀਂ, ਮੀਨ ਮੇਖ ਕੋਈ ਨਹੀਂ। ਹਾਂ, ਸੋ ਇਉਂ ਇਹ ਉਜੜੇ ਨੇ ਚਾਰੇ ਵਰਨ ਅਤੇ ਛੇ ਦਰਸ਼ਨ, ਛੇ ਭੇਖ ਵੀ। ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇਰੇ ਜਸ ਨੂੰ ਗਾ ਰਹੇ ਨੇ। ਹੋਰ ਕੌਣ ਗਾ ਰਿਹਾ? ਬ੍ਰਹਮਾਦਿਕ ਜਿਹੜੇ ਈਸ਼ਵਰ ਸਮਰਥ ਵੀ ਨੇ, ਉਹ ਵੀ ਸੱਚੇ ਪਾਤਸ਼ਾਹ ਤੇਰੇ ਗੁਣਾਂ ਨੂੰ ਗਾ ਰਹੇ ਨੇ। ਸਿਮਰੰਥ ਮਨੇ ਜੋ ਸਮਰੱਥ ਨੇ। ਅੱਗੇ ਜੀ,
ਕਾਵੈ ਗੁਣ ਸੇਸ ਸਹਿਚ ਜੇਬਾ ਰਸ ਆਦਿ ਅੰਤ ਲਿਵ ਲਾਗਤ ਨਾ।
ਹਾਂ, ਇੱਥੇ ਵੀ ਗੜਬੜ ਹੋ ਗਈ, ਪਛਨਾਵ ਦੀ ਗੜਬੜ, ਉਚਾਰਨ ਸਾਰੇ ਠੀਕ, ਪੜ੍ਹੋ ਸਾਰੇ। ਗਾਵੈ ਗੁਣ ਸੇਸ
ਸਹਿਸ ਜੇਬਾ ਰਸ
ਆਦਿ ਅੰਤ ਲਿਵ ਲਾਗਤ ਨਾ। ਤੇਰੇ ਗੁਣਾਂ ਨੂੰ ਮਰਚੇ ਪਾਤਸ਼ਾਹ ਜੀ, ਸੇਸ ਕੌਣ? ਸੇਸ ਨਾਗ, ਉਹ ਵੀ ਤੇਰੇ ਗੁਣਾਂ ਨੂੰ ਗਾਉਂਦਾ। ਸਹਿਸ ਮੈਨੇ ਹਜ਼ਾਰ ਜਿਹਬਾ, ਜਿਹਬਾ ਮੈਨੇ ਜੀਵ, ਸਹਿਸ ਮੈਨੇ ਹਜ਼ਾਰ, ਹਜ਼ਾਰ ਜੀਵਾਂ ਦੇ ਨਾਲ, ਜਾਂ ਸਹਿਸ ਨਾਮ ਹਜ਼ਾਰ ਮੂੰਹ ਵਾਲਾ, ਅਤੇ 2000 ਜੀਵਾਂ ਦੇ ਨਾਲ ਤੇਰੇ ਰਸ ਨੂੰ ਲੈ ਕਰਕੇ ਸੇਸ ਨਾਗ ਮਾਰ ਜੀ ਗਾ ਰਿਹਾ। ਆਦਿ ਅੰਤ ਨਿਵ ਲਾਗ ਧੁਨਾ, ਜਿਹੜਾ ਕਿ ਆਦ ਤੋਂ ਲੈ ਕੇ ਅੰਤ ਤੱਕ ਤੇਰੇ ਨਾਮ ਦੀ ਧੁਨੀ ਵਿੱਚ ਸੱਚੇ ਪਾਤਸ਼ਾਹ ਜੀ, ਅਤੇ ਉਹਦੇ ਰਸ ਵਿੱਚ ਜਿਹੜਾ ਅਸੀਂ ਆਨੰਦ, ਰਸ ਨਾਮ ਆਨੰਦ ਦਾ, ਆਨੰਦ ਦੇ ਵਿੱਚ ਲਿਵ ਲਾ ਕਰਕੇ, ਬਿਰਤੀ ਲਗਾ ਕਰਕੇ ਗਾ ਰਹੇ ਹੈ। ਛੇ ਸੁਨਾਗ, ਹਜ਼ਾਰ ਮੂੰਹ ਹੈ, ਜੀਵ 2000, ਕਿਉਂ ਕਰਕੇ ਸੱਪ ਦੇ ਮੂੰਹ 'ਚ ਦੋ ਜੀਵਾਂ ਨਹੀਂ ਕੱਢਦਾ, ਬਾਹਰ ਕੱਢਦਾ ਇੱਕ, ਆਪਾਂ ਦੇਖਦੇ ਹਾਂ ਤਾਂ ਦੋ ਹੋ ਕੇ ਨਿਕਲਦੀਆਂ ਨੇ। ਜੇ 1000 ਫਣ ਹੈ ਤਾਂ ਜੀਵ ਕਿੰਨੀ ਹੋ ਗਈ?
2000।
ਸੋ 1000 ਮੁਖ ਦੇ ਵਿੱਚੋਂ ਜਿਹੜੀ 2000 ਜੀਵ ਨਿਕਲ ਰਹੀ ਹੈ, ਉਹ ਰਸ ਆਨੰਦ ਲੈ ਕਰਕੇ, ਆਦਿ ਤੋਂ ਲੈ ਕੇ ਅੰਤ ਤੱਕ ਲਿਵ ਬਿਰਤੀ ਲਗਾ ਕਰਕੇ, ਧੁਨ ਜਿਹੜੀ ਸੀ ਨਾਮ ਦੀ ਧੁਨ ਦੁਆਰਾ ਤੇਰੇ ਜਸ ਨੂੰ ਗਾ ਰਿਹਾ। ਹਾਂ, ਜਦ ਤੋਂ ਸ੍ਰਿਸ਼ਟੀ, ਤਾਂ ਕਰਕੇ ਆਦਿ ਅਤੇ ਅੰਤ, ਜਿੰਨਾ ਚਿਰ ਸ੍ਰਿਸ਼ਟੀ ਰਹੂਗੀ ਰਹੂਗਾ, ਅਤੇ ਉਦੋਂ ਤੱਕ ਉਹਨਾਂ ਤੋਂ ਲੈ ਕੇ ਅੰਤ ਤੱਕ ਗਾਈ ਜਾ ਰਿਹਾ, ਸ੍ਰਿਸ਼ਟੀ ਰਚਨਾ ਤੋਂ ਲੈ ਕਰਕੇ ਆਇਆ ਅਤੇ ਗਾਈ ਜਾ ਰਿਹਾ। ਧੁਨਾਂ ਦਾ ਤਾਂ ਧੁਨੀ, ਹਾਂ ਨਾਮ ਦੀ ਧੁਨੀ। ਹਾਂਜੀ,
ਗਾਵੈ ਗੁਣ ਮਹਾਂਦੇਵ ਬੈਰਾਗੀ।
ਹਾਂ, ਮਹਾਂਦੇਵ ਜਿਹੜਾ ਵੈਰਾਗੀ ਸੁਭਾਅ ਵਾਲਾ ਹੈ, ਭੋਲਾ ਨਾਥ ਇਉਂ ਕਹਿ ਦਿੰਦੇ ਨੇ। ਸੋ ਇਉਂ ਉਹ ਵੀ ਤੇਰੇ ਜਸ ਨੂੰ ਮਹਾਂਦੇਵ ਸ਼ਿਵਜੀ ਜਿਹੜਾ ਗਾ ਰਿਹਾ ਹੈ।
ਜਿਨ ਧਿਆਨ ਨਿਰੰਤਰ ਜਾਣਿਓ,
ਜਿਸਨੇ ਧਿਆਨ, ਜਿਹੜਾ ਨਿਰੰਤਰ, ਦੋ ਸ਼ਬਦਾਂ ਸੰਧੀ ਵਿਸ਼ੇਸ਼ ਆ ਇਹ, ਨਿਰ ਪਲੱਸ ਅੰਤਰ, ਅੰਤਰੇ ਪੇਵ ਤੋਂ ਨਿਰਮਨ ਰਹਿਤ ਹੋ ਕਰਕੇ, ਸੋ ਉਹਦਾ ਭਾਵ ਹੈ ਵੀ ਇੱਕ ਰਸ, ਇੱਕ ਰਸ ਧਿਆਨ ਲਗਾ ਕਰਕੇ ਜਿਹਨੂੰ ਜਾਣਿਆ। ਜਦੋਂ ਵੀ ਕੋਈ ਕਵੀ ਕੋਈ ਕਵਿਤਾ ਦੀ ਰਚਨਾ ਕਰਦਾ ਨਾ, ਤਾਂ ਉਹ ਧਿਆਨ ਦੀ ਜਦੋਂ ਕੋਈ ਗੱਲ ਕਰਦਾ ਸ਼ਿਵਜੀ ਨਾਲ, ਸ਼ਿਵ ਜੀ ਨਾਲ ਤੁਲਨਾ ਦਿੰਦਾ ਕਿ ਇਹਦਾ ਧਿਆਨ ਇੱਕ ਰਸ ਜਿਹੜਾ ਸੀ ਲੱਗਿਆ ਰਿਹਾ। ਉਹ ਵੀ ਸ਼ਿਵ ਜੀ ਵੀ ਤੇਰੇ ਜਸ ਨੂੰ ਜਿਹੜਾ ਸੀ ਗਾ ਰਿਹਾ।
ਕਬ ਕਲ ਸੁ ਜਸ ਗਾਵੋ ਗੁਰੂ ਨਾਨਕ ਰਾਜ ਯੋਗ ਜਨਮਾਣਿਓ। ਕਬ ਕਲ ਸੁ ਜਸ ਗਾਵੋ ਗੁਰੂ ਨਾਨਕ ਰਾਜ ਯੋਗ ਜਨਮਾਣਿਓ।
ਹਾਂ, ਸੋ ਕੱਲ ਭੱਟ ਜੀ ਕਹਿ ਰਹੇ ਨੇ ਸ੍ਰੇਸ਼ਟ ਜਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਮੈਂ ਗਾਉਣਾ ਕਰਦਾ, ਜੋ ਉੱਪਰਲੇ ਉੱਪਰ ਜਿਹਨੇ ਗਾ ਰਹੇ ਨੇ ਅਤੇ ਅਸੀਂ ਵੀ ਗਾ ਰਹੇ ਹਾਂ। ਕਹਿੰਦੇ ਜਿਸ ਗੁਰੂ ਨਾਨਕ ਸਾਹਿਬ ਜੀ ਨੇ ਰਾਜ ਉਹ ਪ੍ਰਕਾਸ਼ ਰੂਪ ਵਾਹਿਗੁਰੂ ਸੱਚੇ ਪਾਤਸ਼ਾਹ ਵਿੱਚ ਜਿਹੜੇ ਜੁੜੇ ਹੋਏ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੇ ਆਨੰਦ ਨੂੰ ਮਾਣ, ਜਿਹੜੇ ਜੋ ਆਨੰਦ ਨੂੰ ਮਾਣ ਰਹੇ ਨੇ ਗੁਰੂ ਨਾਨਕ ਸਾਹਿਬ, ਅਸੀਂ ਉਹਨਾਂ ਦੇ ਜਸ ਨੂੰ ਗਾ ਰਹੇ ਹਾਂ।
ਰਾਜ ਯੋਗ ਮਾਣਿਓ ਬਸਿਓ ਨਿਰਵੈਰ ਰਿਦੰਤਰ।
ਹਾਂ, ਜਿਸ ਗੁਰੂ ਨਾਨਕ ਸਾਹਿਬ ਜੀ ਨੇ ਰਾਜ ਯੋਗ ਦਾ ਆਨੰਦ ਮਾਣਿਆ ਨਾ, ਸੋ ਜਿਨ੍ਹਾਂ ਦੇ ਬਸਿਓ ਨਿਰਵੈਰ ਰਿਦੰਤਰ, ਇਹ ਦੋ ਸ਼ਬਦਾਂ ਦਾ ਸੰਧੀ ਵਿਸ਼ੇਸ਼ ਹੈ। ਰਿਧ ਪਲੱਸ ਅੰਤਰ, ਰਿਧ ਹੋ ਗਿਆ ਹਿਰਦਾ, ਜਿਸ ਗੁਰੂ ਨਾਨਕ ਸਾਹਿਬ ਜੀ ਦੇ ਹਿਰਦੇ ਵਿੱਚ ਕੀ ਵਸਿਆ ਹੋਇਆ? ਨਿਰਵੈਰ, ਨਿਰਵੈਰਤਾ ਜਿਨ੍ਹਾਂ ਦੇ ਹਿਰਦੇ ਵਿੱਚ ਵਸੀ ਹੋਈ ਹੈ, ਕਿਸੇ ਨਾਲ ਕੋਈ ਵੈਰ ਨਹੀਂ, ਅਤੇ ਉਹਨਾਂ ਦੇ ਜਸ ਨੂੰ ਅਸੀਂ ਗਾ ਰਹੇ ਹਾਂ। ਜਿਸ ਗੁਰੂ ਨਾਨਕ ਸਾਹਿਬ ਜੀ ਨੇ ਕਹਿ ਦਿੱਤਾ ਸਾ ਇੰਨੇ ਜੱਗ ਨੂੰ ਤਾਰ ਕਰਕੇ, ਅਤੇ ਨਾਨਕ ਨਾਮ ਛੱਡਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਇਉਂ ਕਿਸੇ ਦੇ ਬਾਰੇ ਵੀ ਉਹਨਾਂ ਦੇ ਹਿਰਦੇ ਵਿੱਚ ਕੋਈ ਵੈਰ ਭਾਵ ਨਹੀਂ ਸੀ। ਠੱਗ ਤਾਰ ਦਿੱਤੇ ਜਿਹੜੇ ਸੀ, ਦੈਂਤ ਰਾਕਸ਼ਸ਼ ਤਾਰ ਦਿੱਤੇ, ਭੂਮੀ ਚੋਰ ਵਰਗੇ ਚੋਰ ਤਾਰ ਦਿੱਤੇ, ਪੱਥਰ ਤਾਰ ਦਿੱਤੇ, ਕਿੰਨੇ ਤਾਰੇ, ਪਸ਼ੂ ਤਾਰ ਦਿੱਤੇ, ਪੰਛੀ ਤਾਰ ਦਿੱਤੇ। ਹਾਂਜੀ, ਕਾਕ ਪਸੁੰਡ ਪੰਛੀ ਸੀ ਉਹਨੂੰ ਤਾਰਿਆ, ਪਸ਼ੂ ਕਿੰਨੇ ਤਾਰ ਦਿੱਤੇ। ਚਲੋ,
ਸ੍ਰਿਸ਼ਟ ਸਗਲ ਉਦਰੀ ਨਾਮ ਲੈ ਤਰਿਓ ਨਿਰੰਤਰ।
ਸਾਰੀ ਸ੍ਰਿਸ਼ਟੀ, ਸੰਪੂਰਨ ਸ੍ਰਿਸ਼ਟੀ ਉਧਾਰ ਦਿੱਤੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੁਸਾਂ ਨੇ। ਨਾਮ ਲਏ, ਜੋ ਅਕਾਲ ਪੁਰਖ ਤੋਂ ਨਾਮ ਦਾ ਬਖਸ਼ਿਸ਼ ਲੈ ਕਰਕੇ ਸੱਚਖੰਡ ਤੁਸੀਂ ਆਏ, ਉਹ ਨਾਮ ਨੂੰ ਲੈ ਕਰਕੇ, ਸੋ ਜਿਹੜਾ ਸੀ ਤਰਿਓ ਨਿਰੰਤਰ, ਜਿਨ੍ਹਾਂ ਨੇ ਨਿਰੰਤਰੀ ਨਾਮ ਦਾ ਉਪਦੇਸ਼ ਲੈ ਕਰਕੇ ਜੀਵਾਂ ਦੇ ਕਿੰਨੇ ਭਾਰੀ ਸਮੁਦਾਇ ਨੂੰ ਸੰਸਾਰ ਸਮੁੰਦਰ ਤੋਂ ਤਾਰ ਦਿੱਤਾ, ਥੋੜ੍ਹਿਆਂ ਨੂੰ ਨਹੀਂ ਤਾਰਿਆ। ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਣਾਤ ਹੈ, ਕੋਈ ਤਾਰਿਆਂ ਨੂੰ ਗਿਣ ਲਵੇ ਤਾਂ ਗਿਣ ਲਵੇ, ਜਿੰਨੇ ਗੁਰੂ ਨਾਨਕ ਸਾਹਿਬ ਜੀ ਨੇ ਤਾਰੇ ਨੇ ਉਹਨਾਂ ਨੂੰ ਕੋਈ ਗਿਣਿਆ ਨਹੀਂ ਜਾ ਸਕਦਾ। ਠੱਗ ਤਾਰੇ, ਬੱਗ ਤਾਰੇ, ਨਗ ਤਾਰੇ, ਤਾਰੇ 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 ਹੈ ਕਿ ਨਹੀਂ ਤਾਰ ਦਿੱਤੇ। ਚਲੋ,
ਗੁਣ ਗਾਵ ਹੈ ਸਨਕਾਦ ਆਦ,
ਠੀਕ
ਜਨਕਾਦ ਜੁਗ ਹੈ ਲੱਗ।
ਨਾਲੇ ਚਾਲ ਆ ਸਵੀਰ, ਦੇਖੋ ਆਪੇ ਵੀ ਸਮ ਠੀਕ ਹੋ ਗਏ ਨਾ। ਸਨਕਾਦ ਆਦਿਕ ਲਿਖੀ ਜਿਹੜੇ ਨੇ ਸੇ ਤੇਰੇ ਗੁਣਾਂ ਨੂੰ ਗਾਉਂਦੇ ਨੇ, ਆਦਿ ਲਿਖੀ ਜਿਹੜੇ ਨੇ ਜਨਕਾਦਕ, ਉਹ ਵੀ ਯੁੱਗਾਂ ਪ੍ਰਜੰਤ ਤੇਰੇ ਗੁਣਾਂ ਨੂੰ ਗਾ ਰਹੇ ਨੇ। ਯੁੱਗ ਹੈ ਲੱਗ, ਲੱਗ ਮੈਨੇ ਯੁੱਗਾਂ ਤੱਕ ਗਾ ਰਹੇ ਨੇ। ਤੁਸੀਂ ਕਹੋਗੇ ਵੀ ਜੀ ਆਹ ਸੰਕਾਦ ਪਹਿਲਾਂ ਵੀ ਆ ਗਏ ਸੀ, ਹੁਣ ਫੇਰ ਆ ਗਏ, ਵਾਰ ਵਾਰ ਆਈ ਜਾਂਦਾ। ਹਾਂਜੀ, ਸੋ ਇਹ ਹੁੰਦਾ ਹੈ, ਤੁਸੀਂ ਕਹੋਗੇ ਵੀ ਇਹ ਕਵਿਤਾ ਦਾ ਦੋਸ਼ ਹੈ, ਇਹ ਕਵਿਤਾ ਦਾ ਦੋਸ਼ ਵੀ ਗਿਣਿਆ ਜਾਂਦਾ ਨਾ। ਜੇ ਕੋਈ ਕਵੀ ਕਿਸੇ ਸ਼ਬਦ ਨੂੰ ਵਾਰ ਵਾਰ ਆਪਣਾ ਲਿਆਈ ਜਾਵੇ ਨਾ, ਉਹਨੂੰ ਕਹਿੰਦੇ ਨੇ ਪੁਨਰੁਕਤ ਦੋਸ਼। ਸੋ ਇੱਥੇ ਉਹ ਦੋਸ਼ ਨਹੀਂ ਗਿਣਿਆ ਜਾਂਦਾ ਵੀ ਪੁਨਰੁਕਤੀ ਦੋਸ਼ ਹੈ, ਵੀ ਸੰਕਾਦ ਵਾਰ ਵਾਰ ਆ ਗਿਆ। ਸੋ ਉੱਥੇ ਕਿਹਾ ਗਿਆ ਕਰਖ ਹਰਖ ਮਰਖ ਕਰਖ ਆਕਰਖ ਪੁਨ ਹੈ ਕਰਖ ਹਰਖ ਮਹਿ ਕਰਖ ਹਰਖ ਆਕਰਖ ਪੁਨਾ ਪੁਨਹ ਉਤਪਤੀ ਉਕਤ ਉਸਤਤ ਨਿੰਦਾ ਉਸਤਤ ਨਿੰਦਾ ਵਿਆਜਮੈ ਦੋਸ਼ ਨਹੀਂ ਪੁਨਰੁਕਤ। ਜਿੱਥੇ ਕਿਸੇ ਦੀ ਉਸਤਤੀ ਕਰਨੀ ਹੋਵੇ, ਕਿਸੇ ਨਿੰਦਾ ਕਰਨੀ ਹੋਵੇ, ਬਾਤ ਕਰਨਾ ਹੋਵੇ, ਉਸਤਤ ਨਿੰਦਾ ਬਾਦਮੈ ਦੋਸ਼ ਨਹੀਂ ਪੁਨਰੁਕਤ, ਉੱਥੇ ਪੁਨਰੁਕਤ ਦੋਸ਼ ਨਹੀਂ ਹੁੰਦਾ। ਹੁਣ ਉਸਤਤੀ ਹੋ ਰਹੀ ਹੈ ਗੁਰੂ ਸਾਹਿਬ ਜੀ ਦੀ, ਵਾਰ ਵਾਰ ਹੋ ਰਹੀ ਹੈ। ਜਿਵੇਂ ਸੁਖਮਨੀ ਸਾਹਿਬ ਵਿੱਚ ਸੱਤ 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 ਪ੍ਰਭ ਸੁਆਮੀ, ਉੱਥੇ ਪਰਮੇਸ਼ਰ ਦੀ ਉਸਤਤੀ ਵਾਰ ਵਾਰ ਕੀਤੀ ਹੈ, ਵੀ ਉੱਥੇ ਵਾਰ ਵਾਰ ਸੱਤ ਸ਼ਬਦ ਆ ਗਿਆ, ਪੁਨਰੁਕਤ ਦੋਸ਼ ਨਹੀਂ ਹੈ। ਉੱਥੇ ਭਾਵ ਹੈ ਵੀ ਜਦੋਂ ਕਿਸੇ ਦੀ ਉਸਤਤੀ ਕੀਤੀ ਜਾਂਦੀ ਹੋਵੇ, ਕਿਸੇ ਦੀ ਨਿੰਦਿਆ ਵੀ ਕੀਤੀ ਜਾਂਦੀ ਹੋਵੇ, ਬਾਅਦ ਝਗੜਾ ਵੀ ਹੁੰਦਾ ਹੋਵੇ ਵਾਰ ਵਾਰ, ਉੱਥੇ ਉਹ ਸ਼ਬਦ ਵਾਰ ਵਾਰ ਜਿਹੜੇ ਨੇ ਦੁਹਰਾਏ ਜਾ ਸਕਦੇ ਨੇ, ਉਹ ਪੁਨਰੁਕਤ ਦੋਸ਼ ਨਹੀਂ ਹੁੰਦਾ। ਸੋ ਇਸ ਕਰਕੇ ਇੱਥੇ ਉਹ ਦੋਸ਼ ਨਹੀਂ ਕਿਹਾ ਜਾ ਸਕਦਾ। ਹਾਂ, ਜਿਹੜਾ ਸ਼ਬਦ ਮੁੜ ਮੁੜ ਕੇ ਲਿਆਉਂਦਾ ਜਾਵੇ ਕਿਸੇ ਰਚਨਾ ਵਿੱਚ, ਉਹਨੂੰ ਪੁਨਰੁਕਤ ਦੋਸ਼ ਕਹਿੰਦੇ ਨੇ। ਕਾਵਿ ਦਾ ਇਹ ਦੋਸ਼ ਮੰਨਿਆ ਕਵੀ ਸਮਾਜ ਵਿੱਚ, ਪੁਨਰੁਕਤ ਦੋਸ਼, ਉਹ ਦੋਸ਼ ਇੱਥੇ ਨਹੀਂ ਲਾਗੂ ਹੁੰਦਾ। ਜਿਵੇਂ ਨਿਰਮਲ 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 ਤੇਰੀ ਬਾਣੀ, ਪਵਿੱਤਰ 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 ਪੁਨੀਤ, ਸੋ ਉਹ ਪੁਨਰੁਕਤ ਦੋਸ਼ ਨਹੀਂ ਹੈਗੇ। ਚਲੋ
ਧੰਨ ਧੰਨ ਗੁਰ ਧੰਨ, ਜਨਮ ਸਕਿਆਥ ਪਲੋ ਜਗ।
ਧੰਨ ਧੰਨ ਗੁਰ ਧੰਨ, ਹੇ ਗੁਰੂ ਨਾਨਕ ਸਾਹਿਬ ਤੁਸੀਂ ਪਿੱਛੇ ਵੀ ਧੰਨ ਧੰਨ ਸੀ, ਗੁਰੂ ਨਾਨਕ ਸਾਹਿਬ ਤੁਸੀਂ ਹੁਣ ਵੀ ਧੰਨ ਹੀ ਹੋ, ਧੰਨਤਾ ਦੇ ਯੋਗ ਹੀ ਹੋ। ਹੇ ਗੁਰੂ ਨਾਨਕ ਸਾਹਿਬ ਤੁਸੀਂ ਅੱਗੇ ਨੂੰ ਧੰਨਤਾ ਯੋਗ ਹੋਵੋਗੇ। ਸੋ ਤਿੰਨ ਵਾਰੀ ਧੰਨ ਆ ਗਿਆ ਨਾ, ਪਿੱਛੇ ਵੀ ਧੰਨਤਾ ਯੋਗ, ਹੁਣ ਵੀ ਧੰਨਤਾ ਯੋਗ, ਅੱਗੇ ਨੂੰ ਵੀ ਧੰਨਤਾ ਯੋਗ ਹੋਵੋਗੇ। ਜਾਂ ਹੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਧੰਨ ਤੁਹਾਡੇ ਪਿਤਾ ਕਾਲੂ ਜੀ ਵੀ ਧੰਨ, ਧੰਨ ਤੁਹਾਡੀ ਮਾਤਾ ਤ੍ਰਿਪਤਾ ਜੀ ਵੀ ਧੰਨ। ਸੋ ਜਨਮ ਸਕੇ ਅੱਥ ਪੜ੍ਹਨ ਨੂੰ ਸਕੇ ਅੱਥ, ਸੱਸਾ ਕੱਕਾ ਈੜੀ ਨੂੰ ਸਿਹਾਰੀ, ਐੜਾ ਅਤੇ ਥੱਥੇ ਨੂੰ ਔਕੜ, ਸਕੇ ਅੱਥ ਪੜ੍ਹ ਲਓ ਸਾਰੀ ਲੈਣ।
ਧੰਨ ਧੰਨ ਗੁਰ ਧੰਨ, ਜਨਮ ਸਕੇ ਅੱਥ ਪਲੋ ਜਗ।
ਤੁਹਾਨੂੰ ਵੀ ਧੰਨ ਧੰਨ, ਤੁਸੀਂ ਵੀ ਧੰਨ ਧੰਨ। ਸੋ ਸਕੇ ਅੱਥ ਦਾ ਅਰਥ ਹੈ ਭਾਈ ਸਫਲਾ ਸਕਾਰਥਾ। ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਧੰਤਾ ਯੋਗ ਆਪ ਜੀ ਮਾਤਾ ਪਿਤਾ ਵੀ ਤੁਹਾਡੇ ਧੰਤਾ ਯੋਗ, ਅਤੇ ਤੁਹਾਡਾ ਜਨਮ ਨਾਮ ਇੱਥੇ ਅਵਤਾਰ ਦਾ, ਤੋ ਜਿਹੜਾ ਤੁਹਾਡਾ ਸੱਚੇ ਪਾਤਸ਼ਾਹ ਜੀ ਅਵਤਾਰ ਜਗਤ ਵਿੱਚ ਜਿਹੜਾ ਸੀ, ਇਹ ਭਲੋ ਮੈਨੇ ਉੱਤਮ ਸੰਸਾਰ ਦੇ ਵਿੱਚ ਸੱਚੇ ਪਾਤਸ਼ਾਹ ਤੁਹਾਡਾ ਉੱਤਮ ਅਵਤਾਰ ਜਿਹੜਾ ਸੀ, ਸਕਾਰਥ ਰੂਪ ਸਫਲਾ ਜਿਹੜਾ ਸੀ, ਸੰਸਾਰ ਨੂੰ ਸਫਲ ਬਣਾਉਣ ਵਾਲਾ ਅਵਤਾਰ ਹੋਇਆ ਮਹਾਰਾਜ, ਤਾਂ ਤੁਹਾਨੂੰ ਧੰਤਾ ਯੋਗ ਕੇ ਸਕਿਆ ਤਾਂ ਮੈਨੇ ਸਕਾਰਥਾ ਜਾਂ ਸਫਲਾ। ਹਾਂਜੀ ਈੜੀ ਗੁਆਚ ਗਈ, ਉਹ ਈੜੀ ਈੜੀ ਜਿਹੜੀ ਗੁਆਚੀ ਆ ਉਹ ਜਈਆ 'ਚ ਪਈ ਹੋਈ ਆ, ਉਹ 'ਚੋਂ ਕੱਢ ਲਿਓ। ਜਈਆ ਦੋ ਅੱਖਰ ਸਾਂਭ ਕੇ ਬੈਠਾ, ਇੱਕ ਈੜੀ ਅਤੇ ਇੱਕ ਐੜਾ, ਬਸ ਦੋ ਅੱਖਰਾਂ ਦੇ ਵਿੱਚ ਬੋਲ ਰਹੇ ਨੇ ਤਾਂ ਲੱਗੇ ਨੇ ਸਕਿਆ ਅੱਥ, ਪਰ ਜਦੋਂ ਉਦੋਂ ਬੋਲਦੇ ਆ ਜਦੋਂ ਦੂਜੇ ਅੱਖਰਾਂ ਨਾਲ ਸੰਬੰਧਿਤ ਹੋਵੇ, ਇਕੱਲਾ ਜੇ ਮੂਹਰੇ ਆਵੇ ਫਿਰ ਆਪਣੀ ਆਵਾਜ਼ ਦਿੰਦਾ। ਚਲੋ
ਪਾਤਾਲਪੁਰੀ ਜੈਕਾਰ ਤੁਨ ਕਬ ਜਨ ਕੱਲ ਵਖਾਣਿਓ,
ਕੱਲ ਭਰਾ ਕਦੇ ਰਾਜ ਹੋ, ਕੱਲ
ਕੱਲ ਵਖਾਣਿਓ,
ਪਾਤਾਲਪੁਰੀ ਜੈਕਾਰ ਤੁਨ,
ਪਾਤਾਲਪੁਰੀ ਜੈਕਾਰ ਤੁਨ,
ਹੇ ਗੁਰੂ ਨਾਨਕ ਸਾਹਿਬ ਪਾਤਾਲ ਆਦਿ ਪੁਰੀਆਂ ਵਿੱਚ ਵੀ ਤੇਰੀ ਜੈ ਜੈਕਾਰ ਧੁਨੀ ਹੋ ਰਹੀ ਹੈ। ਜਦੋਂ ਉਹ ਪੀਰ ਦੇ ਪੁੱਤਰ ਨੂੰ ਜਿਹੜਾ ਸੀ ਲੱਖਾਂ ਪਾਤਾਲ ਕਸ਼ ਵਿਖਾਏ, ਉੱਥੇ ਜਿਹੜੀ ਪੁਰੀ ਜਾਂਦੇ ਉੱਥੇ ਜਕਾਰੇ ਸੇ ਗੁਰੂ ਨਾਨਕ ਸਾਹਿਬ ਦੀ ਛੱਡੇ ਜਾਂਦੇ, ਗੁਰਵਰ ਅਕਾਲ ਦੇ ਜਕਾਰੇ ਉੱਥੇ ਬੁਲਾਏ ਜਾਂਦੇ, ਜਿੰਨੇ ਪਾਤਾਲ ਦਿਖਾਏ, ਸਾਰਿਆਂ ਪਾਤਾਲਾਂ 'ਚ ਗੁਰਮਤਿ ਸੇ ਪਾਤਸ਼ਾਹ ਦਿਖਾਉਣ ਵਾਸਤੇ ਉੱਥੋਂ ਉੱਥੋਂ ਜਿੱਥੇ ਪ੍ਰਸਾਦ ਵੰਡ ਰਹੀ ਸੀ ਸੰਗਤ, ਉਹ ਪ੍ਰਸਾਦ ਦਾ ਸਾਂਦਾ ਲੈ ਕੇ ਆਏ ਵਿਖਾਇਆ। ਸੋ ਇਸ ਕਰਕੇ ਭੱਟ ਕਹਿ ਰਿਹਾ ਮਹਾਰਾਜ, ਪਾਤਾਲ ਪੁਰੀਆਂ ਵਿੱਚ ਵੀ ਤੁਹਾਡੀ ਜੈ ਜੈਕਾਰ ਹੋ ਰਹੀ ਹੈ, ਜੈ ਜੈਕਾਰ ਦੀ ਧੁਨ ਹੋ ਰਹੀ ਹੈ। ਕਬ ਜਨ ਕਬ ਜਨ ਕੱਲ ਵਿਖਾਣਿਓ,
ਕਬ ਜਨ ਕੱਲ ਵਿਖਾਣਿਓ,
ਸੋ ਮੈਂ ਵੀ ਦਾਸ ਤੁਹਾਡਾ ਕਵੀ ਜਨ ਕੱਲ ਪੱਟ ਕਹਿੰਦੇ ਇਉਂ ਤੁਹਾਡੇ ਜਸ ਨੂੰ ਵਿਖਿਆਨ ਕੀਤਾ ਸੱਚੇ ਪਾਤਸ਼ਾਹ। ਅੱਗੇ ਹੁਣ ਸਨਮੁਖ ਬੇਨਤੀ ਮਹਾਰਾਜ ਜੀ ਦੇ ਅੱਗੇ ਸਮ ਹਜ਼ੂਰ ਕਰਨਗੇ।
ਹਰ ਨਾਮ ਰਸਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ,
ਗੁਰ ਤੇ ਵਿਸਰਾਮ। ਹਰ ਨਾਮ ਹਰ ਨਾਮ ਰਸਕ ਨਾਨਕ ਗੁਰ,
ਹਰ ਨਾਮ ਰਸਕ ਨਾਨਕ ਗੁਰ,
ਰਾਜ ਯੋਗ ਤੈ ਮਾਣਿਓ,
ਰਾਜ ਯੋਗ ਤੈ ਮਾਣਿਓ।
ਹੇ ਹਰੀ ਵਾਹਿਗੁਰੂ ਦੇ ਨਾਮ ਦੇ ਰਸੀਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਤੁਸਾਂ ਨੇ ਰਾਜ ਯੋਗ ਦੇ ਆਨੰਦ ਨੂੰ ਮਹਾਰਾਜ ਜੀ ਮਾਨਣਾ ਕੀਤਾ। ਰਸੀਏ ਹੋ ਕੇ ਰਸ ਲੈ ਕੇ ਹਰੇ ਨਾਮ ਦੇ ਰਸੀ ਹੋ ਕਰਕੇ,
ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ,
ਨਹੀਂ ਬਲ ਤੇ ਜਮਕ ਲਾ ਕੇ, ਸਤਿਯੁਗ ਤੈ ਮਾਣਿਓ,
ਸਤਿਯੁਗ ਤੈ ਮਾਣਿਓ
ਛਲਿਓ ਬਲ,
ਛਲਿਓ ਬਲ
ਬਾਵਨ ਭਾਇਓ,
ਬਾਵਨ ਭਾਇਓ,
ਸੋ ਬਲ ਹੋ ਰਿਹਾ ਬਾਵਨ ਹੋ ਰਿਹਾ, ਬਾਵਨ ਅਵਤਾਰ ਤਾਰ ਕੇ ਬਲ ਨੂੰ ਤੇ ਛਲਣ ਵਾਸਤੇ ਆਏ ਨੇ, ਸੋ ਬਲ ਬਾਵਨ ਨਹੀਂ ਕਰਨਾ, ਇਹ ਅੱਡ ਅੱਡ ਚੀਜ਼ਾਂ ਨੇ, ਪੜ੍ਹੋ ਫਿਰ। ਸਤਿਯੁਗ ਤੈ ਮਾਣਿਓ,
ਸਤਿਯੁਗ ਤੈ ਮਾਣਿਓ
ਛਲਿਓ ਬਲ,
ਛਲਿਓ ਬਲ
ਬਾਵਨ ਭਾਇਓ,
ਬਾਵਨ ਭਾਇਓ।
ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਧਕ ਦੇ ਵਿੱਚ ਵੀ ਤੁਸਾਂ ਨੇ ਰਾਜਯੋਗ ਨੂੰ ਮਾਣਿਆ, ਆਨੰਦ ਨੂੰ ਮਾਣਿਆ, ਕੀ ਰੂਪ ਹੋ ਕਰਕੇ ਜਦੋਂ ਬਾਵਨ ਅਵਤਾਰ ਧਾਰ ਕੇ ਤੁਸੀਂ ਉਹ ਮਹਾਰਾਜ ਜੀ ਆਏ। ਹੇ ਗੁਰੂ ਨਾਨਕ ਸਾਹਿਬ, ਤੁਹਾਡੀ ਉਹ ਜੋਤ ਅਕਾਲ, ਕਿਉਂਕਿ ਅਕਾਲ ਪੁਰਖ ਦਾ ਰੂਪ ਤੁਸੀਂ ਹੋ, ਉਹੀ ਜੋਤ ਅਕਾਲ ਪੁਰਖ ਦੀ ਜਿਹੜੀ ਸੀ, ਬਾਵਨ ਅਵਤਾਰ ਵਿੱਚ ਆ ਕਰਕੇ ਤੁਸੀਂ ਮਹਾਰਾਜ ਜੀ ਉਹ ਰੂਪ ਹੋ ਕੇ ਆਏ ਹੋ। ਕਿਹਦੇ ਲਈ ਆਏ ਸੀ? ਛਲਿਓ ਬਲ, ਬਲ ਰਾਜੇ ਨੂੰ ਛਲਣ ਵਾਸਤੇ ਤੁਸੀਂ ਇਹ ਅਵਤਾਰ ਧਾਰ ਕੇ ਜਦੋਂ ਬਾਵਨ ਅਵਤਾਰ ਧਾਰਿਆ, ਇਹ ਮਹਾਰਾਜ ਤੁਸੀਂ ਉਹੀ ਜੋਤ ਥੇ। ਹਾਂਜੀ, ਸਤਿਯੁਗ ਦੇ ਵਿੱਚ ਵੀ ਤ੍ਰੇਤੇ ਯੁੱਗ ਵਿੱਚ ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਤੁਸਾਂ ਨੇ ਇਹ ਰੂਪ ਨੂੰ ਮਾਨਣਾ ਕੀਤਾ ਜਾਂ ਇਹ ਅਵਤਾਰ ਧਾਰ ਕੇ ਆਨੰਦ ਨੂੰ ਮਾਣਿਆ, ਕਿਹੜਾ ਕਿਹੜਾ ਅਵਤਾਰ ਧਾਰਿਆ ਤੁਸੀਂ? ਫਿਰ
ਰਾਮ ਰਘੁਵੰਸ਼ ਕਹਾਇਓ, ਰਘੁਵੰਸ਼ ਕਹਾਇਓ,
ਅਤੇ ਰਘੂਕੁਲ ਵਿੱਚ ਆ ਕਰਕੇ, ਪਿੱਛੇ ਵੀ ਆ ਸੀ ਨਾ ਰਘੁਕੁਲ,
ਹਾਂਜੀ,
ਸੋ ਰਘੁਵੰਸ਼ੀਆਂ ਦੀ ਕੁਲ ਵਿੱਚ ਆ ਕਰਕੇ ਰਾਮ ਰੂਪ ਵੀ ਤੁਸੀਂ ਕਹਾਇਆ। ਹੁਣ ਇੱਥੇ ਜੋ ਕੋਈ ਕਥਾ ਵਾਚ ਕਰਕੇ ਵਿਚਾਰਾ ਰਾਮ ਚੰਦਰ ਦਾ ਨਾਂ ਲੈ ਦੇਵੇ, ਫੜ ਕੇ ਉਤਾਰੋ ਇਹਨੂੰ ਹੇਠੋਂ ਸਟੇਜ ਤੋਂ, ਇਹ ਰਾਮ ਚੰਦਰ ਦੀ ਉਹ ਕਥਾ ਕਰੀ ਜਾਂਦਾ ਇੱਥੇ। ਹੁਣ ਗੁਰੂ ਨਾਨਕ ਸਾਹਿਬ ਜੀ ਦੇ ਕਹਿ ਵੀ ਹੇ ਗੁਰੂ ਨਾਨਕ ਸਾਹਿਬ, ਰਾਮ ਚੰਦਰ ਅਵਤਾਰ ਰੂਪ ਵੀ ਤੁਸੀਂ ਉਤਾਰ ਕੇ ਆਏ, ਕੋਈ ਫਰਕ ਨਹੀਂ। ਹਾਂਜੀ, ਜੇ ਕਿੱਥੇ ਲੱਗ, ਹਾਂਜੀ, ਕੀ ਕਿਹਾ ਜੀ? ਬਲ ਰਾਜਾ ਜਿਹੜਾ ਹੋਇਆ ਸੀ, ਜਿਹੜਾ ਪਥਾਲ ਦਾ ਰਾਜਾ ਸੀ ਨਾ, ਅਤੇ ਇਹਦਾ ਜਿਹੜਾ ਸੀ ਬਰੋਚਨ ਦਾ ਪੁੱਤਰ ਸੀ, ਹਰਨਾਕਸ਼ ਦਾ ਪੁੱਤਰ ਸੀ ਪ੍ਰਹਿਲਾਦ, ਅੱਗੇ ਪ੍ਰਹਿਲਾਦ ਦਾ ਪੁੱਤਰਾ ਸੀ ਇਹ ਬਲ ਰਾਜਾ ਜਿਹੜਾ ਸੀ। ਉਹ ਪਤਾਲ ਦਾ ਰਾਜਾ ਪਤਾਲ ਦਾ ਰਾਜ ਜਿਹੜਾ ਕਿਉਂ ਦਿੱਤਾ ਉਹਨੂੰ? ਕਿਉਂਕਿ ਦੇਵਤਿਆਂ ਦਾ ਰਾਜ ਸੰਭਲ ਲੱਗਾ ਸੀ ਉੱਪਰੋਂ, ਸਾਰਿਆਂ ਦੇਵਤਿਆਂ ਨੂੰ ਪੈ ਗਿਆ ਫਿਕਰ ਹੈ ਵੀ, ਪਹਿਲੀ ਗੱਲ ਜੋ ਕੋਈ ਹੁੰਦੀ ਸੀ ਨਾ ਇੰਦਰ ਨੂੰ ਫਿਕਰ ਪੈਂਦਾ ਮੇਰੀ ਇਹ ਰਾਜ ਨੂੰ ਖੋਹੂਗਾ ਕੋਈ ਆ ਕੇ, ਭੱਜਦਾ ਸੀ ਵਿਸ਼ਨੂੰ ਕੋਲ ਨੂੰ, ਇਉਂ ਜਾ ਕੇ ਪਿੱਟਿਆ ਲਿਆ ਜੀ ਸੁਰਗ ਦਾ ਰਾਜ ਜਿਹੜਾ ਨਾ ਹੁਣ ਬਲ ਰਾਜ ਨੇ ਸੰਭਾਲ ਲੈਣਾ, ਰਾਕਸ਼ਾਂ ਦਾ ਰਾਜਾ ਉਹ, ਅਤੇ ਵਿਹਲਾ ਹੋ ਜੂਗੀ ਸੁਰਗਪੁਰੀ, ਰਾਕਸ਼ ਆ ਕੇ ਮਲ ਲੈਣਗੇ। ਉਸ ਵੇਲੇ ਵਿਸ਼ਨੂੰ ਜੀ ਨੇ ਜਿਹੜਾ ਸੀ ਜਿਹੜਾ ਸੀ ਬਾਵਨ ਅਵਤਾਰ ਧਾਰ ਕੇ, ਛੋਟਾ ਜਿਹਾ ਨਿੱਕਾ ਬਾਵਨ ਅਵਤਾਰ ਧਾਰ ਕੇ ਆਏ, ਢਾਈ ਧਰਤੀ ਢਾਈ ਕਰਮਾਂ ਬਾਹਮਣ ਦਾ ਰੂਪ ਧਾਰ ਕੇ ਆਏ ਬਲ ਰਾਜਾ ਦੇ ਕੋਲ ਆ ਕੇ। ਤੁਹਾਨੂੰ ਕਥਾ ਸੁਣਾਈ, ਤੁਸੀਂ ਮੈਂ ਕਿਹਾ ਦੇਸ਼ ਗਏ ਸੀ, ਅਤੇ ਉਦੋਂ ਇਹ ਬਾਵਨਾ ਰੂਪ ਧਾਰ ਕੇ ਬਲ ਰਾਜਾ ਦੇ ਦਰਬਾਰ ਦੇ ਸਾਹਮਣੇ ਬੈਠ ਗਏ ਨੇ, ਅਤੇ ਇਹੀਆਂ ਜਿਹੀਆਂ ਵੇਦ ਦੀਆਂ ਰਿਚਾਂ ਪੜ੍ਹੀਆਂ। ਸੋ ਬਲ ਰਾਜੇ ਦਾ ਮਨ ਮੋਹਲਿਆ, ਆ ਕੇ ਕਹਿਣਾ ਵੀ ਇੰਨੀ ਸੁੰਦਰ ਰਚਨਾ ਕੀਤੀ ਹੈ, ਉਸ ਵੇਲੇ ਜੱਗ ਵੀ ਕਰਵਾ ਰਿਹਾ ਸੀ ਬਲ ਰਾਜਾ ਇੰਦਰ ਦਾ ਰਾਜ ਸਾਂਭਣ ਵਾਸਤੇ। ਸੋ ਸ਼ੁਕਰ ਉਹਦਾ ਗੁਰੂ ਸੀ ਬਲ ਰਾਜੇ ਦਾ, ਅਤੇ ਉਹ ਵੀ ਕੋਲ ਬੈਠੇ ਹੋਏ ਨੇ। ਸੋ ਕਹਿਣ ਲੱਗਾ ਮਹਾਰਾਜ, ਤੁਸੀਂ ਆਇਆ ਸੋਹਣਾ ਰੂਪ ਧਾਰ ਕੇ, ਨਿੱਕਾ ਜਿਹਾ ਰੂਪ ਧਾਰਿਆ ਆਪਣੇ, ਔਰ ਇੰਨੀ ਸੋਹਣੀਆਂ ਰਿਚਾਂ ਬੇਦੀਆਂ ਉਚਾਰੀਆਂ ਨੇ, ਮੰਗੋ ਕੀ ਮੰਗਣਾ। ਅਤੇ ਉਸ ਵੇਲੇ ਸ਼ੁਕਰ ਗੁਰੂ ਨੇ ਆਖਿਆ, ਇਹ ਨਿੱਕਾ ਜਿਹਾ ਰੂਪ ਨਾ ਸਮਝ, ਇਹ ਵਿਸ਼ਨੂੰ ਰੂਪ ਧਾਰ ਕੇ ਆਏ ਨੇ, ਸਾਰਾ ਕੁਛ ਜਿਹੜਾ ਹੈ ਕੋਈ ਤੇਰਾ ਸਭ ਕੁਛ ਨਾਲ ਜੱਗ ਫੇਲ ਕਰ ਦੇਣਗੇ, ਨਾਲ ਤੇ ਰਾਜ ਨੂੰ ਸਾਂਭ ਲੈਣਗੇ। ਕਹਿਣ ਲੱਗਾ ਅੱਛਾ, ਜੇ ਰੱਬ ਇਹ ਰੂਪ ਧਾਰ ਕੇ ਮੇਰੇ ਦਰਬਾਰ 'ਤੇ ਆਇਆ ਹੈ ਅਤੇ ਮੇਰੇ ਦਰ 'ਤੇ ਮੰਗਣ ਲਈ ਆਇਆ, ਮੈਂ ਕਿਉਂ ਨਾ ਦੇਵਾਂ? ਸੋ ਮੰਗੋ ਜੀ, ਮੰਗੋ ਕੀ ਮੰਗਣਾ। ਕਹਿਣ ਲੱਗਾ ਚੰਗਾ ਜੀ, ਫਿਰ ਮੇਰੀਆਂ ਢਾਈ ਕਰਮਾਂ ਜਿਹੜੀਆਂ ਨੇ ਧਰਤੀ ਦਾਨ ਕਰ ਦੇ। ਇਹ ਜਿਹੜਾ ਬਾਵਨ ਅਵਤਾਰ ਸੀ, ਮੇਰੀਆਂ ਢਾਈ ਕਰਮਾਂ, ਉਹਨੇ ਕਿਹਾ ਵੀ ਬਾਉਣਾ ਜਾ ਤਾਂ ਹੈਗਾ, ਢਾਈ ਕਰਮਾਂ ਕਿੰਨੀਆਂ ਕੁ ਲਊਗਾ? ਅਤੇ ਥੋੜ੍ਹੀ ਜਿਹੀ ਧਰਤੀ ਮੰਗੀ ਆ, ਮਤਲਬ ਮੈਂ ਐਡਾ ਐਡਾ ਵੱਡਾ ਰਾਜਾ, ਬਹੁਤ ਥੋੜ੍ਹੀ ਵਸਤੂ ਤੁਸੀਂ ਨੇ ਮੰਗੀ ਹੈ, ਢਾਈ ਕਰਮਾਂ ਤਾਂ ਬਹੁਤ ਥੋੜ੍ਹਾ ਮੰਗਿਆ, ਮੇਰੀ ਬੇਇੱਜ਼ਤੀ ਇਸ ਗੱਲ ਵਿੱਚ। ਕਹਿੰਦੇ ਨਹੀਂ, ਅਸੀਂ ਬਸ ਤਿਆਗੀ ਜਿਹੀ ਹੁੰਦੇ ਹਾਂ, ਇੰਨਾ ਕਿ ਠੀਕ ਹੈ। ਚੰਗਾ ਜੀ, ਉਹ ਜਦੋਂ ਚੂੜੀ ਛੱਡਣ ਲੱਗੇ ਵੀ ਦਾਨ ਕਰਦੇ, ਚੂੜੀ ਛੱਡ ਦਿੰਦੇ, ਮੈਂ ਲੱਗਿਆ ਦਾਨ ਕਰਨ ਦੀ, ਚੂੜੀ ਛੱਡਣ ਲੱਗਾ। ਉਸ ਵੇਲੇ ਸ਼ੁਕਰ ਨੇ ਜਿਹੜਾ ਕਿਹਾ ਵੀ ਮੈਂ ਇਹਨੂੰ ਬਚਾਵਾਂ, ਅਕਸਰ ਗੁਰੂ ਹੈ ਇਹਦਾ, ਇਹਨੂੰ ਪਤਾ ਨਹੀਂ ਮੇਰੀ ਗੱਲ ਸੁਣ ਨਹੀਂ ਰਿਹਾ, ਇਹ ਸਭ ਕੁਛ ਖੁੱਗਾ ਬੈਠੂਗਾ। ਉਹ ਜੋ ਚੂੜੀ ਜਿਹੜੇ ਲੋਟੇ ਵਿੱਚ ਪਾਣੀ ਪਾ ਕੇ ਚੂੜੀ ਛੱਡਦਾ ਸੀ, ਉਹ ਛੋਟਾ ਰੂਪ ਧਾਰ ਕੇ ਜਿਹੜਾ ਸੀ ਸ਼ੁਕਰ, ਉਹ ਨਾਲੀ ਦੇ ਮੂਹਰੇ ਬੈਠ ਗਿਆ ਵੀ ਪਾਣੀ ਆਉਣ ਨਹੀਂ ਮੈਂ ਦੇਣਾ। ਅਤੇ ਇਹਨੇ ਕੀਤਾ ਵੀ ਪਾਣੀ ਵੀ ਕੋਈ ਗੜਬੜ ਹੈ, ਟੂਟੀ ਮੇਰੇ ਕੋਈ ਚੀਜ਼ ਲੱਗੀ ਹੈ, ਰੜਕੇ ਦਾ ਡੱਕਾ ਲੈ ਕੇ ਤੀਲੀ ਦਾ ਉਹ ਵਿੱਚ ਮਾਰਿਆ ਅੱਖ ਦੇ, ਅਤੇ ਉਹ ਜਿਹੜਾ ਪਾਣੀ ਕਹਿੰਦੇ ਜਿਸ ਨਾਲ ਅੱਗੇ ਨਿਕਲਿਆ ਉਹਦੇ ਨਾਲ ਚੂੜੀ ਛੱਡ ਦਿੱਤੀ। ਉਸ ਤਰ੍ਹਾਂ ਫਿਰ ਜਿਹੜਾ ਸੀ ਉਹਨੇ ਦੋ ਕਰਮਾਂ ਵਿੱਚ ਜਦੋਂ ਪਾਈਆਂ ਨਾ ਦੋ ਕਰਮਾਂ, ਸਾਰਾ ਜਿੰਨਾ ਦੇ ਰਾਜ ਦੀ ਧਰਤੀ ਸੀ ਉਹ ਮਿਲਣ ਲਈ ਰਹਿ ਗਈ ਅੱਧੀ ਕਰਮ। ਫਿਰ ਬੈਠਾ ਝੱਕਦਾ ਵੀ ਤਾਂ ਸਾਰੇ ਵੀ ਨੇ ਸਾਂਭ ਲਿਆ, ਐਡੀ ਵੱਡੀ ਕਦਮ ਬਣਾ ਲਈ, ਪੈਰ ਤੋਂ ਇੱਕ ਜਿਹੜਾ ਪੈਰ ਕਿੱਥੇ, ਇੱਕ ਜਾ ਕੇ ਸੱਚਖੰਡ ਤੱਕ ਜਿਹੜਾ ਸੀ ਮੰਨ ਦਿੱਤਾ। ਤਿੰਨੇ ਲੋਕ ਮਿਣਤੇ। ਅੱਧੀ ਰਹਿ ਗਈ ਮਾਰਾ, ਹੁਣ ਤਾਂ ਫਿਰ ਮੇਰਾ ਇਕੱਲਾ ਸਰੀਰ ਰਹਿ ਗਿਆ। ਅੱਧੀ ਕਰਨ ਮੈਂ ਤਾਂ ਸਰੀਰ ਵੀ ਜਿਹੜਾ ਸੀ ਪੈਰ ਨਾਲ ਮਿਣ ਕੇ ਧਰਤੀ ਪਤਾਲ ਵਿੱਚ ਮਾਰਿਆ। ਮੈਂ ਕਹਿੰਦਾ ਇੱਥੋਂ ਦਾ ਰਾਜ ਸਾਂਭ। ਪਰ ਉਦੋਂ ਨਾਲ ਇੱਕ ਪਰਣ ਕੀਤਾ ਸੀ ਉਹਨੇ, ਵੀ ਜੇ ਤੈਨੂੰ ਪਤਾਲ ਦਾ ਰਾਜਾ ਥਾਪ ਦਿੱਤਾ ਨਾ, ਮੈਂ ਵੀ ਤੇਰੀ ਡਿਊਟੀ ਦੇ ਮੂਹਰੇ ਖੜ ਕੇ ਬੇਦੀਆਂ ਰਿਚਾਂ ਦਾ ਉਚਾਰਦਾ ਹੀ ਰਹੂੰਗਾ। ਇਉਂ ਜੋ ਪਤਾਲ 'ਚ ਮਾਰਿਆ ਨਾ, ਸੇ ਉੱਥੋਂ ਭੱਜਣ ਲੱਗਾ, ਇਹਨੇ ਲੱਤੋਂ ਫੜ ਲਏ। ਕਹਿੰਦੇ ਮੈਂ ਆਪਣਾ ਪਰਨ ਪੂਰਾ ਕਰ ਦਿੱਤਾ ਹੈ, ਸਾਰਾ ਕੁਝ ਦੇ ਦਿੱਤਾ, ਅਤੇ ਤੂੰ ਆਪਣਾ ਪਰਨ ਵੀ ਪੂਰਾ ਕਰ। ਤੂੰ ਕਿਹਾ ਸੀ ਕਿ ਤੇਰੀ ਡਿਊਟੀ ਮੂਹਰੇ ਖੜ ਕੇ ਜਿਹੜਾ ਸੀ ਮੈਂ ਵੇਦ ਦੀਆਂ ਨੱਚਾਂ ਉਚਾਰਾਂਗਾ, ਇੱਥੇ ਬੈਠੋ ਹੁਣ ਉਚਾਰੋ। ਉੱਥੇ ਫਿਰ ਕਹਿੰਦੇ ਉਦੋਂ ਤੋਂ ਲੈ ਕੇ ਬਾਣੀ 'ਚ ਕਿਹਾ, ਅੱਜ ਉਹ ਬਲ ਕੇ ਦੁਆਰ ਖੜੋ। ਹੁਣ ਵੀ ਰਾਜਾ ਬਲ ਦੇ ਦੁਆਰੇ ਵਿੱਚ ਖੜਾ, ਵਿਸ਼ਨੂੰ ਉੱਥੇ ਉਚਾਰਨ ਕਰ ਰਿਹਾ। ਕਹਿੰਦੇ ਅੱਧਾ ਸਮਾਂ ਇਹਦੇ ਜਿੰਨੀ ਸਮਾਂ ਹੁੰਦਾ, ਉਹ ਕੁਛ ਵਰਮਾ ਨੂੰ ਭੇਜਦਾ, ਕੁਛ ਆਪ ਜਾਂਦਾ, ਅਤੇ ਕੁਛ ਸਮਾਂ ਸ਼ਿਵਜੀ ਨੂੰ ਭੇਜਦਾ। ਉੱਥੇ ਕਰਨਾ ਹੀ ਪੈਂਦਾ ਇਹਨਾਂ ਨੂੰ, ਜਿਹੜਾ ਹੈ ਉੱਥੇ ਹੁਣ ਤੱਕ ਨੱਚਾਂ ਉਚਾਰ ਰਿਹਾ। ਸੋ ਇਹ ਕਹਿ ਰਹੇ ਨੇ, ਲੱਗ ਗਿਆ ਹੁਣ ਬਲ ਪਤਾ ਕੌਣ ਸੀ ਬਲ ਰਾਜਾ, ਅਤੇ ਬਾਵਨ ਦਾ ਵੀ ਪਤਾ ਲੱਗ ਗਿਆ। ਸੋ ਜਿਹੜਾ ਕੋਈ ਬਾਉਣਾ ਬੰਦਾ ਹੁੰਦਾ ਨਾ, ਉਹਨੂੰ ਜਾਣ ਕੇ ਪੂਜਾ ਵੀ ਕਰਦੇ ਲੋਕ, ਕਹਿੰਦੇ ਵੀ ਉਹਦਾ ਵੀ ਅਵਤਾਰ ਆਇਆ ਹੈ। ਚਲੋ ਹਾਂ, ਤ੍ਰੇਤਾ ਤਹਿਮਾਣਿਓ, ਤ੍ਰੇਤਾ ਯੁੱਗ ਵਿੱਚ ਜਦੋਂ ਤ੍ਰੇਤਾ ਯੁੱਗ ਆਇਆ, ਤੁਸੀਂ ਉਸ ਇਹ ਆਨੰਦ ਨੂੰ ਮਾਨਣਾ ਕੀਤਾ, ਕੀ ਅਵਤਾਰ ਉਤਾਰ ਕੇ ਰਾਮ ਰਘਵੰਸ ਕਹਾਇਓ,
ਰਾਮ ਰਘਵੰਸ ਕਹਾਇਓ।
ਰਘੂ ਕੁਲ ਵਿੱਚ ਆ ਕਰਕੇ ਰਾਮ ਰੂਪ ਹੋ ਕਰਕੇ ਸੂਰਜਵੰਸ਼ੀਆਂ ਦੀ ਕੁਲ ਵਿੱਚ ਤੁਸੀਂ ਆਏ, ਇਹ ਵੀ ਤੁਸੀਂ ਜੋਤ ਲੈ ਕਰਕੇ ਆਏ ਜੀ। ਅੱਗੇ
ਦੁਆਪਰ ਕ੍ਰਿਸ਼ਨ ਮੁਰਾਰ,
ਦੁਆਪਰ 'ਤੇ ਵੀ ਦੁਆਪਰ ਕ੍ਰਿਸ਼ਨ ਨਹੀਂ ਕਹਿੰਦੇ, ਜਮ ਕਲਾ ਦੁਆਪਰ ਯੁੱਗ ਦਾ ਨਾਮ ਹੈ, ਕ੍ਰਿਸ਼ਨ ਅਵਤਾਰ ਦਾ ਨਾਮ ਹੈ। ਸੋ ਦੁਆਪਰ 'ਤੇ ਜਮ ਕਲਾਵਾਂਗੇ, ਦੁਆਪਰ ਕ੍ਰਿਸ਼ਨ ਮੁਰਾਰ,
ਕ੍ਰਿਸ਼ਨ ਮੁਰਾਰ।
ਫਿਰ ਯੁੱਗ ਬਦਲ ਗਿਆ, ਦੁਆਪਰ ਆ ਗਿਆ, ਉਹਦੇ ਵਿੱਚ ਤੁਸੀਂ ਕ੍ਰਿਸ਼ਨ ਮੁਰਾਰੀ ਰੂਪ ਹੋ ਕੇ ਆ ਗਏ। ਹਾਂਜੀ,
ਕੰਸ ਕਿਰਤਾਰਥ ਕੀਓ,
ਅਤੇ ਇੱਥੇ ਆ ਕਰਕੇ ਕੰਸ ਨੂੰ ਮਾਰ ਕੇ ਉਹਨੂੰ ਕਿਰਤਾਰਥ ਮੈਨੇ ਮੁਕਤ ਕਰ ਦਿੱਤਾ, ਉਹਦੀ ਕਲਿਆਣ ਕਰ ਦਿੱਤੀ ਮਾਰ ਕੇ। ਆਪ ਰੱਬ ਦੇ ਹੱਥੋਂ ਕੋਈ ਬੰਦਾ ਮਰ ਜਾਏ, ਉਹਦੀ ਕਲਿਆਣ ਹੋ ਜਾਂਦੀ ਹੈ। ਕਿਉਂ, ਕੰਸ ਭਾਵੇਂ ਬਹੁਤ ਵੱਡਾ ਪਾਪੀ ਸੀ, ਅਤੇ ਮਾਮਾ ਵੀ ਲੱਗਦਾ ਸੀ ਕ੍ਰਿਸ਼ਨ ਜੀ ਦਾ, ਉਹਨੂੰ ਮਾਰ ਕਰਕੇ ਉਹਦੀ ਕਲਿਆਣ ਕਰ ਦਿੱਤੀ। ਉਹ ਰੂਪ ਵੀ ਹੈ ਗੁਰੂ ਨਾਨਕ ਸਾਹਿਬ, ਤੁਸੀਂ ਹੀ ਧਾਰ ਕੇ ਆਏ।
ਉਗਰਸੈਨ ਕੌ ਰਾਜ ਆਪੈ ਭਗਤ ਹੈ ਜਨ ਦਿਓ।
ਹਾਂ, ਉਗਰ ਨਹੀਂ ਪਾਉਣਾ, ਫਿਰ ਗੱਗਾ ਲੱਗ ਜਾਂਦਾ, ਗੱਗਾ ਹੀ ਲਾਉਣਾ, ਉਗਰ
ਉਗਰ।
ਹਾਂ, ਉਗਰ ਸੈਨ ਕੌ ਰਾਜ,
ਉਗਰ ਸੈਨ ਕੌ ਰਾਜ
ਆਪੈ ਭਗਤ ਹੈ ਜਨ ਦਿਓ,
ਆਪੈ ਭਗਤ ਹੈ ਜਨ ਦਿਓ।
ਹਾਂ, ਉਗਰ ਸੈਨ ਕੌਣ ਸੀ? ਕੰਸ ਦਾ ਪਿਓ, ਕ੍ਰਿਸ਼ਨ ਜੀ ਦਾ ਨਾਨਾ। ਕੰਸ ਨੂੰ ਮਾਰ ਕੇ ਉਹਦੀ ਕਲਿਆਣ ਕਰਕੇ ਮਥੁਰਾ ਦਾ ਰਾਜ ਮੋੜ ਕੇ ਜਿਹੜਾ ਸੀ ਉਗਰਸੈਨ ਆਪਣੇ ਨਾਨੇ ਨੂੰ ਦਿੱਤਾ, ਮਥੁਰਾ ਦਾ ਰਾਜ, ਮਥੁਰਾ ਸ਼ਹਿਰ ਦਾ। ਅਤੇ ਅਭੈ ਭਗਤ ਹੈ ਜਨ ਦਿਓ, ਆਪਣੇ ਭਗਤ ਜਨਾਂ ਨੂੰ ਅਭੈ ਪਦਵੀ ਦਾ ਦਾਨ ਦਿੱਤਾ। ਹਾਂਜੀ,
ਕਲਯੁਗ ਪਰਮਾਨ ਨਾਨਕ ਗੁਰ,
ਕਲਯੁਗ ਪਰਮਾਨ ਨਹੀਂ, ਕਲਯੁਗ 'ਤੇ ਜਮ ਕਲਾਵਾਂਗੇ, ਪੜ੍ਹੋ ਸਾਰੇ, ਸਾਰੀ ਪੜ੍ਹ ਦਿਓ ਲੈਣ।
ਕਲਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ।
ਹਾਂ, ਅੰਗ 'ਤੇ ਵੀ ਜਮ ਕਲਾ ਕੇ, ਠੀਕ ਹੈ, ਪੜ੍ਹੋ ਸਾਰੇ ਜੀ।
ਕਲਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ,
ਠੀਕ, ਫਿਰ ਪੜ੍ਹ ਲਾਂਗੇ।
ਕਲਯੁਗ
ਪਰਮਾਨ ਨਾਨਕ ਗੁਰ
ਅੰਗਦ
ਅਮਰ ਕਹਾਇਓ। ਸੋ ਹੁਣ ਕਲਯੁਗ ਵਿੱਚ ਸੱਚੇ ਪਾਤਸ਼ਾਹ ਤੁਸੀਂ ਗੁਰੂ ਨਾਨਕ ਰੂਪ ਹੋ ਕਰਕੇ ਪ੍ਰਮਾਣ ਮੈਨੇ ਉੱਪਰਲੇ ਯੁੱਗਾਂ ਦੇ ਅਵਤਾਰਾਂ ਦੀ ਤਰ੍ਹਾਂ, ਪ੍ਰਮਾਣ ਮੈਨੇ ਤਰ੍ਹਾਂ ਉਹਨਾਂ ਦੇ ਸਮਾਨ ਉੱਪਰਲੇ, ਜਿਵੇਂ ਯੁੱਗਾਂ ਵਿੱਚ ਕਹੀਆਂ ਨਾ ਸਤਯੁਗ ਦੀ ਗੱਲ, ਤ੍ਰੇਤੇ ਦੀ, ਦੁਆਪਰ ਦੀ, ਇਹਨਾਂ ਯੁੱਗਾਂ ਦੇ ਅਵਤਾਰਾਂ ਦੇ ਸਮਾਨ ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੁਸੀਂ ਗੁਰੂ ਨਾਨਕ ਰੂਪ ਕਰਕੇ ਆਏ, ਅਤੇ ਤੁਹਾਤੋਂ ਹੀ ਜਿਹੜੇ ਸੀ ਅੱਗੇ ਤੁਹਾਡੀ ਹੀ ਜੋਤ ਅੰਗ ਦੇ ਰੂਪ ਬਣੀ, ਅਤੇ ਅੰਗ ਤੋਂ ਸੱਚੇ ਪਾਤਸ਼ਾਹ ਤੁਸੀਂ ਅਮਰ ਰੂਪ ਕਹਾਉਣਾ ਕੀਤਾ, ਗੁਰੂ ਅਮਰਦੇਵ ਜੀ ਕਹਾਏ।
ਹਾਂਜੀ, ਸ਼੍ਰੀ ਗੁਰੂ ਰਾਜ ਅਬ ਚਲ ਅਟਲ ਆਦਿ ਪੁਰਖ ਫੁਰਮਾਇਓ।
ਠੀਕ, ਸ਼੍ਰੀ ਗੁਰੂ ਰਾਜ ਅਬ ਚਲ ਅਟਲ,
ਸ਼੍ਰੀ ਗੁਰੂ ਰਾਜ ਅਬ ਚਲ ਅਟਲ।
ਇਹਨੂੰ ਅਟਲ ਪਾਲਣਾ ਜੀ, ਜਿੱਥੇ ਵੀ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਆਉਂਦਾ ਹੈ ਇਹਨੂੰ ਅਟਲ ਨਹੀਂ ਕਿਤੇ ਪਾਲਣਾ, ਅਟਲ ਟੈਂਕ ਅਤੇ ਅਧਿਕ ਲਾ ਕੇ ਪੜ੍ਹਨਾ ਅਟਲ, ਜਿਵੇਂ ਅਲੱਖ ਪੜ੍ਹਦੇ ਹਾਂ ਉਹ ਕਿਤੇ ਵੀ ਨਹੀਂ ਅਲੱਖ ਪੜ੍ਹਨਾ, ਅਲੱਖ ਹੀ ਪੜ੍ਹਦੇ ਹਾਂ, ਇਵੇਂ ਇਹਨੂੰ ਵੀ ਅਟਲ। ਹੇ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਆਪ ਸਦਾ ਹੀ ਅਟਲ ਰੂਪ ਹੋ, ਅਤੇ ਅਬ ਚੱਲ ਤੁਹਾਡਾ ਰਾਜ ਜਿਹੜਾ ਜਿਹੜਾ ਗੁਰਤੀ ਗੁਰਤਾਗਦੀ ਰੂਪੀ ਰਾਜ ਹੈ ਨਾ, ਇਹ ਸਦਾ ਹੀ ਸਥਿਰ ਰਹਿਣ ਵਾਲਾ ਹੈ, ਟੁੱਟਣ ਵਾਲਾ ਨਹੀਂ। ਆਦਿ ਪੁਰਖ ਫਰਮਾਇਓ, ਇਹ ਗੱਲ ਕਿਹਨੇ ਫਰਮਾਈ ਵੀ ਜਿਹੜੀ ਗੁਰਤਾਗਦੀ ਸਥਿਰ ਰਹੇਗੀ, ਅਟਲ ਰਹੇਗੀ? ਅਤੇ ਆਦਿ ਪੁਰਖ ਆਉਣਾ ਪਰਮੇਸ਼ੁਰ, ਇਹ ਗੱਲ ਪਰਮੇਸ਼ੁਰ ਨੇ ਹੀ ਫਰਮਾਈ ਹੈ ਵੀ ਤੁਹਾਡਾ ਜਿਹੜਾ ਗੁਰਤਾਗਦੀ ਦਾ ਰਾਜ ਹੈ ਨਾ, ਰਹਿੰਦੇ ਸੰਸਾਰ ਤੱਕ ਇਹ ਅਟਲ ਰਹੇਗਾ। ਹਾਂਜੀ।
ਗੁਣ ਗਾਵੈ ਰਵਿਦਾਸ ਭਗਤ ਜੈਦੇਵ ਤਰਲੋਚਨ।
ਹਾਂ, ਜੈਦੇਵ 'ਤੇ ਵੀ ਥੋੜ੍ਹੀ ਜਮਕ ਲਾ ਕੇ, ਕਿ ਦੋ ਭਗਤ ਨੇ ਨਾ, ਜੈਦੇਵ ਵੱਖਰਾ ਹੈ, ਜੈਦੇਵ ਤਰਲੋਚਨ ਜੇ ਕਰਾਂਗੇ ਫਿਰ ਇੱਕ ਭਗਤ ਦਾ ਨਾਂ ਹੋ ਜਾਏਗਾ। ਸੋ ਦੋ ਭਗਤ ਨੇ ਇਹ। ਸੋ ਗੁਣ ਗਾਵੈ ਰਵਿਦਾਸ ਭਗਤ,
ਗੁਣ ਗਾਵੈ ਰਵਿਦਾਸ ਭਗਤ।
ਪਹਿਲਾਂ ਦੇਵਤਾ ਸ਼੍ਰੇਣੀ ਦੀ ਜਿਹੜੀ ਸੀ, ਗੁਰੂ ਸਾਹਿਬ ਜੀ ਦੀ ਉਪਾਸਨਾ ਕਰਦੇ ਵਿਖਾਏ, ਹੁਣ ਭਗਤ ਸ਼੍ਰੇਣੀ ਦੀ ਮਹਾਰਾਜ ਗੱਲ ਕਰ, ਜਿਹੜੀ ਭੱਟ ਜਿਹੜਾ ਹੈ ਗੱਲ ਕਰ ਰਿਹਾ ਵੀ ਪਹਿਲਾਂ ਦੇਵਤਿਆਂ ਨੇ, ਰਿਸ਼ੀਆਂ ਨੇ, ਮੁਨੀਆਂ ਨੇ, ਬੜੇ ਬੜੇ ਰਾਜਿਆਂ ਨੇ ਤੇਰੇ ਜਸ ਨੂੰ ਗਾਇਆ ਗੁਰੂ ਨਾਨਕ ਸਾਹਿਬ ਜੀ, ਅਤੇ ਭਗਤ ਵੀ ਜਿਹੜੇ ਨੇ ਜਿਹੜੇ ਕਲਯੁਗ ਦੇ ਹੋਏ ਨੇ, ਉਹ ਵੀ ਹੁਣ ਤੇਰੇ ਜਸ ਨੂੰ ਗਾ ਰਹੇ ਨੇ। ਹੁਣ ਰਵਿਦਾਸ ਭਗਤ ਵੀ ਹੈ ਗੁਰੂ ਨਾਨਕ ਸਾਹਿਬ ਤੇਰੇ ਜਸ ਨੂੰ ਗਾ ਰਿਹਾ। ਹੋਰ ਕੌਣ ਗਾਉਂਦਾ? ਜੈਦੇਵ, ਜੈਦੇਵ ਭਗਤ ਵੀ ਤੇਰੇ ਜਸ ਨੂੰ ਗੁਰੂ ਨਾਨਕ ਸਾਹਿਬ ਜੀ ਗਾ ਰਿਹਾ ਹੈ। ਤ੍ਰਿਲੋਚਨ, ਉਹ ਵੀ ਤੇਰੇ ਜਸ ਨੂੰ ਗੁਰੂ ਨਾਨਕ ਸਾਹਿਬ ਜੀ ਗਾ ਰਹੇ ਨੇ। ਬਾਕੀ ਸਾਰੇ ਗਾ ਰਹੇ ਨੇ, ਨਾਸਤਕ ਨਹੀਂ ਗਾਉਂਦਾ, ਬਾਕੀ ਸਭ ਗਾ ਰਹੇ ਨੇ। ਚਲੋ ਜੀ।
ਨਾਮਾ ਭਗਤ ਕਬੀਰ ਸਦਾ ਗਾਵ ਹੈ ਸਮਲੋਚਨ।
ਹਾਂ, ਗਾਵੇ ਤਾਂ ਜਮ ਕਲਾ ਕੇ ਥੋੜ੍ਹੀ ਜੀ। ਨਾਮਾ ਭਗਤ ਕਬੀਰ,
ਨਾਮਾ ਭਗਤ ਕਬੀਰ
ਸਦਾ ਗਾਵ ਹੈ,
ਸਦਾ ਗਾਵ ਹੈ
ਸਮਲੋਚਨ,
ਸਮਲੋਚਨ।
ਸੋ ਨਾਮਾ ਭਗਤ ਵੀ ਗਾਉਂਦਾ ਹੈ, ਕਬੀਰ ਭਗਤ ਜੀ ਵੀ ਗਾ ਰਹੇ ਨੇ। ਸੋ ਭਗਤ ਸ਼ਬਦ ਇੱਥੇ ਦੇਹਲੀ ਦੀਪਕ ਹੈ, ਨਾਮੇ ਨਾਲ ਵੀ ਲੱਗ ਗਿਆ ਅਤੇ ਹੋਰ ਕਿਹਦੇ ਨਾਲ ਲੱਗ ਗਿਆ? ਕਬੀਰ ਨਾਲ ਵੀ ਲੱਗ ਗਿਆ। ਸੋ ਕਿਹੜਾ ਸ਼ਬਦ ਦੇਹਲੀ ਦੀਪਕ ਹੋਇਆ ਫਿਰ?
ਭਗਤ।
ਸੋ ਇਉਂ ਭਗਤ ਨਾਮਦੇਵ ਜੀ ਵੀ ਗਾ ਰਹੇ ਨੇ, ਕਬੀਰ ਸਾਹਿਬ ਜੀ ਵੀ ਗਾ ਰਹੇ ਨੇ, ਸਦਾ ਗਾਉਂਦੇ ਨੇ। ਅਤੇ ਸਮ ਲੋਚਨ, ਸਮ ਮੈਨੇ ਸਮਾਨ, ਲੋਚਨ ਮੈਨੇ ਨੇਤਰ, ਸਮਾਨ ਲੋਚਨਾ ਕਰਕੇ, ਸਮਾਨ ਲੋਚਨ ਤੋਂ ਭਾਵ ਹੈ ਸਮਾਨ ਦ੍ਰਿਸ਼ਟੀ, ਕਿਉਂਕਿ ਲੋਚਨ ਨਾਮ ਅੱਖਾਂ, ਅੱਖਾਂ ਅੱਖਾਂ ਵੇਖਦੀਆਂ ਨੇ ਨਾ, ਦ੍ਰਿਸ਼ਟ ਕਰਦੀਆਂ ਨੇ। ਸੋ ਸਮ ਮੈਨੇ ਸਮਾਨ, ਸਮ ਦ੍ਰਿਸ਼ਟੀ ਵਾਲੇ ਇਹ ਭਗਤ ਕਬੀਰ ਸਾਹਿਬ ਨਾਮਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਤੇਰੇ ਜਸ ਨੂੰ ਗਾ ਰਹੇ ਨੇ।
ਭਗਤ ਬੀਨ ਗੁਣ ਰਵੈ ਸਹਿਜ ਆਤਮ ਰੰਗ ਮਨ।
ਹਾਂਜੀ, ਰਵੈ ਤੇ ਠੀਕ ਹੈ। ਭਗਤ ਬੀਨ ਗੁਣ ਰਵੈ,
ਭਗਤ ਬੀਨ ਗੁਣ ਰਵੈ
ਸਹਿਜ ਆਤਮ ਰੰਗ ਮਨ,
ਸਹਿਜ ਆਤਮ ਰੰਗ ਮਨ।
ਬੇਣੀ ਭਗਤ ਵੀ ਤੇਰੇ ਗੁਣਾਂ ਨੂੰ ਰਵਾ ਮੈਨੇ ਉਚਾਰਨ ਕਰ ਰਿਹਾ, ਸਹਿਜ ਆਤਮ ਰੰਗ ਮਨ ਹੈ, ਸਹਿਜ ਮੈਨੇ ਸੁੱਤੇ ਸਿੱਧ ਹੀ ਆਤਮਾ ਆਨੰਦ ਨੂੰ ਮਾਣਦਾ ਹੋਇਆ ਬੇਣੀ ਭਗਤ ਵੀ ਤੇਰੇ ਜਸ ਨੂੰ ਗਾ ਰਿਹਾ। ਰੰਗਦਾਰ ਇੱਥੇ ਆਨੰਦ
ਯੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨਾ ਜਾਣੈ।
ਹਾਂਜੀ, ਜਿੱਦਾਂ ਪੜ੍ਹਦੇ ਨਾ ਬਹੁਤ ਉਲਟ ਅਰਥ ਹੋਜੂਗਾ। ਯੋਗ ਧਿਆਨ ਗੁਰ ਗਿਆਨ ਬਿਨਾ, ਗੁਰੂ ਦਾ ਗਿਆਨ ਤੋਂ ਬਿਨਾ, ਅਤੇ ਕਿਵੇਂ ਜਿਹਨੂੰ ਗੁਰੂ ਦਾ ਗਿਆਨ ਹੈ ਨਹੀਂ, ਸੋ ਪਰਮੇਸ਼ੁਰ ਨੂੰ ਕਿਵੇਂ ਜਾਣ? ਉਲਟ ਅਰਥ ਹੋ ਜਾਂਦਾ ਨਾ। ਸੋ ਇਹ ਬਹੁਤ ਜ਼ਰੂਰੀ ਵਿਸ਼ਰਾਮ ਹੈ, ਇਹਨੂੰ ਨੋਟ ਕਰ ਲਓ, ਪਕਾ ਲਓ। ਯੋਗ ਧਿਆਨ,
ਯੋਗ ਧਿਆਨ
ਗੁਰ ਗਿਆਨ,
ਗੁਰ ਗਿਆਨ
ਬਿਨਾ ਪ੍ਰਭ,
ਬਿਨਾ ਪ੍ਰਭ
ਅਵਰ ਨਾ ਜਾਣੈ,
ਅਵਰ ਨਾ ਜਾਣੈ।
ਸੋ ਜਦੇ ਅਰਥ ਸਪਸ਼ਟ ਹੋ ਜਾਂਦਾ ਨਾ, ਪਕਾ ਲਓ ਇਹਨੂੰ। ਆਮ ਚਾਲ ਮੁਤਾਬਕ ਇੱਦਾਂ ਪਾਠੇ ਤਾਂ ਹੋ ਜਾਂਦਾ, ਪਰ ਅਰਥ ਵਿੱਚ ਬੜਾ ਅਨਰਥ ਹੋ ਜਾਂਦਾ। ਪਕਾਓ ਜੋ ਭਲਾ, ਫਿਰ ਦੇਖੋ ਤਾਂ ਕਰਕੇ ਟਰਾਈ।
ਯੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨਾ ਜਾਣੈ।
ਬਸ ਇਹ ਪੰਕਤੀ ਕੰਠੇ ਕਰ ਲਓ, ਜਿਹੜੇ ਇੰਪੋਰਟੈਂਟ ਵਿਸ਼ਰਾਮ ਹੁੰਦੇ ਨੇ ਨਾ, ਉਹ ਯਾਦ ਹੀ ਕਰ ਲਿਆ ਕਰੋ ਪੰਕਤੀ ਨੂੰ। ਹਾਂ, ਯੋਗ ਧਿਆਨ,
ਯੋਗ ਧਿਆਨ ਗਿਆਨ ਬਿਨਾ ਪ੍ਰਭ ਅਵਰ ਨਾ ਜਾਣੈ।
ਸੋ ਗੁਰਾਂ ਤੋਂ ਗਿਆਨ ਪਾ ਕਰਕੇ, ਗੁਰ ਗਿਆਨ, ਗੁਰਾਂ ਤੋਂ ਗਿਆਨ ਦੀ ਪ੍ਰਾਪਤੀ ਕਰਕੇ, ਅਤੇ ਯੋਗ ਧਿਆਨ, ਅਤੇ ਯੋਗ ਦੇ ਧਿਆਨ ਵਿੱਚ ਇਸਤ ਹੋ ਕਰਕੇ ਜੁੜ ਕੇ, ਬਿਨਾਂ ਪ੍ਰਭ, ਪ੍ਰਭੂ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਜਾਣਨਾ ਕਰਦੇ। ਹਾਂਜੀ,
ਸੁਖ ਦਿਓ ਪ੍ਰੀਖਿਅਤ ਗੁਣ ਰਵੈ।
ਐਸੇ ਜਿਹੜੇ ਭਗਤ ਨੇ, ਭਾਵ ਆਪਣੇ ਗੁਣਾਂ ਤੋਂ ਗਿਆਨ ਲੈ ਕਰਕੇ, ਧਿਆਨ ਵਿੱਚ ਯੋਗ ਜੁੜ ਕਰਕੇ, ਪਰਮੇਸ਼ੁਰ ਤੋਂ ਬਿਨਾਂ ਹੋਰ ਨਹੀਂ ਜਿਹੜੇ ਜਾਣਨਾ ਕਿਸੇ ਨੂੰ ਕਰਦੇ, ਤੇਰੇ ਜਸ ਨੂੰ ਮਹਾਰਾਜ ਜੀ ਗਾ ਰਹੇ ਨੇ। ਜਾਂ ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਬਿਨਾਂ ਪਰਮੇਸ਼ੁਰ ਤੋਂ ਹੋਰ ਕਿਸੇ ਨੂੰ ਜਾਣਨਾ ਨਹੀਂ ਕੀਤਾ। ਅਕਾਲ ਪੁਰਖ ਨੂੰ ਗੁਰੂ ਧਾਰ ਕੇ ਅਤੇ ਉਹਨਾਂ ਤੋਂ ਗਿਆਨ ਪ੍ਰਾਪਤ ਕਰਕੇ ਉਹਨਾਂ ਦੇ ਧਿਆਨ ਵਿੱਚ ਜੁੜ ਕਰਕੇ, ਸੋ ਇਉਂ ਵੀ ਅਰਥ ਕੀਤਾ ਜਾਂਦਾ ਹੈ ਜਦੋਂ। ਹਾਂਜੀ,
ਸੁਖ ਦਿਓ ਪ੍ਰੀਖਿਅਤ ਗੁਣ ਰਵੈ ਗੌਤਮ ਰਿਖ ਜਸ ਗਾਇਓ।
ਹਾਂ, ਇਹ ਵੀ ਦੋ ਨੇ, ਸੁਖ ਦਿਓ ਪ੍ਰੀਖਿਅਤ ਨਹੀਂ ਕਰਨਾ ਫਿਰ ਇਕਦਾਂ ਹੀ ਨਾ ਹੋ ਜਾਊਗਾ। ਜੇ ਦੋ ਚੀਜ਼ਾਂ ਨੇ, ਸੁਖ ਦਿਓ ਅਤੇ ਜੰਪ ਕਲਾਵਾਂਗੇ, ਸੁਖ ਦਿਓ ਪ੍ਰੀਖਿਅਤ ਗੁਣ ਰਵੈ ਗੌਤਮ ਰਿਖ ਜਸ ਗਾਇਓ।
ਗੌਤਮ ਰਿਖ ਜਸ ਗਾਇਓ,
ਸੋ ਸੁਖਦੇਵ ਮੁਨੀ ਵੀ ਅਤੇ ਪ੍ਰੀਖਿਅਤ ਰਾਜਾ ਹੋਇਆ ਕਲਯੁਗ ਦਾ, ਜਿਹੜਾ ਵਾਹਿਗੁਰੂ ਦੁਆਪਰ ਯੁੱਗ ਦਾ ਆਖਰੀ ਰਾਜਾ ਹੋਇਆ। ਅਭਿਮਨੂ ਦਾ, ਵਾਹਿਗੁਰੂ ਜੀ ਅਰਜਨ ਦਾ ਪੁੱਤਰ ਸੀ ਅਭਿਮਨੂ, ਅਭਿਮਨੂ ਦਾ ਪੁੱਤਰ ਸੀ ਇਹ ਰਾਜਾ ਪ੍ਰੀਖਿਅਤ। ਉਦੋਂ ਕਲਯੁਗ ਸ਼ੁਰੂ ਹੋ ਗਿਆ ਜਦੋਂ ਇਹਦਾ ਆਖਰੀ ਰਾਜਾ ਸੀ ਦੁਆਪਰ ਯੁੱਗ ਦਾ। ਸੁਖਦੇਵ ਮੁਨੀ ਵੀ ਤੇਰੇ ਜਸ ਨੂੰ ਗਾ ਰਿਹਾ, ਰਾਜਾ ਪ੍ਰੀਖਿਅਤ ਜਿਹੜਾ ਹੈ ਉਹ ਵੀ ਤੇਰੇ ਗੁਣਾਂ ਨੂੰ ਰਵਾ ਮੈਨੂੰ ਉਚਾਰਨ ਕਰ ਰਿਹਾ ਹੈ। ਹੋਰ ਕੌਣ? ਗੌਤਮ ਰਿਖ, ਰਿਖ ਮਨੇ ਰਿਸ਼ੀ, ਗੌਤਮ ਰਿਸ਼ੀ ਵੀ ਇਹ ਗੁਣਾਨ ਸਾਹਿਬ ਤੇਰੇ ਜਸ ਨੂੰ ਗਾ ਰਹੇ ਨੇ।
ਕਬ ਕਲ ਸੁਜਸ ਨਾਨਕ ਗੁਰ ਨਿਤ ਨਵ ਤਨ ਜਗ ਛਾਇਓ।
ਕਬ ਕਲ ਸੁਜਸ ਨਾਨਕ ਗੁਰ,
ਕਬ ਕਲ ਸੁਜਸ ਨਾਨਕ ਗੁਰ,
ਹੇ ਗੁਣਾਨ ਸਾਹਿਬ ਸੱਚੇ ਪਾਤਸ਼ਾਹ ਸੁਜਸ ਤੁਹਾਡੇ ਸ੍ਰੇਸ਼ਟ ਜਸ ਨੂੰ ਮੈਂ ਕੱਲ੍ਹ ਨਾਮੇ ਜਿਹੜਾ ਪਾਠ ਗਾ ਰਿਹਾ ਅਤੇ ਨਿਤ ਨਵ ਤਨ ਜਗ ਛਾਇਓ, ਹੇ ਗੁਰੂ ਨਾਨਕ ਸਾਹਿਬ ਤੁਹਾਡਾ ਜਿਹੜਾ ਜਸ ਹੈ ਨਾ ਕਦੇ ਪੁਰਾਣਾ ਨਹੀਂ ਹੁੰਦਾ, ਨਵ ਤਨ ਮੈਨੇ ਨਵੀਨ, ਸਦਾ ਹੀ ਨਵਾਂ ਰਹਿੰਦਾ ਅਤੇ ਸਾਰਾ ਉਹ ਨਵਾਂ ਜਸ ਜਿਹੜਾ ਤੁਹਾਡਾ ਨਿਤਾ ਪ੍ਰਤੀ ਨਵੀਨ ਤੋਂ ਨਵੀਨ ਤੁਹਾਡਾ ਜਿਹੜਾ ਜਸ ਹੈ ਸੰਸਾਰ ਦੇ ਵਿੱਚ ਛਾਇਆ ਹੋਇਆ ਹੈ, ਭਾਵ ਪ੍ਰਗਟ ਹੈ।
ਗੁਣ ਗਾਵ ਹੈ ਪਾਇਆਲ ਭਗਤ ਨਾਗਾਦ ਭੁਯੰਗਮ।
ਪਤਾਲ ਤਾਂ ਨਹੀਂ ਕੋਈ ਭਗਤ, ਇਹ ਨਵਾਂ ਇੱਕ ਭਗਤ ਹੋਰ ਆ ਜਾਣਾ ਫਿਰ ਨਾ, ਭਗਤ ਤਾਂ 15 ਹੀ ਮੰਨੇ ਨੇ, ਪਿਆਲ ਭਗਤ ਤਾਂ ਕਿਸੇ ਦਾ ਨਾਂ ਨਹੀਂ। ਇਸ ਕਰਕੇ ਲਿਖ ਦੇਖੋ ਨਾ ਵਿਸ਼ਰਾਮ ਨਾਲ ਕਿੰਨਾ ਇੱਧਰ ਉੱਧਰ ਹੋ ਜਾਂਦੀ ਆ।
ਗੁਣ ਗਾਵ ਹੈ,
ਹਾਂ ਗੁਣ ਗਾਵ ਹੈ ਪਾਇਆਲ,
ਗੁਣ ਗਾਵ ਹੈ ਪਾਇਆਲ,
ਪੱਪੇ ਨੂੰ ਕੰਨਾਂ ਲਾ ਕੇ ਨਾ ਪਾਇਆਲ
ਪਾਇਆਲ,
ਭਗਤ ਨਾਗਾਦ ਭੁਯੰਗਮ,
ਭਗਤ ਨਾਗਾਦ ਭੁਯੰਗਮ।
ਇੱਥੇ ਵੀ ਜਾਈਆ ਆ ਗਿਆ, ਦੋ ਅੱਖਰੇ ਚੋਂ ਨਿਕਲੇ ਆਉਣਗੇ, ਇੱਕ ਈੜੀ ਜੋ ਸਿਆਰੀ ਭੋਏ ਹੋ ਗਿਆ ਅਤੇ ਟਿੱਪੀ ਜਿਹੜੀ ਹੈ ਅਤੇ ਉਹ ਜਾਈਏ ਅਤੇ ਕੀ ਬਣ ਜੂਗਾ, ਹੈੜਾ ਭੁਯੰਗਮ
ਭੁਯੰਗਮ।
ਅਤੇ ਸਵੇਰ ਵਾਲੇ ਟਿੱਪੀ ਨੂੰ ਕਹਿੰਦੇ ਟਿੱਪਾ, ਕਹਿੰਦੇ ਟਿੱਪਾ ਕਿਹਨੂੰ ਲੱਗੂਗਾ। ਚਲੋ ਜਿਵੇਂ ਹੁਣ ਉਹਨਾਂ ਨੇ ਇੱਕ ਭਗਤ ਦਾ ਨਾਮ ਨਵਾਂ ਰੱਖਤਾ, ਸਵੇਰ ਵਾਲੇ ਟਿੱਪੀ ਦਾ ਨਾਮ ਟਿੱਪਾ ਰੱਖਤਾ। ਚਲੋ ਤਾਂ ਤਾਂ ਨਹੀਂ ਹੋਈ ਪਈ ਹੈ।
ਵਾਹਿਗੁਰੂ ਸਤੋ।
ਹਾਂਜੀ, ਜੋ ਜਿਹੜੇ ਪਾਇਆਲ ਪਤਾਲ ਵਿੱਚ ਬੈਠੇ ਹੋਏ ਗੁਣਾਂ ਨੂੰ ਗਾ ਰਹੇ ਨੇ ਕੌਣ? ਸੱਚੇ ਪਾਤਸ਼ਾਹ ਨਾਗਾਦ, ਜਿਹੜੇ ਨਾਗਾਦਕ ਵਾਸਕ ਨਾਗ, ਤਕਸ਼ ਨਾਗ, ਸ਼ੇਸ਼ ਨਾਗ, ਭਯੰਗਮਨ ਸੱਪ, ਇਹ ਜਿਹੜੇ ਸੱਪ ਨੇ ਨਾ ਉੱਥੇ ਦੇ ਰਹਿਣ ਵਾਲੇ, ਇਹ ਸਾਰੇ ਤੇਰੇ ਗੁਣਾਂ ਨੂੰ ਉਹ ਵੀ ਗਾ ਰਹੇ ਨੇ। ਹਾਂ, ਵਾਸਕ ਨਾਗ ਅੱਠ ਕੁਲੀਆਂ ਨੇ ਨਾਗਾਂ ਦੀਆਂ, ਜਿਹੜੀਆਂ ਦੇ ਡਦ ਨਾਂ ਨੇ ਵਾਸਕ ਨਾਗ, ਤਕਸ਼ ਨਾਗ ਅਤੇ ਇਹ ਜਿਹੜਾ ਸੀ ਸ਼ੇਸ਼ ਨਾਗ। ਅੱਜ ਸੁਣੋ ਫਿਰ, ਵਾਸਕ ਨਾਗ ਅਤੇ ਤੱਖੀ ਨਾਗ ਜਿਹੜਾ ਉਹਨੂੰ ਮਾਰਨ ਵਾਸਤੇ ਗਿਆ ਸੀ ਰਾਜੇ ਪ੍ਰੀਖਿਅਤ ਨੂੰ ਵਚਨ ਸੁਣਾਇਆ ਸੀ, ਸੋ ਇੱਥੇ ਦੇ ਵਾਲੇ ਨੇ, ਇਹ ਵੀ ਤੇਰੇ ਮਾਰਚੇ ਪਾਸ ਜਸ ਨੂੰ ਗਾ ਰਹੇ ਨੇ ਪਤਾਲ 'ਚ ਬੈਠੇ ਹੋਏ। ਚਲੋ
ਮਹਾਂਦੇਵ,
ਅੱਜ ਸੁਣਿਓ ਜੀ ਉੱਧਰ ਜੋ ਕੁਛ ਹੈ। ਹਾਂ, ਨਾਗਾਦਕ, ਹਾਂਜੀ ਜਿਹੜੇ ਨੇ ਇਹ ਨਾਗਾਂ ਦੀਆਂ ਕੁਲੀਆਂ ਨੇ ਅਤੇ ਜਿਹੜੇ ਸੱਪ ਨੇ ਨਾਗਾਦ, ਉਹਨਾਂ ਦੀਆਂ ਕੁਲੀਆਂ ਹੋ ਗਈਆਂ ਨਾਗਾਦਾਂ ਦੀਆਂ, ਜਿਹੜਾ ਅਸੀਂ ਵਾਸਕ ਨਾਗ, ਤਕਸ਼ ਨਾਗ, ਸ਼ੇਸ਼ ਨਾਗ। ਹਾਂਜੀ, ਹਾਂ ਇਹ ਜਿਹੜੇ ਸੱਪ ਨੇ, ਸੱਪ ਉਹਨਾਂ ਦੀ ਜੂਨੀ ਹੈ, ਨਾਗਾਦ ਉਹਨਾਂ ਦੀਆਂ ਕੁਲੀਆਂ ਨੇ। ਹਾਂਜੀ,
ਮਹਾਂਦੇਵ ਗੁਣ ਰਵੈ,
ਕਿਉਂਕਿ ਨਾਗ ਆਦਿ ਜਿਹੜਾ ਨਾ ਤਿੰਨ ਨਾਗਾਂ ਦੇ ਸੰਬੰਧ, ਨਾਗ ਆਦਿਕ ਹੈ ਨਾ, ਨਾਗ ਆਦਿਕ ਕਿਹੜੇ ਨਾਗ ਆਦਿਕ? ਵਾਸਕ ਨਾਗ, ਨਾਗ ਉੱਧਰ ਲੱਗ ਗਿਆ ਅਤੇ ਜਿਹੜਾ ਸੀ ਸ਼ੇਸ਼ ਨਾਗ ਅਤੇ ਤਕਸ਼ ਨਾਗ, ਤਿੰਨਾਂ ਨਾਲ ਨਾਗ ਲੱਗ ਗਿਆ ਅਤੇ ਕੌਣ ਨੇ ਉਹ ਨਾਗ ਜਿਹੜੇ ਨੇ? ਸੱਪ ਨੇ। ਠੀਕ ਹੈ ਨਾ ਆਏ ਹਾਂ ਸਮਝ ਗਏ ਅਜੇ ਵੀ ਨਹੀਂ ਸਮਝੇ ਅਤੇ ਸੱਪ ਤਾਂ ਉਹਨਾਂ ਦੀ ਜੂਨ ਹੋ ਗਈ ਨਾਗਾਦ ਉਹਨਾਂ ਦੀ ਕੁੱਲ ਦਾ ਨਾਂ ਹੈ ਵਾਸਕ ਨਾਗ ਜਿਵੇਂ ਆਪਣੇ ਨਾਲ ਸਿੰਘ ਆਪਣੇ ਨਾਲ ਲੱਗ ਜਾਂਦਾ ਹਾਂਜੀ ਫਲਾਣਾ ਸਿੰਘ ਫਲਾਣੀ ਕੌਰ ਹੁਣ ਉਹ ਤਾਂ ਉਹਦੇ ਨਾਂ ਨੇ ਨਾ ਸੋ ਇਉਂ ਜਿਹੜੇ ਨਾਗ ਆ ਜਿਹੜੇ ਤਕਸ ਨਾਗ ਉਹ ਨਾਂ ਨਾਲ ਲੱਗ ਗਿਆ ਉਹਦਾ ਨਾਂ ਹੈ ਉਹਦਾ ਹੁੰਦਾ ਨਾਗ ਤਾਂ ਅਤੇ ਇਵੇਂ ਹੀ ਸ਼ੇਸ ਨਾਗ ਇਵੇਂ ਜਿਹੜਾ ਹੈ ਤੱਖੀ ਨਾਗ ਅਤੇ ਹੈਗੇ ਨੇ ਸੱਪ ਅਜੇ ਵੀ ਗੜਬੜ ਹੈ ਚਲੋ ਫਿਰ ਕਰੋਗੇ ਚਲੋ ਉਹ ਸੱਪ ਆ ਕੇ ਦੂਰ ਕਰ ਦੇਣਗੇ ਅੱਜ ਸੁਪਨੇ 'ਚ ਬੁਲਾ ਲਿਓ ਭੋਰਾ ਨਹੀਂ ਰਹਿਣੀ ਹਾਂਜੀ ਕਹੋ ਵੀ ਭਾਈ ਮੈਂ ਸ਼ੇਸ਼ ਨਾਗ ਨੂੰ ਮੈਂ ਤੇਰੇ 'ਤੇ ਕੀਤੀ ਆ ਸ਼ੰਕਾ ਵਾਸਕ ਨਾਗ 'ਤੇ ਅਤੇ ਸ਼ੰਕਾ ਹੋਈ ਆ ਮੈਨੂੰ ਆ ਕੇ ਦਰਸ਼ਨ ਦਿਓ ਜਰਾ ਚਲੋ ਨਿਗਰ ਤਾਂ ਕਰ ਜਾਣਗੇ ਆ ਕੇ ਹਾਂਜੀ ਨਹੀਂ ਅਜਗਰ ਤਾਂ ਉੱਪਰਲੇ ਵਾਲੇ ਨੇ ਇਹ ਹੇਠਾਂ ਲੈਣ ਵਾਲੇ ਨੇ ਪਤਾਲ ਦੇ ਚਲੋ
ਮਹਾਂਦੇਵ ਗੁਣ ਰਵੇ ਸਦਾ
ਉਹ ਇਹਨਾਂ ਦੇ ਰਾਜੇ ਨੇ ਇਹਨਾਂ ਸੱਪਾਂ ਨੇ ਹਾਂ ਜਿੰਨੇ ਸਾਰੇ ਸੱਪ ਨੇ ਨਾ ਸਾਰੇ ਉਹਨਾਂ ਦੇ ਇਹ ਬਾਦਸ਼ਾਹ ਨੇ ਮਹਾਂਦੇਵ ਗੁਣ ਰਵੈ
ਦੇਵ ਗੁਣ ਰਵੈ
ਸਦਾ ਤੇ ਵਿਸਰਾਮ
ਸਦਾ
ਇੱਥੇ ਥੋੜ੍ਹੇ
ਜੋਗੀ ਜਤ ਜੰਗਮ
ਮਹਾਂਦੇਵ ਗੁਣ ਰਵੈ ਸਦਾ
ਮਹਾਂਦੇਵ ਗੁਣ ਰਵੈ ਸਦਾ
ਜੋਗੀ ਜਤ ਜੰਗਮ
ਜੋਗੀ ਜਤ ਜੰਗਮ
ਮਹਾਂਦੇਵ ਵੀ ਤੇਰੇ ਗੁਣਾਂ ਨੂੰ ਸਦਾ ਹੀ ਉਚਾਰਦਾ ਸ਼ਿਵਜੀ ਅਤੇ ਗਾਂ ਸ਼ਿਵਜੀ ਦੀ ਪੂਜਾ ਕਰਨ ਵਾਲੇ ਕੌਣ ਨੇ ਜੋਗੀ ਛੇ ਜਤੀ ਨੇ ਜਿਹੜੇ ਉਹ ਵੀ ਇਹਦੀ ਪੂਜਾ ਕਰਦੇ ਨੇ ਮਹਾਂਦੇਵ ਦੀ ਉਹ ਜੰਗਮ ਪਹਿਲਾਂ ਦੱਸਿਆ ਜੀ ਤੁਹਾਨੂੰ ਹੁਣੇ ਇਹ ਸਾਰੇ ਜਿਹੜੇ ਭਾਵ ਛੇ ਭੇਖਾਂ ਵਿੱਚੋਂ ਇੱਕ ਜੰਗਮ ਭੇਖ ਇਹ ਸਾਰੇ ਮਹਾਂਦੇਵ ਦੀ ਪੂਜਾ ਕਰਦੇ ਨੇ ਜੇ ਮਹਾਂਦੇਵ ਜੀ ਦੀ ਪੂਜਾ ਕਰਦਾ ਹੈ ਅਤੇ ਉਹਦੀ ਇਹ ਪੂਜਾ ਕਰਨ ਵਾਲੇ ਉਹ ਵੀ ਤੇਰੀ ਪੂਜਾ ਨੂੰ ਕਰਦੇ ਸਾਡਾ ਗੁਰੂ ਕਿਸੇ ਦੀ ਹੋਰ ਪੂਜਾ ਕਰ ਰਿਹਾ ਅਸੀਂ ਉਹਦੀ ਕਰੀਏ ਸੋ ਇਸ ਲਈ ਮਹਾਂਦੇਵ ਵੀ ਤੇਰੇ ਗੁਣਾਂ ਨੂੰ ਉਚਾਰਨ ਕਰ ਰਹੇ ਹੈ ਸਾਰੇ ਜਿੰਨੇ ਜੋਗੀ ਨੇ ਗੋਰਖਾਦਿਕ ਸਮੇਤ ਪਰਬ ਅਤੇ ਸਾਧ ਪੂਜਾ ਕਰਾਈ ਨੇ ਫਿਰ ਤਿੰਨ ਵਾਰੀ ਜੋਗੀ ਗੁਰੂ ਨਾਨਕ ਸਾਹਿਬ ਨਾਲ ਚਰਚਾ ਵਾਲੇ ਮਿਲੇ ਨੇ ਪਹਿਲਾਂ ਸਮੇਤ ਪਰਬ 'ਤੇ ਦੂਜੀ ਵਾਰੀ ਅਚਾਨਕ ਬਟਾਲੇ ਬਟਾਲਾ ਸਾਹਿਬ ਜਿੱਥੇ ਹੈ ਤਾਂ ਅਤੇ ਤੀਜੀ ਵਾਰੀ ਨਾਨਕ ਮਤੇ ਸਾਹਿਬ ਅਤੇ ਤਿੰਨੀ ਵਾਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹਨਾਂ ਦੀਆਂ ਸ਼ਕਤੀਆਂ ਜਿਹੜੀਆਂ ਅਸੀਂ ਮਾਤ ਪਾਈਆਂ ਨੇ ਅਤੇ ਤਦ ਫਿਰ ਜਿਹੜੇ ਸੀ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੇਵਕ ਬਣੇ ਨੇ ਇਹ ਵੀ ਫਿਰ ਗਾਉਣ ਲੱਗੇ ਮਹਾਰਾਜ ਦੇ ਗੁਣ ਨੂੰ ਪਹਿਲਾਂ ਕਹਿੰਦੇ ਬਾਲਕਾ ਜਿਹਾ ਕੌਣ ਆ ਇੱਥੇ ਕਿਵੇਂ ਆ ਗਿਆ ਇੱਥੇ ਸਮੇਤ ਪਰਬ 'ਤੇ ਇਉਂ ਸਤਿਗੁਰ ਸੱਚੇ ਪਾਤਸ਼ਾਹ ਦੇ ਜਸ ਨੂੰ ਇਹ ਵੀ ਸਾਰੇ ਗਾ ਰਹੇ ਨੇ ਜੋਗੀ ਵੀ ਗਾ ਰਹੇ ਨੇ ਅਤੇ ਤੁਸੀਂ ਨਾਨਕ ਮਤੇ ਗਏ ਹੋਵੋਗੇ ਉੱਥੇ ਮਾਰ ਸੱਚੇ ਪਾਤਸ਼ਾਹ ਦਾ ਪਹਿਲਾਂ ਇਹ ਧਰਤੀ ਦਾ ਨਾਂ ਸੀ ਗੋਰਖ ਮਤਾ ਗੁਰੂ ਨਾਨਕ ਸਾਹਿਬ ਦੇ ਜਾਣ 'ਤੇ ਫਿਰ ਜਿਹੜਾ ਸੀ ਇਹਦਾ ਨਾਂ ਪੈ ਗਿਆ ਨਾਨਕ ਮਤਾ ਛੇਵੇਂ ਪਾਤਸ਼ਾਹ ਵਾਲੇ ਫਿਰ ਇਹਨਾਂ ਨੇ ਬਦਲਤਾ ਸੀ ਫਿਰ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਕ ਭਗਤ ਸੀ ਜਿਹਦਾ ਨਾਂ ਸੀ ਅਲਮਸਤ ਉੱਥੇ ਦੀ ਸੇਵਾ ਗੁਰੂ ਨਾਨਕ ਸਾਹਿਬ ਦੇ ਸਥਾਨ ਦੀ ਉਹਨੂੰ ਸੇਵਾ ਸੌਂਪੀ ਸੀ ਉਹ ਅਲਮਸਤ ਉੱਥੇ ਸੇਵਾ ਕਰ ਰਿਹਾ ਸੀ ਜੋ ਕਿ ਫਿਰ ਕੰਨ ਪਾਟੇ ਇਕੱਠੇ ਹੋ ਕਰਕੇ ਇਕੱਠੇ ਉੱਥੋਂ ਇਹਨਾਂ ਤੋਂ ਸੇਵਾ ਖੋਹ ਲਈ ਖੋਹ ਕਰਕੇ ਜਿਹੜਾ ਸੀ ਪਿੱਪਲ ਜਿਹੜਾ ਸਮਾਰ ਸੇ ਪਾਤਸ਼ਾਹ ਯਾਦ ਵਿੱਚ ਖੜ੍ਹਾ ਸੀ ਉੱਥੇ ਉਹਨੂੰ ਸਾੜ ਵੀ ਦਿੱਤਾ ਇਹਨਾਂ ਨੇ ਅਤੇ ਉਸ ਵੇਲੇ ਅਲਮਸਤ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕੀਤਾ ਹੇ ਸੱਚੇ ਪਾਤਸ਼ਾਹ ਤੁਹਾਡੇ ਵੱਡੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਥਾਨ ਦੀ ਬੇਅਦਬੀ ਇਹ ਜੋਗੀ ਫਿਰ ਕਰਨ ਲੱਗ ਪਏ ਨੇ ਆਓ ਮਹਾਰਾਜ ਬੋੜੋ ਨਾ ਉਦੋਂ ਕੋਈ ਟੈਲੀਫੋਨ ਨਾ ਉਦੋਂ ਕੋਈ ਤਾਰ ਨਾ ਉੱਥੋਂ ਕੋਈ ਈਮੇਲ ਸੋ ਉੱਥੇ ਦੀ ਉਹਦੀ ਆਵਾਜ਼ ਇੰਨੀ ਜਿਹੜੀ ਸਿੱਖੇ 'ਚ ਨੇ ਅਤੇ ਆਵਾਜ਼ ਦੇਣ ਵਾਲਾ ਵੀ ਪੂਰਾ ਜਿਹੜਾ ਸੀ ਸ਼ਰਧਾ ਨਾਲ ਆਵਾਜ਼ ਦੇ ਰਿਹਾ ਅਤੇ ਆਵਾਜ਼ ਨੂੰ ਸੁਣਨ ਵਾਲੇ ਵੀ ਪੂਰੇ ਗੁਰੂ ਨੇ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਬੈਠੇ ਨੇ ਉੱਥੋਂ ਜਿਹੜੀ ਆਵਾਜ਼ ਸੁਣ ਕਰਕੇ ਚੱਲ ਪੈਣੇ ਘੋੜਾ ਤਿਆਰ ਕਰਕੇ ਨਾਨਕ ਮਤੇ ਸਾਹਿਬ ਪਹੁੰਚ ਗਏ ਨੇ ਪਹਿਲਾਂ ਪਿੱਪਲ ਜਿਹੜਾ ਸੀ ਹਰਾ ਭਰਾ ਕੀਤਾ ਜਦੋਂ ਹਰਾ ਭਰਾ ਕੀਤਾ ਤਾਂ ਇਹਨਾਂ ਨੇ ਉਡਾਉਣਾ ਚਾਹਿਆ ਜੋਗੀਆਂ ਨੇ ਉੱਥੇ ਇਕੱਠੇ ਹੋ ਕਰਕੇ ਮਾਂ ਨੇ ਹੱਥ ਦੇ ਕੇ ਰੋਕ ਲਿਆ ਉਹ ਤੁਸੀਂ ਕਦੇ ਦੇਖਿਆ ਹੋਵੇ ਉਹਦੀਆਂ ਜੜ੍ਹਾਂ ਧਰਤੀ ਤੋਂ ਕਾਫੀ ਉੱਚੀਆਂ ਖੜੀਆਂ ਨੇ ਚੌਤਰਾ ਜਿਹਾ ਬਣਾਇਆ ਹੋਇਆ ਉਹ ਰੋਕਿਆ ਉਦੋਂ ਉੱਥੇ ਰੁਕ ਗਿਆ ਅਤੇ ਮੁੜ ਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਚੰਦਨ ਦੇ ਛਿੱਟੇ ਮਾਰ ਕੇ ਸੜੇ ਹੋਏ ਨੂੰ ਫਿਰ ਜਿਹੜੀ ਹਰਾ ਭਰਾ ਕੀਤਾ ਇੱਕ ਇੱਕ ਪੱਤੇ 'ਤੇ ਹੁਣ ਵੀ ਚੰਦਨ ਦੇ ਛਿੱਟੇ ਜਿਹੜੇ ਨਿਸ਼ਾਨੀਆਂ ਆਉਂਦੀਆਂ ਨੇ ਛਿੱਟੇ ਵਜੋਂ ਪੱਤੇ ਵੇਖੋਗੇ ਨਾ ਤੋੜ ਕੇ ਹਰੇਕ ਪੱਤੇ 'ਤੇ ਟਿੱਕੇ ਜਿਹੇ ਲੱਗ ਲੱਗ ਕੇ ਆਉਂਦੇ ਨੇ ਭਾਵ ਉਹ ਮਹਾਰਾਜ ਉਹ ਅਜੇ ਚੰਦਨ ਦੇ ਛਿੱਟੇ ਉਦਾਂ ਹੀ ਬਣੇ ਹੀ ਆ ਰਹੇ ਨੇ ਨਿਸ਼ਾਨੀ ਦੱਸੀ ਜਾ ਰਹੀ ਹੈ ਉੱਥੇ ਦੇ ਜਿਹੜੇ ਲੋਕ ਨੇ ਰਹਿਣ ਵਾਲੇ ਹੁਣ ਨਾ ਉਹਨਾਂ ਨੂੰ ਠਾਕੁਰ ਕੌਮ ਹੈ ਇੱਕ ਉਹ ਮਹਾਰਾਜ ਬਹੁਤ ਮੰਨਦੇ ਉਸ ਸਥਾਨ ਨੂੰ ਪੱਤੇ ਝੜਿਆਂ ਨੂੰ ਇਕੱਠੇ ਕਰਕੇ ਲੈ ਜਾਂਦੇ ਨੇ ਅਸੀਂ ਉੱਥੇ ਮਾੜੀ ਕਿਰਪਾ ਨਾਲ 6-7-8 ਮਹੀਨੇ ਜਿਹੜੇ ਸੀ ਉੱਥੇ ਅੰਡਰਗਰਾਊਂਡ ਰਹੇ ਹਾਂ ਅਤੇ ਜਦੋਂ ਇੰਦਰਾ ਗਾਂਧੀ ਮਾਰੀ ਆ ਉੱਥੇ ਉਦੋਂ ਫਿਰ ਸਾਰਿਆਂ ਨੇ ਵੇਖਿਆ ਉੱਥੇ ਸੇਵਾ ਮਾੜੀ ਨੇ ਆਹੀ ਲਈ ਜਿਹੜੀ ਇੱਥੇ ਕਰਦੇ ਹਾਂ, ਸੰਗਤਾਂ ਚਲੋ ਉੱਥੇ ਲਈ ਗਈਆਂ ਪਰ ਪਤਾ ਨਹੀਂ ਸੀ ਵੀ ਕੌਣ ਹੈ ਕਿੱਥੋਂ ਆਇਆ, ਚਲੋ ਸਮਾਂ ਕੱਢਿਆ ਅਤੇ ਉਦੋਂ ਇਹ ਸਾਰਾ ਉੱਥੇ ਫਿਰ ਪਤਾ ਲੱਗਿਆ। ਪੱਤਿਆਂ ਨੂੰ ਲੈ ਜਾਂਦੇ ਨੇ ਘਰੇ ਲਿਜਾ ਕਰਕੇ, ਜਦੋਂ ਪਸ਼ੂਆਂ ਨੂੰ ਆਪਣਾ ਨਾ ਮੂੰਹ 'ਤੇ ਖੁਰ ਦੀ ਬਿਮਾਰੀ ਨਹੀਂ ਪੈਂਦੀ, ਪਸ਼ੂਆਂ ਦੇ ਗਲ ਘੁੱਟ ਹੋ ਜਾਂਦੇ ਨੇ, ਖੁਰ ਖਰਾਬ ਹੋ ਜਾਂਦੇ, ਗਲ ਜਾਂਦੇ ਨੇ, ਉਹ ਫਿਰ ਇਹਨਾਂ ਨੂੰ ਸਾੜ ਕੇ ਉਹਦੀ ਰਾਖ ਬਣਾ ਕੇ ਉਹ ਲਾਉਂਦੇ ਨੇ ਅਤੇ ਉਹਦੀ ਧੁੱਫ ਦੇ ਦਿੰਦੇ ਨੇ, ਪਸ਼ੂ ਠੀਕ ਹੋ ਜਾਂਦੇ। ਮਹਾਰਾਜ ਬਖਸ਼ਿਸ਼ ਦਾ ਸਦਕਾ ਇਉਂ ਇੱਥੇ ਬਖਸ਼ਾਂ ਉੱਥੇ ਹੋਈਆਂ ਹੋਈਆਂ ਨੇ। ਅਤੇ ਗੰਗਾ ਵੀ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਉੱਥੇ ਲਿਆਉਣੀ ਕੀਤੀ ਸੀ। ਮਰਦਾਨਾ ਕਹਿੰਦਾ ਜੀ ਪਾਣੀ ਨਹੀਂ ਮਿਲਦਾ ਇੱਥੇ, ਸਾਰੇ ਥਾਈਂ ਜਾਵੇ ਅਤੇ ਗੋਰਖਾ ਨੇ ਪਾਣੀ ਖਿੱਚ ਲਿਆ, ਇਹਦੇ ਲਈ ਸਿੱਧੇ ਸੀ। ਮਹਾਰਾਜ ਕਹਿੰਦੇ ਇੱਦਾਂ ਕਰ ਗੰਗਾ ਮਗਰ ਮਗਰ ਆਊਗੀ ਤੇਰੇ, ਸੋਟੀ ਲੈ ਲੈ ਅਤੇ ਲਕੀਰ ਕੱਢਦਾ ਚਲਿਆ ਹੀ, ਗੰਗਾ ਮਗਰ ਮਗਰ ਆਈ ਜਾਊਗੀ, ਪਰ ਪਿੱਛੇ ਮੁੜ ਕੇ ਨਾ ਵੇਖੀ ਕਿਤੇ। ਸੋ ਲੈ ਕੇ ਸੋਟੀ ਤੁਰ ਪਿਆ, ਲਕੀਰ ਕੱਢਦਾ ਆਇਆ, ਗੰਗਾ ਪਿੱਛੇ ਆ ਜਾਂਦੀ ਹੈ, ਕਹਿੰਦਾ ਵੇਖ ਤਾਂ ਲਈ ਵੀ ਆਉਂਦੀ ਹੈ ਕਿ ਨਹੀਂ ਆਉਂਦੀ, ਅਤੇ ਮੁੜ ਕੇ ਵੇਖ ਲਿਆ। ਹੁਣ ਉੱਥੇ ਨਾਨਕ ਮਤਾ ਸਾਹਿਬ ਤੋਂ ਥੋੜ੍ਹਾ ਪਿੱਛੇ ਜਿਹੜੀ ਹੈ ਨਾ, ਉੱਥੇ ਤੱਕ ਠਹਿਰੀ ਹੋਈ ਆ, ਉੱਥੇ ਹੁਣ ਬੜਾ ਵੱਡਾ ਇੱਕ ਸਾਗਰ ਬਣਿਆ ਹੋਇਆ ਹੈ, ਅਤੇ ਉੱਥੇ ਤੱਕ ਆ ਗਈ। ਸੋ ਇਉਂ ਫਿਰ ਮਹਾਰਾਜ ਪਾਤਸ਼ਾਹ ਜੀ ਨੇ ਜਿਹੜੀ ਸੀ ਇੱਕ ਦੁੱਧ ਵਾਲੀ ਖੂਹੀ ਆ ਉੱਥੇ, ਸੋ ਉਹ ਵੀ ਉੱਥੇ ਕਾਰ ਸਭਾ ਬਾਬੇ ਕਰਵਾ ਰਹੇ ਨੇ, ਬਾਬੇ ਕਾਰ ਸਾਹਿਬ ਹਰਬੰਸ ਸਿੰਘ ਉਹਨੀ, ਅਤੇ ਇਹ ਉੱਥੇ ਦੀਆਂ ਮਹਾਰਾਜ ਪਾਤਸ਼ਾਹ ਬਖਸ਼ਾਂ ਨੇ, ਤਾਂ ਉਹ ਨਾਨਕ ਮਤਾ ਨਾਲ ਪਿਆ ਹੋਇਆ। ਇਉਂ ਮਹਾਂਦੇਵ ਵਰਗੇ ਸ਼ਿਵਜੀ ਵਰਗੇ ਅਤੇ ਜਿਹੜੇ ਉਹਨਾਂ ਦੇ ਗੁਣਾਂ ਨੂੰ ਉਚਾਰਨ ਕਰਦੇ ਨੇ ਸਦਾ ਹੀ, ਅਤੇ ਨਾਲ ਜੋਗੀ ਵੀ ਅਤੇ ਜਤੀ ਜਿਹੜੇ ਛੇ ਨੇ, ਭੀਸ਼ਮ ਪਿਤਾਮਾ ਭੈਣੋਂ ਜੋ ਜਤੀ, ਦੱਤਾਤਰੇ ਜਤੀ ਆਦਿਕ, ਹਨੂੰਮਾਨ ਜਤੀ ਅਤੇ ਲਛਮਣ ਜਤੀ ਵਗੈਰਾ, ਇਹ ਸਾਰੇ ਛੇ ਜਤੀ ਵੀ ਅਤੇ ਜੰਗਮ ਵੀ ਇਹ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਗੁਣਾਂ ਨੂੰ ਗਾ ਰਹੇ ਨੇ, ਅਸੀਂ ਵੀ ਗਾਈਏ।
ਗੁਣ ਗਾਵੇ ਮੁਨ ਬਿਆਸ,
ਮੁਨੀ ਬਿਆਸ ਜਿਹੜਾ ਬਿਆਸ ਮੁਨੀ ਵੀ ਤੇਰੇ ਗੁਣਾਂ ਨੂੰ ਮਹਾਰਾਜ ਜੀ ਗਾਉਂਦਾ ਹੈ।
ਜਿਨ ਵੇਦ ਵਿਆਕਰਨ ਵਿਚਾਰੇ,
ਵਿਚਾਰੇ
ਵਿਚਾਰੇ,
ਹਾਂ ਵਿਆਕਰਨ ਠੀਕ ਪੜ੍ਹਿਆ ਹੈ, ਅਤੇ ਵਿਚਾਰੇ
ਵਿਚਾਰੇ,
ਅਤੇ ਬਿਆਸ ਮੁਨੀ ਜਿਹੜਾ ਹੈ ਉਹ ਵੀ ਗਾਉਂਦਾ ਹੈ, ਅਤੇ ਪ੍ਰਸ ਰਿਸ਼ੀ ਦਾ ਪੁੱਤਰ ਹੋਇਆ ਬਿਆਸ, ਸੇ ਵੇਦ ਅਤੇ ਵਿਆਕਰਨ ਨੂੰ ਵਿਚਾਰ ਕਰਕੇ, ਵੇਦਾਂ ਨੂੰ ਵਿਚਾਰ ਕੇ ਵਿਆਕਰਨ ਦੀ ਵਿਚਾਰ ਕਰਕੇ ਤੈਨੂੰ ਗਾਉਂਦਾ, ਜਾਂ ਵੇਦ ਵਿਆਕਰਨ ਵਿਚਾਰੇ, ਵੇਦ ਦਾ ਜਿਹੜਾ ਵਿਆਕਰਨ ਹੈ ਗ੍ਰੈਮਰ ਹੈ ਉਹਦੀ ਵਿਚਾਰ ਕਰਕੇ ਬਿਆਸ ਮੁਨੀ ਵੀ ਗਾ ਰਿਹਾ।
ਬ੍ਰਹਮ ਗੁਣ ਉਚਰੈ ਜਿਨ,
ਉਚਰੈ ਤਾਂ ਠੀਕ ਸੀ, ਬ੍ਰਹਮ ਗੁਣ ਉਚਰੈ,
ਬ੍ਰਹਮ ਗੁਣ ਉਚਰੈ
ਜਿਨ ਹੁਕਮ,
ਜਿਨ ਹੁਕਮ
ਸਭ ਸ੍ਰੇਸ਼ਟ ਸਵਾਰੀ,
ਸਭ ਸ੍ਰੇਸ਼ਟ ਸਵਾਰੀ ਹੈ।
ਸੋ ਬ੍ਰਹਮਾ ਵੀ ਤੇਰੇ ਗੁਣਾਂ ਨੂੰ ਉਚਾਰਨ ਕਰਦਾ, ਜਿਸ ਬ੍ਰਹਮਾ ਨੇ ਤੇਰੇ ਹੁਕਮ ਦੇ ਨਾਲ ਸਾਰੀ ਸ੍ਰਿਸ਼ਟੀ ਨੂੰ ਮਰਚੇ ਪਾਤਸ਼ਾਹ ਸਵਾਰੀ ਸਵਾਰਿਆ, ਭਾਵ ਰਚਿਆ। ਹਾਂਜੀ, ਆਪਣੇ ਆਪ ਕੁਝ ਨਹੀਂ ਕਰ ਸਕਦਾ, ਅਕਾਲ ਪੁਰਖ ਦੇ ਹੁਕਮ ਨਾਲ ਇਹ ਸ੍ਰਿਸ਼ਟੀ ਰਚ ਸਕਦੇ ਨੇ। ਹਾਂਜੀ, ਖੰਡ ਬ੍ਰਹਮੰਡ, ਖੰਡ
ਬ੍ਰਹਮੰਡ, ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮ ਜਾਣੇ ਹੋ।
ਐਂ ਕਰਿਆ ਕੋਈ ਪਾਠ ਮਜ਼ਾ ਲਿਆ, ਕੋਈ ਵਿਸ਼ਰਾਮ 'ਚ ਗਲਤੀ ਹੋ ਜਾਵੇ, ਸਾਰਿਆਂ 'ਤੇ ਵਿਸ਼ਰਾਮ ਕਰ ਜਾਓ, ਆਪੇ ਨਹੀਂ ਗਲਤੀ ਹੋਊਗੀ।
ਖੰਡ ਪੂਰਨ,
ਸੋ ਇਹ ਰੀਤੀ ਵਧੀਆ, ਠੀਕ ਹੈ ਠੀਕ। ਪਲੋ ਹਾਂ ਸਰ,
ਬ੍ਰਹਮੰਡ ਖੰਡ,
ਬ੍ਰਹਮੰਡ ਖੰਡ ਪੂਰਨ ਬ੍ਰਹਮ,
ਬ੍ਰਹਮੰਡ ਖੰਡ ਪੂਰਨ ਬ੍ਰਹਮ
ਗੁਣ ਨਿਰਗੁਣ,
ਗੁਣ ਨਿਰਗੁਣ
ਸਮਝਾਣਿਓ,
ਸਮਝਾਣਿਓ।
ਹਾਂ, ਸਾਰੇ ਬ੍ਰਹਮੰਡਾਂ ਖੰਡਾਂ ਵਿੱਚ ਜੋ ਪੂਰਨ ਬ੍ਰਹਮ ਪਰਮੇਸ਼ਰ ਹੈ ਨਾ, ਸੋ ਜਿਨ ਸਤਿਗੁਰਾਂ ਨੇ ਗੁਰੂ ਨਾਨਕ ਸਾਹਿਬ ਜੀਆਂ ਨੇ ਉਸ ਪੂਰਨ ਬ੍ਰਹਮ ਨੂੰ ਦੋਏ ਰੂਪ ਕਰਕੇ ਜਾਣਿਆ, ਇੱਥੇ ਗੁਣ ਦਾ ਅਰਥ ਜਿਹੜੇ ਮਾਇਆ ਦੇ ਗੁਣ ਤੋਂ ਭਾਵ ਨਹੀਂ, ਜਾਂ ਕਿਸੇ ਮਨੁੱਖ ਦੇ ਗੁਣਾਂ ਦਾ ਭਾਵ ਨਹੀਂ, ਇੱਥੇ ਗੁਣ ਦਾ ਅਰਥ ਹੈ ਨਿਰਗੁਣ, ਉੱਧਰ ਆ ਗਿਆ ਇੱਧਰ ਆ ਗਿਆ ਸਰਗੁਣ, ਪਰਮੇਸ਼ਰ ਦੇ ਦੋਵੇਂ ਗੁਣਾਂ ਨੂੰ ਸਮਾਨ ਜਾਣ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੁਸੀਂ ਨੇ ਸਮਾਨ ਜਾਣਿਆ, ਨਿਰਗੁਣ ਸਰੂਪ ਨੂੰ ਵੀ ਸਰਗੁਣ ਸਰੂਪ ਨੂੰ ਵੀ ਸਮਝ ਆਣਿਓ, ਸਮਾਨ ਜਾਣਿਆ ਗੁਰੂ ਨਾਨਕ ਸਾਹਿਬ ਜੋ ਪੂਰਨ ਬ੍ਰਹਮ ਪਰਮੇਸ਼ਰ ਹੈ, ਜੋ ਖੰਡਾ ਬ੍ਰਹਮੰਡਾਂ ਵਿੱਚ ਮੌਜੂਦ ਹੈ, ਉਹਦੇ ਤੁਸੀਂ ਦੋਵੇਂ ਹੀ ਰੂਪਾਂ ਨੂੰ ਸਰਗੁਣ ਅਤੇ ਨਿਰਗੁਣ ਨੂੰ ਸਮਾਨ ਜਾਣਨਾ ਕੀਤਾ ਤੁਸਾਂ ਨੇ, ਚਲੋ ਕੋਈ ਫਰਕ ਨਹੀਂ ਸਮਝਿਆ। ਚੱਲ,
ਜਪ ਕਲ ਸੁਜਸ ਨਾਨਕ
ਗੁਰ, ਤੇ ਰੁਕ ਜੋ,
ਸੁਜਸ ਨਾਨਕ ਗੁਰ
ਠੀਕ,
ਸਹਿਜ ਯੋਗ ਜਿਨ ਮਾਣਿਓ।
ਸੋ ਇਉਂ ਕੱਲ ਭੱਟ ਜੀ ਕਹਿੰਦੇ ਉਸ ਗੁਰੂ ਨਾਨਕ ਸਾਹਿਬ ਜੀ ਦੇ ਸ੍ਰੇਸ਼ਟ ਜਸ ਨੂੰ ਜਪਣਾ ਕਰਦਾ, ਅਤੇ ਸਹਿਯੋਗ ਜਿਹਨਾਂ ਨੇ, ਹੁਣ ਇੱਥੇ ਸਹਿਯੋਗ ਆਇਆ, ਉੱਥੇ ਰਾਜਯੋਗ ਸੀ, ਇੱਥੇ ਸਹਿਯੋਗ, ਸਹਿਜ ਨਾਮ ਗਿਆਨ ਦਾ, ਗਿਆਨ ਯੋਗ ਦੇ ਆਨੰਦ ਨੂੰ ਤੁਸੀਂ ਨੇ ਮਾਨਣਾ ਕੀਤਾ ਹੈ। ਹਾਂਜੀ ਕਰੋ ਪੂਰਾ ਇੱਕ ਸਬਜ਼ਾ ਰਹਿੰਦਾ।
ਗੁਣ ਗਾਵੈ ਹੈ ਨਵਨਾਥ,
ਨਵ ਮੈਨੇ ਨੌ, ਨੌ ਨਾਥ ਵੀ ਹੈ ਗੁਰੂ ਨਾਨਕ ਸਾਹਿਬ ਜੇ ਸਾਰਿਆਂ ਗੋਰਖ ਗਾ ਰਿਹਾ ਹੈ ਅਤੇ ਬਾਕੀ ਦੂਜੇ ਨਾਥ ਵੀ ਤੇਰੇ 84 ਸਿੱਧ ਗਾ ਰਹੇ ਨੇ ਅਤੇ ਨੌ ਨਾਥ ਪਿੱਛੇ ਨਹੀਂ ਰਹਿਣਗੇ, ਉਹ ਵੀ ਗਾ ਰਹੇ ਨੇ। ਨੌ ਨਾਥ ਕਿਹੜੇ ਸੀ ਤੁਹਾਨੂੰ ਲਿਖਾਏ ਹੋਏ ਨੇ? ਚੰਬਾ ਨਾਥ, ਘੁੱਗੂ ਨਾਥ, ਚਰਪਟ ਨਾਥ ਵਗੈਰਾ ਵਗੈਰਾ। ਚਲੋ ਗੋਰਖਨਾਥ, ਹਾਂਜੀ ਈਸ਼ਰ ਨਾਥ। ਚਲੋ ਅੱਗੇ
ਧੰਨ ਗੁਰ ਸੱਚ ਸਮਾਇਓ,
ਧੰਨੋ ਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਦਾ ਚਿੱਤ ਸਦਾ ਹੀ ਸੱਚ ਸਰੂਪ ਸਮਾਇਆ ਰਹਿੰਦਾ ਹੈ। ਸੱਚ ਸਮਾਇਓ, ਸੱਚੇ ਸਰੂਪ ਸਮਾਇਆ ਰਹਿੰਦਾ ਹੈ। ਹੇ ਗੁਰੂ ਨਾਨਕ ਸਾਹਿਬ ਤੁਸੀਂ ਧੰਨੋ।
ਹਾਂਜੀ ਮਾਂ ਤਾਤਾ,
ਮਾਂ ਦਾਤਾ,
ਮਾਂ ਦਾਤਾ
ਇਹ ਇੱਕ ਰਾਜੇ ਦਾ ਨਾਂ ਹੈ। ਮਾਂ ਦਾਤਾ ਗੁਣ ਰਵੈ,
ਮਾਂ ਦਾਤਾ ਗੁਣ ਰਵੈ,
ਜੇਨ ਚੱਕਰ ਵੈ ਕਹਾਇਓ,
ਜੇਨ ਚੱਕਰ ਵੈ ਕਹਾਇਓ।
ਮਾਂ ਦਾਤਾ ਜਿਹੜਾ ਰਾਜਾ ਹੈ, ਮਾਂ ਦਾਤਾ ਜੋ ਰਾਜਾ ਹੈ ਉਹ ਤੇਰੇ ਗੁਣਾਂ ਨੂੰ ਚਾਰਨ ਕਰ ਰਿਹਾ ਹੈ। ਜਿਸ ਜੇਨ ਮੈਨੇ ਜਿਸ ਨੇ, ਚੱਕਰ ਵੈ ਮੈਨੇ ਚੱਕਰ ਵਰਤੇ, ਜਿਸ ਨੇ ਆਪਣੇ ਆਪ ਨੂੰ ਚੱਕਰਵਰਤੀ ਬਾਦਸ਼ਾਹ ਕਹਾਇਆ ਹੈ। ਅੱਗੇ ਜੀ
ਗੁਣ ਗਾਵੈ ਬਲ ਰਾਓ,
ਹਾਂ ਬਲ ਰਾਜਾ, ਰਾਓ ਮੈਨੇ ਰਾਜਾ, ਆ ਬਲ ਤੁਹਾਨੂੰ ਹੁਣੇ ਦੱਸਿਆ ਸੀ ਨਾ, ਸੋ ਤੁਹਾਡੇ ਗੁਣਾਂ ਨੂੰ ਬਲ ਰਾਜਾ ਵੀ ਮਹਾਰਾਜ ਜੀ ਗਾ ਰਿਹਾ ਪਤਾਲ 'ਚ ਬੈਠਾ।
ਸਪਤ ਪਾਤਾਲ ਬਸੰਤੋ,
ਹਾਂ ਸਤ ਅਤੇ ਸੱਤਵੇਂ ਪਤਾਲ 'ਚ ਬੈਠਾ ਜੇ ਕਹਾਂਗੇ ਨਾ ਤਾਂ ਉਹ ਮੰਨਣਾ ਕੀਤਾ ਵੀ ਸੱਤਵੇਂ ਪਤਾਲ 'ਚ ਨਹੀਂ ਬੈਠਾ, ਉਹ ਤੀਜੇ ਪਤਾਲ 'ਚ ਬੈਠਾ ਹੋਇਆ ਹੈ। ਇਸ ਲਈ ਉਹ ਇੱਥੇ ਫਿਰ ਸਪਤ ਦਾ ਅਰਥ ਹੈ, ਸਪਤ ਦਾ ਅਰਥ ਫਿਰ ਕਰਾਂਗੇ ਪ੍ਰਤੱਗਿਆ ਨਾਲ ਗਾ ਰਿਹਾ। ਸਪਤ ਨਾਮ ਸੌਂਦਾ ਹੁੰਦਾ ਨਾ ਸੰਸਕ੍ਰਿਤ ਦਾ ਸ਼ਬਦ, ਮੈਂ ਇਸ ਚੀਜ਼ ਦੀ ਸ਼ਪਤ ਖਾਨਾ ਸਹੁੰ ਖਾਨਾ। ਸੋ ਇਸ ਕਰਕੇ ਪ੍ਰਤਿਗਿਆ ਕਰਕੇ ਪਤਾਲ ਵਿੱਚ ਬੈਠਾ ਹੋਇਆ ਬਸੰਤੋਂ ਮੈਨੇ ਵਸਿਆ ਹੋਇਆ ਬੈਠਾ ਹੋਇਆ ਗਾ ਰਿਹਾ ਹੈ। ਹਾਂਜੀ
ਪਰਥਰ ਗੁਣ ਉਚਰੈ
ਸਦਾ ਅਤੇ ਵਿਛੜਾ,
ਪਰਥਰ ਗੁਣ ਉਚਰੈ ਸਦਾ,
ਅਤੇ ਪਰਥਰੀ ਜਿਹੜਾ ਜੋਗੀ ਹੈ ਉਹ ਵੀ ਸੱਚੇ ਪਾਤਸ਼ਾਹ ਤੇਰੇ ਗੁਣਾਂ ਨੂੰ ਸਦਾ ਹੀ ਉਚਾਰਨ ਕਰ ਰਿਹਾ, ਜਿਹਨੇ ਵੈਰਾਗ ਸ਼ਤਕ ਗ੍ਰੰਥ ਲਿਖਿਆ ਹੈ। ਦਮਨੀ ਟਕਸਾਲ ਵਿੱਚ ਉਹ ਗ੍ਰੰਥ ਪੜ੍ਹਾਇਆ ਜਾਂਦਾ ਹੈ, ਵੈਰਾਗ ਸ਼ਤਕ ਇਹਨੇ ਪਰਥਰੀ ਨੇ ਲਿਖਿਆ। ਚਲੋ
ਗੁਰਸੰਗ ਰਹੰਤੋ,
ਗੁਰਾਂ ਦੇ ਨਾਲ ਰਹਿ ਕਰਕੇ, ਗੁਰ ਕੌਣ ਸੀ ਹੋਇਆ? ਗੋਰਖ, ਆਪਣੇ ਗੁਰੂ ਗੋਰਖ ਦੇ ਨਾਲ ਸਦਾ ਰਹਿੰਦਾ ਹੋਇਆ ਪਰਥਰੀ ਵੀ ਤੇਰੇ ਗੁਣਾਂ ਨੂੰ ਗੁਰੂ ਨਾਨਕ ਸਾਹਿਬ ਜੀ ਗਾ ਰਿਹਾ ਹੈ।
ਦੂਰਬਾ
ਵੈਰਾਗ ਸ਼ਤਕ, ਸ਼ਤਕ ਵੈਰਾਗ ਦੇ 100 ਸਲੋਕ ਜਿਹਦੇ ਵਿੱਚ ਹੋਣ ਉਹਦਾ ਨਾਂ ਹੈ ਵੈਰਾਗ ਸ਼ਤਕ।
ਦੂਰਬਾ
ਅਗਲੀ ਵਾਰੀ ਸੰਥਿਆ ਉਹਦੀ ਤੁਸੀਂ ਕਰਾ ਦਿਓ। ਦੂਰਬਾ, ਦੂਰਬਾ ਨਵਾਂ ਦੁਰਬਾਸਾ ਰਿਸ਼ੀ ਦਾ, ਪਰੂਰਾ
ਪਰੂਰਾ
ਇਹ ਪਰੂਰਾ ਵੀ ਇੱਕ ਰਾਜਾ ਹੋਇਆ ਅਤੇ ਅੰਗੜਾ ਇਹ ਰਿਸ਼ੀ ਹੋਇਆ ਇੱਕ। ਦੁਰਬਾਸਾ ਰਿਸ਼ੀ ਜਿਹੜਾ ਕ੍ਰਿਸ਼ਨ ਦਾ ਗੁਰੂ ਸੀ ਉਹ ਵੀ ਤੇਰੇ ਜਸ਼ਨ, ਜੇ ਕ੍ਰਿਸ਼ਨ ਜੀ ਗਾ ਰਹੇ ਨੇ ਅਤੇ ਗੁਰੂ ਵੀ ਗਾ ਰਿਹਾ ਦੁਰਬਾਸਾ ਵੀ, ਅਤੇ ਪਰੂਰਵ ਰਾਜਾ ਵੀ ਜਿਹੜਾ ਗਾ ਰਿਹਾ ਅੰਗੜਾ, ਅੰਗੜਾ ਇੱਕ ਰਿਸ਼ੀ ਦਾ ਨਾਂ ਹੈ, ਉਹ ਵੀ ਤੇਰੇ ਜਸ਼ਨ ਨੂੰ ਗਾ ਰਿਹਾ।
ਗੁਰੂ ਨਾਨਕ ਜਸ ਗਾਇਓ,
ਅਤੇ ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇਰੇ ਜਸ ਨੂੰ ਗਾ ਰਿਹਾ। ਇਹ ਜਿਹੜਾ ਪਰੂਰੋ ਰਾਜਾ ਹੋਇਆ ਨਾ, ਇਹ ਚੰਦਰਮਾ ਦੇਵਤਿਆਂ ਦਾ ਪੁੱਤਰ ਹੋਇਆ ਬੁੱਧ, ਉਹਦਾ ਪੁੱਤਰ ਮੰਨਿਆ ਇਹ ਪਰੂਰੋ ਰਾਜਾ ਜਿਹੜਾ ਹੈ। ਹਾਂ ਇਹਦੀ ਮਾਂ ਦਾ ਨਾਂ ਸੀ ਇੱਲਾ, ਉਹਦੀ ਕੁੱਖ ਤੋਂ ਪੈਦਾ ਹੋਇਆ ਸੀ, ਇੱਲ ਨਾ ਕਹਿ ਦਿਓ ਕਿਤੇ ਇੱਲਾ। ਪਿਤਾ ਦਾ ਨਾਂ ਬੁੱਧ, ਚੰਦਰਮਾ ਦਾ, ਚੰਦਰਮਾ ਦੇਵਤਾ ਦਾ ਪੁੱਤਰਾ ਕਹਿ ਲਓ,
ਚੰਦਰਮਾ ਉੱਪਰ
ਦੇਵਤਾ, ਉਹਦਾ ਕੋਈ ਵੱਖਰਾ ਦੇਵਤਾ ਨਾ। ਸੋ ਉਹ ਇਹ ਚੰਦਰਵੰਸ਼ੀ ਰਾਜਾ ਹੋਇਆ ਫਿਰ। ਹਾਂਜੀ ਇੱਲਾ ਮਾਂ ਦਾ ਨਾਂ ਅਤੇ ਪਿਤਾ ਦਾ ਨਾਂ ਬੁੱਧ, ਬੁੱਧ ਚੰਦਰਮਾ ਦਾ ਪੁੱਤਰ ਸੀ। ਹਾਂਜੀ ਸੋ ਇਹਦੀ ਪ੍ਰਯਾਗਰਾਜ ਦੇ ਕੋਲ ਇਹਦੀ ਰਾਜਧਾਨੀ ਹੋਈ ਆ, ਰਾਜ ਕਿੱਥੋਂ ਨੇ ਪ੍ਰਯਾਗਰਾਜ ਦੇ ਲਾਗੇ। ਹਾਂਜੀ
ਕਬ ਕਲ ਸੁਜਸ ਨਾਨਕ ਗੁਰ ਕੱਟ ਕੱਟ ਸਹਿਜ ਸਮਾਇਓ,
ਪੜ੍ਹ ਲਓ ਸਾਰੇ ਜੀ। ਕਬ ਕਲ ਸੁਜਸ ਨਾਨਕ ਗੁਰ,
ਕਬ ਕਲ ਸੁਜਸ ਨਾਨਕ ਗੁਰ
ਘੱਟ ਘੱਟ ਸਹਿਜ ਸਮਾਇਓ,
ਘੱਟ ਘੱਟ ਸਹਿਜ ਸਮਾਇਓ।
ਕੱਲ ਭੱਟ ਕਹਿੰਦਾ ਹੇ ਗੁਰੂ ਨਾਨਕ ਸਾਹਿਬ ਤੁਹਾਡੇ ਸ੍ਰੇਸ਼ਟ ਜਸ ਨੂੰ ਮੈਂ ਗਾਉਂਦਾ ਹੋਇਆ, ਜੋ ਮਾਰਚੇ ਪਾਤਸ਼ਾਹ ਤੁਹਾਡਾ ਸ੍ਰੇਸ਼ਟ ਜਸ ਘੱਟ ਘੱਟ ਜੇ ਮੈਂ ਗਾਉਂਦਾ ਤਾਂ ਹਿਰਦੇ ਹਿਰਦੇ ਵਿੱਚ ਸਹਿਜ ਸਮਾਇਓ, ਸੋ ਬ੍ਰਹਮ ਰੂਪ ਹੋ ਕਰਕੇ ਸਾਰਿਆਂ ਵਿੱਚ ਸਮਾਇਆ ਹੋਇਆ ਹੈ ਸੱਚੇ ਪਾਤਸ਼ਾਹ। ਸੋ ਇਉਂ ਇਹ ਜਿਹੜੇ ਸੀ ਦਸ ਸਵਈਏ ਕੱਲ੍ਹ ਨਾਮੇ ਭੱਟ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਵਡਿਆਈ ਵਿੱਚ ਉਚਾਰਨ ਕੀਤੇ ਨੇ। ਕੱਲ੍ਹ ਨੂੰ ਦੂਜੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਦੇ ਸਵਈਏ ਆਉਣਗੇ, ਉਹ ਫਿਰ ਤਿੰਨ ਭੱਟ ਉਚਾਰਨਗੇ। ਇੱਕ ਕੱਲ੍ਹ ਪੱਟ ਉਚਾਰੂਗਾ, 4 ਸਵੱਈਏ ਉਚਾਰੂਗਾ, ਅਤੇ ਕਲਸ ਹਾਰ ਜਿਹੜਾ ਸੀ 5 ਸਵੱਈਏ ਉਚਾਰੂਗਾ, ਅਤੇ 1 ਸਵੱਈਆ ਟਲ ਪੱਟ ਜਿਹੜਾ ਉਚਾਰੇਗਾ, ਇਉਂ ਉਹ ਕੱਲ੍ਹ ਨੂੰ 10 ਸਵੱਈਏ ਉਹਨਾਂ 3 ਪੱਟਾਂ ਦੇ ਉਚਾਰੇ ਹੋਏ ਗੁਰੂ ਸਾਹਿਬ ਦੀ ਕਿਰਪਾ ਸਦਕਾ ਆਪਾਂ ਕੱਲ੍ਹ ਨੂੰ ਵਿਚਾਰਾਂਗੇ ਹੋਈਆਂ ਆਪਣਾ ਚੁੱਕਾਂ ਦੀ ਖਿਮਾ। ਇਹ 12 ਸਵੱਈਆ ਦੁਆਰੇ ਇਕੱਠੇ ਹੋ ਕੇ ਜਿਹੜਾ ਕਿਰਪਾ ਕਰੋ ਜੀ, ਕਰੋ ਸੁਣਾਓ ਸਾਰੇ। 10ਵਾਂ ਸਵੱਈਆ ਗੁਣ ਗਾਵੇ,
ਗੁਣ ਗਾਵੇ ਨਵਨਾਥ ਸਾਚ ਸਮਾਇਓ, ਮਾਂ ਦਾਤਾ ਗੁਣ ਰਵੈ ਜੀਨ ਚੱਕਰਵੈ ਹੋਇਓ, ਗੁਣ ਗਾਵੇ ਬਲ ਰਾਓ ਸੰਪਤ ਪਾਤਾ ਬਹੁ ਸੰਤੋ, ਗੁਣ ਜਚੈ ਸਦਾ ਗੁਣ ਸੰਤੋ
ਸਦਾ ਤੇ ਵਿਸਰਾਮ। ਕਈ ਦੂਜੇ ਪਾਸੇ ਲਾ ਕੇ ਸਦਾ ਸਦਾ
ਅਰਥ ਗੁਣ ਉਚਰੈ ਸਦਾ ਗੁਰਸੰਗ ਹੰਤੋ, ਦੂਰ ਬਾ ਗੁਰੂ ਰਾਓ ਅੰਗੈ ਗੁਰੂ ਨਾਨਕ ਜਸ ਗਾਇਓ, ਜਸ ਨਾਨਕ
ਘਟ ਘਟ ਸਹਿਜ ਸਮਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।